ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਸਾਹਿਬ ਜੀਓ ਸਲੋਕ ਫਿਰਤ ਫਿਰਤ ਪ੍ਰਭ ਆਇਆ ਭਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਕਰੋ ਕਿਰਪਾ।
ਸਤਿਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਜੀ ਕਹਿਣ
ਵਾਹਿਗੁਰੂ ਜੀ ਮੰਨੇ ਕੀ ਗਤ ਕਹੀ ਨਾ ਜਾਏ।
ਹਾਂਜੀ ਗਤ ਤੇ ਵਿਸਰਾਮ ਹੈ।
ਮੰਨੇ ਕੀ ਗਤ
ਕਹੀ ਨਾ ਜਾਏ
ਕਹੀ ਨਾ ਜਾਏ।
ਹੁਣ ਮਾਰਚੇ ਪਾਤਸ਼ਾਹ ਪਿੱਛੇ ਜਿਹੜੀਆਂ ਪੌੜੀਆਂ ਸਰਵਣ ਦਾ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਸਿੱਧਾਂ ਦੇ ਤਾਂ ਹੀ, ਅੱਜ ਹੁਣ ਮੰਨਣ ਦਾ ਉਪਦੇਸ਼ ਦੇ ਰਹੇ ਨੇ ਵੀ ਮੰਨਣ ਦਾ ਕੀ ਮਹੱਤਵ ਹੈ, ਨਾਮ ਨੂੰ ਮੰਨਣ ਦਾ ਕੀ ਫਲ ਹੈ, ਕੀ ਮਹੱਤਵ ਹੈ। ਸਿੱਧਾਂ ਨੇ ਸਵਾਲ ਕੀਤਾ, ਮਹਾਰਾਜ ਬਖਸ਼ਿਸ਼ ਕਰੋ ਦੱਸੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਮੰਨਣ ਕਰਨ ਵਾਲਿਆਂ ਦਾ ਅਤੇ ਨਾਲ ਹੀ ਮੰਨਣ ਦਾ ਮਹਾਰਾਜੇ ਪਾਤਸ਼ਾਹ ਜੀ ਬਖਸ਼ਾ ਕਰ ਰਹੇ ਨੇ, ਦੱਸਣਗੇ ਅਤੇ ਮੰਨਣ ਦਾ ਫਲ ਕੀ ਹੈ, ਮੰਨਣ ਵਾਲਿਆਂ ਦੀ ਦਸ਼ਾ ਕੀ ਹੈ। ਸੋ ਪਹਿਲੀ ਪੌੜੀ ਵਿੱਚ ਇਹ ਹੁਣ ਜਿਹੜੀ ਬਾਰ੍ਹਵੀਂ ਇਹਦੇ 'ਚ, ਸੋ ਇਹਦੇ ਵਿੱਚ ਮਹਾਰਾਜੇ ਪਾਤਸ਼ਾਹ ਪਹਿਲਾਂ ਮੰਨਣ ਕਰਨ ਵਾਲਿਆਂ ਦੀ ਦਸ਼ਾ ਬਿਆਨ ਕਰਦੇ ਨੇ, ਫਿਰ ਮੰਨਣ ਦਾ ਮਹੱਤਵ ਦੱਸਣਗੇ। ਹਾਂਜੀ ਮੰਨੇ ਕੀ ਗਤ, ਅਜੇ ਜਦੋਂ ਪਹਿਲਾਂ ਨਾ ਕਰਿਆ ਕਰ। ਮੰਨੇ ਕੀ ਗਤ,
ਮੰਨੇ ਕੀ ਗਤ
ਕਹੀ ਨਾ ਜਾਏ
ਕਹੀ ਨਾ ਜਾਏ।
ਜਿਹੜਾ ਗਤ ਸ਼ਬਦ ਹੈ, ਗਤ ਨਾਮ ਅਵਸਥਾ ਦੀ ਵੀ ਹੈ, ਅਵਸਥਾ ਗਤ ਨਾਮ ਮਰਿਆਦਾ ਦਾ ਵੀ ਹੈ, ਗਤ ਦੇ ਅਰਥ ਰੀਤ ਵੀ ਹੁੰਦਾ ਹੈ ਅਤੇ ਗਤ ਨਾਮ ਪ੍ਰਾਪਤੀ ਦਾ ਵੀ ਹੈ। ਸੋ ਹੁਣ ਇੱਥੇ ਮੰਨੇ ਕੀ ਗਤ, ਜਿਹੜੇ ਮੰਨਣ ਕਰਨ ਵਾਲੇ ਨੇ ਉਹਨਾਂ ਦੀ ਜਿਹੜੀ ਗਤ ਮੈਨੇ ਅਵਸਥਾ, ਮੰਨਣ ਕਰਨ ਵਾਲੇ ਜਿਹੜੀ ਦਸ਼ਾ ਹੈ, ਉਹਨਾਂ ਦੀ ਹਾਲਤ ਜਿਹੜੀ ਹੈ, ਕਹੀ ਨਾ ਜਾਏ ਆਖੀ ਨਹੀਂ ਜਾ ਸਕਦੀ। ਕਿੰਨੀ ਕੁ ਕਹਿ ਦਾਂਗੇ ਉਹਨਾਂ ਦੀ, ਜਿਹੜਾ ਮੰਨਣ ਕਰਨ ਵਾਲੇ ਨੇ ਉਹਨਾਂ ਦੀ ਜਿਹੜੀ ਰੀਤ ਹੈ, ਉਹਨਾਂ ਦੀ ਜਿਹੜੀ ਗਤ ਮਰਿਆਦਾ ਹੈ, ਭਾਈ ਉਹ ਕਹੀ ਆਖੀ ਨਹੀਂ ਜਾਂਦੀ ਹੈ। ਜੇ ਕੋਈ ਕਹੇ ਜੀ ਮੈਂ ਆਖ ਸਕਦਾ, ਮੈਂ ਤਾਂ ਕਹਿ ਸਕਦਾ ਮੰਨਣ ਕਰਨ ਵਾਲਿਆਂ ਦੀ ਅਵਸਥਾ, ਅਤੇ ਫਿਰ ਉਹਦਾ ਉੱਤਰ ਮਹਾਰਾਜ ਹੀ ਦਿੰਦੇ ਨੇ ਅਗਲੀ ਲਾਈਨ 'ਚ। ਚੱਲ ਵੀ ਅੱਗੇ ਤੈਨੂੰ ਅਲਰਟ ਹੋਣਾ ਪੈਣਾ ਹੁਣ ਤੈਨੂੰ। ਜੇ ਕੋ ਕਹੇ,
ਜੇ ਕੋ ਕਹੇ
ਪੜੀ
ਪਾਛੇ ਪਛਤਾਏ
ਪਿੱਛੇ
ਪਿੱਛੇ
ਪਿੱਛੇ ਨਹੀਂ ਸੱਚੋ ਦਲਾਵਾਂ ਲਾ ਕੇ
ਪਾਛੇ
ਪਾਛਾ ਕੰਨਾਂ ਲਾ ਗਿਆ ਸਿਹਾਰੀ ਲਾਉਣੀ ਆਪਾਂ ਨੇ ਪਿੱਛੇ
ਪਿੱਛੇ
ਪਛਤਾਏ
ਪਛਤਾਏ
ਪੜਿਓ ਸਾਰਾ ਪੰਥ
ਕੋ ਕਹੇ ਛੇ ਪਛਤਾਏ।
ਹਾਂ ਜੇ ਕੋ ਕਹੇ, ਜੇ ਕੋਈ ਉਸ ਗੱਲ ਨੂੰ ਕਹੇ ਵੀ ਮੈਂ ਕਹਿ ਲਵਾਂਗਾ ਉਹਨਾਂ ਦੀ ਮਰਿਆਦਾ ਨੂੰ, ਉਹਨਾਂ ਦੇ ਦਸ਼ਾ ਦਾ ਮੈਂ ਵਰਣਨ ਕਰ ਸਕਦਾ, ਜੇ ਕਵੇ ਕੋਈ ਮੈਂ ਕਹਿ ਸਕਦਾ, ਪਰ ਉਦੋਂ ਕਹੀ ਜਾਣੀ ਨਹੀਂ। ਜੇ ਕਹੀ ਨਹੀਂ ਜਾਣੀ ਫਿਰ ਪਿੱਛੇ ਪਛਤਾਏ, ਫਿਰ ਪਿੱਛੋਂ ਪਛਤਾਉਣਾ ਹੀ ਪੈਂਦਾ ਵੀ ਉਹ ਮੈਂ ਤਾਂ ਐਵੇਂ ਵਾਅਦਾ ਕੀਤਾ ਸੀ, ਦਾਅਵਾ ਕੀਤਾ ਸੀ, ਕਹੀ ਉਹ ਨਹੀਂ ਗਈ, ਮੈਂ ਤਾਂ ਸਾਰੀ ਸਮਗਰ ਜਿਹੜੀ ਉਹਨਾਂ ਦੀ ਦਸ਼ਾ ਸੀ, ਮੰਨਣ ਕਰਨ ਵਾਲਿਆਂ ਦੀ ਅਵਸਥਾ ਸੀ, ਆਖੀ ਨਹੀਂ ਗਈ, ਫਿਰ ਪਛਤਾਉਣਾ ਹੀ ਪੈਂਦਾ ਪਿੱਛੋਂ, ਜਾਂ ਕਹੀ ਨਹੀਂ ਗਈ। ਇਸੇ ਨੂੰ ਫਿਰ ਪੜ੍ਹਾਂਗੇ, ਮੰਨੇ ਕੀ ਗਤ
ਮੰਨੇ ਕਿ ਗਤ
ਕਹੀ ਨਾ ਜਾਏ,
ਕਹੀ ਨਾ ਜਾਏ।
ਸੋ ਗਤ ਜਿਨ੍ਹਾਂ ਨੇ ਭਾਈ ਮੰਨਣ ਕਰਕੇ, ਮੰਨਣ ਕਰਨ ਵਾਲਿਆਂ ਨੇ ਜਿਹੜਾ ਸੀ ਨਾ ਗਤ, ਉਹਦੀ ਪ੍ਰਾਪਤੀ ਕਰ ਲਈ, ਉਹਦੀ ਪ੍ਰਾਪਤੀ ਜਿਹਨੂੰ ਹੋ ਗਈ, ਉਹ ਜਿਹਨਾਂ ਨੂੰ ਪ੍ਰਾਪਤੀ ਹੋ ਗਈ ਵਾਹਿਗੁਰੂ ਦੀ, ਉਹ ਫਿਰ ਅਵਸਥਾ ਜਿਹੜੀ ਹੈ ਕਹੀ ਨਹੀਂ ਜਾਂਦੀ। ਜਿਨ੍ਹਾਂ ਨੂੰ ਗਤਮਾਂ ਨੇ ਪ੍ਰਾਪਤੀ, ਪਹਿਲਾਂ ਗਤ ਦਾ ਮਰਯਾਦਾ ਜਾਂ ਅਵਸਥਾ, ਹੁਣ ਗਤ ਨਾਮ ਪ੍ਰਾਪਤੀ ਦਾ, ਜਿਨ੍ਹਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋ ਗਈ, ਉਹ ਭਾਈ ਉਹਨਾਂ ਦੀ ਫਿਰ ਜਿਹੜੀ ਹੈ ਜੋ ਪ੍ਰਾਪਤੀ ਹੋ ਗਈ, ਉਹ ਪ੍ਰਾਪਤੀ ਦਾ ਵਰਣਨ ਕਹੀ ਨਾ ਜਾਏ, ਕਿਹਾ ਨਹੀਂ ਜਾਂਦਾ। ਜਾਂ ਜਿਨ੍ਹਾਂ ਨੂੰ ਪਰਮੇਸ਼ੁਰ ਦੀ ਗਤ ਪ੍ਰਾਪਤੀ ਹੋ ਗਈ, ਕਹੀ ਨਾ ਜਾਏ, ਫਿਰ ਕਿਤੇ ਜਾਂਦੇ ਨਹੀਂ, ਉਹ ਜੋਹਰ ਜੁਨਾਂ 'ਚ ਪਰਮੇਸ਼ੁਰ ਵਿੱਚ ਲੀਨ ਹੋ ਜਾਂਦੇ ਨੇ, ਕਹੀ ਨਾ ਜਾਏ, ਕਿਤੇ ਨਹੀਂ ਜਾਂਦੇ, ਰੱਬ ਵਿੱਚ ਲੀਨ ਹੋ ਜਾਂਦੇ ਨੇ। ਸੋ ਜੇ ਕੋ ਕਹੈ,
ਜੇ ਕੋ ਕਹੈ,
ਹਾਂ, ਜੇ ਉਹਨਾਂ ਦੇ ਬਾਰੇ ਕੋਈ ਕਹਿਣਾ ਚਾਹਵੇ, ਕਿਹਾ ਨਹੀਂ ਜਾਂਦਾ, ਪਿੱਛੇ ਪਛਤਾਏ,
ਪਿੱਛੇ ਪਛਤਾਏ,
ਪਿੱਛੋਂ ਫਿਰ ਪਛਤਾਉਣਾ ਹੀ ਪੈਂਦਾ ਹੈ। ਅੱਗੇ ਜੀ,
ਕਾਗਦ ਕਲਮ ਨਾ ਲਿਖਣ ਹਾਰ।
ਹਾਂਜੀ, ਫਿਰ ਸਿੱਧ ਕਹਿੰਦੇ ਜੇ ਮੂੰਹ ਤੋਂ ਕਹੀ ਨਹੀਂ ਜਾਂਦੀ ਹੋਣੀ ਜੀ, ਫਿਰ ਕੋਈ ਕਾਗਜ਼ ਲੈ ਕੇ, ਕਲਮ ਲੈ ਕੇ, ਲਿਖਣ ਵਾਲਾ ਹੋ ਕੇ ਲਿਖ ਸਕਦਾ ਹੋਣਾ ਉਹਨਾਂ ਦੀ ਵਡਿਆਈ, ਉਹਨਾਂ ਦੀ ਅਵਸਥਾ ਨੂੰ ਇੱਦਾਂ ਤਾਂ ਲਿਖ ਸਕਦਾ ਹੋਊਗਾ। ਹੁਣ ਉੱਤਰ 'ਚ ਮਹਾਰਜੀ ਕਹਿੰਦੇ ਨੇ ਕਾਗਜ਼ ਕਲਮ,
ਕਾਗਜ਼ ਕਲਮ,
ਇੱਥੇ ਵਿਸ਼ਰਾਮ ਕਰਨਾ, ਨਾ ਲਿਖਣ ਹਾਰ,
ਨਾ ਲਿਖਣ ਹਾਰ।
ਹੁਣ ਇੱਥੇ ਨੰਨਾ ਜਿਹੜਾ ਸ਼ਬਦ ਹੈ ਨਾ ਸਤਸੰਗ ਜੀ, ਦਿਲੀ ਦੀਪਕ ਹੈ। ਤੁਸੀਂ ਕਹੋਗੇ ਇਹ ਕੀ ਕਹਿ ਦਿੱਤਾ ਦਿਲੀ ਦੀਪਕ, ਆਪਾਂ ਪਿੰਡਾਂ 'ਚੋਂ ਆਏ ਹਾਂ, ਹਾਂ, ਦਿਲੀ ਦਿਹਲੀ ਦੀਪਕ, ਪਿੰਡਾਂ 'ਚੋਂ ਆਏ ਹਾਂ, ਅਤੇ ਜਿਹੜੇ ਆਪਾਂ ਦਰਵਾਜ਼ੇ ਅੱਗੇ ਰੱਖੇ ਹੁੰਦੇ ਸੀ ਬੂਹੇ, ਉਹਨਾਂ ਦੇ ਨਾਲ ਦਿਹਲੀ ਵੀ ਹੁੰਦੀ ਸੀ ਨਾ। ਉਹ ਜੇ ਦਿਹਲੀ ਦੇ ਉੱਤੇ ਆਪਾਂ ਦੀਵਾ ਰੱਖ ਦਈਏ, ਦੀਵਾ ਕਮਰੇ ਦੇ ਅੰਦਰ ਵੀ ਚਾਨਣਾ ਕਰਦਾ, ਕਮਰੇ ਦੇ ਬਾਹਰ ਵੀ ਚਾਨਣਾ ਕਰੀ ਜਾਂਦਾ ਦਿਹਲੀ 'ਤੇ ਰੱਖਿਆ ਹੋਇਆ। ਸੋ ਇਸ ਤਰ੍ਹਾਂ ਜਿਹੜਾ ਨੰਨਾ ਸ਼ਬਦ ਹੈ, ਇਹ ਦੋਵੇਂ ਪਾਸੇ ਲੱਗਦਾ ਹੈ, ਨਾਂ ਦਾ ਅਰਥ ਕਲਮ ਨਾਲ ਵੀ ਲੱਗ ਜਾਂਦਾ ਵੀ ਕਲਮ ਕੋਈ ਨਹੀਂ ਹੈਗੀ, ਕਾਗਜ਼ ਨਾਲ ਵੀ ਲੱਗ ਗਿਆ ਨਹੀਂ ਕੋਈ ਕਾਗਜ਼ ਹੈਗਾ, ਅਤੇ ਲਿਖਣ ਹਾਰ ਨਾਲ ਵੀ ਨੰਨਾ ਲੱਗ ਗਿਆ ਨਹੀਂ ਕੋਈ ਲਿਖਣ ਵਾਲਾ। ਸੋ ਸਾਰੇ ਪਾਸੇ ਨੰਨਾ ਲੱਗ ਗਿਆ। ਸੋ ਇਸ ਕਰਕੇ ਨੰਨਾ ਸ਼ਬਦ ਇੱਥੇ ਦਿਹਲੀ ਦੀਪਕ ਹੈ। ਜਿਹੜਾ ਸ਼ਬਦ ਦੋਵੇਂ ਪਾਸੇ ਅਰਥ ਦੇ ਜਾਵੇ ਉਹਨੂੰ ਕਹਿੰਦੇ ਨੇ ਦਿਹਲੀ ਦੀਪਕ ਸ਼ਬਦ ਜਾਂ ਦਿਹਲੀ ਦੀਪਕ ਅਲੰਕਾਰ। ਜਿਵੇਂ ਅੱਗੇ ਹੋਰ ਪੌੜੀਆਂ 'ਚ ਵੀ ਆਊਗਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉਹ ਲੱਖ ਸਾਧ ਪਤਾਲਾਂ ਨਾਲ ਵੀ ਲੱਗ ਗਿਆ, ਲੱਖਾਂ ਹੀ ਪਤਾਲ ਨੇ ਅਤੇ ਲੱਖਾਂ ਹੀ ਆਗਾਸ ਨੇ, ਲੱਖਾਂ ਨਾਲ ਵੀ ਲੱਗ ਗਿਆ, ਪਤਾਲਾਂ ਨਾਲ ਵੀ ਲੱਗ ਗਿਆ। ਸੋ ਜਿਹੜਾ ਸ਼ਬਦ ਦੋਹੀਂ ਪਾਸੇ ਲੱਗ ਕੇ ਅਰਥ ਦੇ ਜਾਵੇ ਉਸਨੂੰ ਕਹਿੰਦੇ ਨੇ ਦਿਹਲੀ ਦੀਪਕ ਸ਼ਬਦ। ਹੁਣ ਇੱਥੇ ਦਿਹਲੀ ਦੀਪਕ ਕਿਹੜਾ ਸ਼ਬਦ ਹੈ? ਨੰਨਾ, ਕਿਉਂਕਿ ਲਿਖਣ ਹਾਰ ਨਾਲ ਵੀ ਲੱਗਦਾ ਉਹਦਾ ਅਰਥ, ਕਲਮ ਨਾਲ ਵੀ ਲੱਗਦਾ, ਕਾਗਜ਼ ਨਾਲ ਵੀ ਲੱਗਦਾ। ਸੋ ਨੰਨਾ ਕੀ ਹੋਇਆ ਇੱਥੇ? ਆ ਕਈ ਬੰਦੇ ਵੀ ਦਿਹਲੀ ਦੀਪਕ ਹੁੰਦੇ ਨੇ, ਦੋਹੀਂ ਪਾਸੇ ਹੋ ਜਾਂਦੇ ਨੇ, ਗੰਗਾ ਕਾ ਗੰਗਾ ਰਾਮ ਅਤੇ ਜਮਨਾ ਕਾ ਜਮਨਾ ਰਾਮ, ਐਸਾ ਵੀ ਹੋ ਜਾਂਦਾ, ਉਹ ਵੀ ਦਿਹਲੀ ਦੀਪਕ ਹੁੰਦੇ। ਸੋ ਹਾਂਜੀ, ਹੁਣ ਇਹਦਾ ਅਰਥ ਮਹਾਰਾਜ ਕਹਿੰਦੇ, ਨਹੀਂ ਭਾਈ, ਤੁਸੀਂ ਸਿੱਧੋ ਕਿਹਾ ਨਾ ਵੀ ਕਾਗਜ਼ ਲੈ ਕੇ, ਕਲਮ ਲੈ ਕੇ ਲਿਖਣ ਵਾਲਾ ਕਿ ਉਹਨਾਂ ਦੀ ਗਤੀ ਨੂੰ ਅਵਸਥਾ ਨੂੰ ਲਿਖ ਦੇਵੇ। ਮਹਾਰਾਜ ਕਹਿੰਦੇ ਲਿਖੀ ਨਹੀਂ ਜਾਂਦੀ ਕਾਗਜ਼ 'ਤੇ ਵੀ ਨਹੀਂ ਲਿਖੀ ਜਾਂਦੀ ਕਲਮ ਦੇ ਨਾਲ, ਕੋਈ ਲਿਖਣ ਵਾਲਾ ਵੀ ਐਸਾ ਨਹੀਂ ਜਿਹੜਾ ਮੰਨਣ ਕਰਨ ਵਾਲਿਆਂ ਦੀ ਮਰਯਾਦਾ ਨੂੰ, ਉਹਨਾਂ ਦੀ ਹਾਲਤ ਨੂੰ, ਦਸ਼ਾ ਨੂੰ ਕੋਈ ਲਿਖ ਸਕੇ। ਹਾਂਜੀ, ਹਾਂ, ਉਹਨਾਂ ਦੀ ਰੀਤੀ ਨਹੀਂ ਕਹੀ ਜਾਂਦੀ ਵੀ ਲੱਗ ਗਿਆ ਨਾਲ, ਮੰਨਣ ਕਰਨ ਵਾਲਿਆਂ ਦੀ ਰੀਤ ਹੈ ਉਹ ਕਹੀ ਨਹੀਂ ਜਾਂਦੀ। ਗਤਮਾਂ ਦੀ ਰੀਤੀ ਵੀ ਹੁੰਦਾ, ਔਰ ਉਹਨਾਂ ਦੀ ਰੀਤੀ ਕਿਵੇਂ ਦੱਸਾਂਗੇ, ਕਿੱਦਾਂ ਦੀ ਰੀਤ ਆ ਉਹਨਾਂ ਦੀ। ਸੋ ਇਸ ਕਰਕੇ ਜਿਵੇਂ ਭਗਤ ਕਬੀਰ ਸਾਹਿਬ ਨੇ ਵੀ ਇਹਦੇ ਬਾਰੇ ਕਿਹਾ ਹੈ, ਸਾਤ ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਬੀਰ ਸਾਹਿਬ ਕਹਿੰਦੇ ਸੱਤ ਸਮੁੰਦਰਾਂ ਦੀ ਮਸ ਮੈਨੇ ਸਿਆਹੀ ਕਰ ਲਈਏ। ਹਾਂਜੀ, ਅਤੇ ਸਾਤ ਸਮੁੰਦ ਹੈ ਮਸ ਕਰੋ, ਹਾਂ, ਮਸ ਸੱਤ ਸਮੁੰਦਰ ਸਿਆਹੀ ਕਰ ਲਈਏ, ਅਤੇ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਅਤੇ ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਕਬੀਰ ਸਾਹਿਬ ਵੀ ਇਹੀ ਗੱਲ ਕਹਿੰਦੇ ਨੇ, ਸੱਤ ਸਮੁੰਦਰਾਂ ਦੀ ਸਿਆਹੀ ਕਰ ਲਈਏ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ, ਸਾਰੀ ਵਸਦਾ ਮੈਨੇ ਧਰਤੀ, ਸਾਰੀ ਧਰਤੀ ਦਾ ਬਣਾ ਲਈਏ ਕਾਗਜ਼, ਤਾਂ ਵੀ ਭਾਈ ਉਹਨਾਂ ਦੀ ਸਿਫਤ ਵਡਿਆਈ ਲਿਖੀ ਨਹੀਂ ਜਾਂਦੀ। ਸੋ ਉਹੀ ਭਾਵ ਇੱਥੇ ਕਹਿ ਰਹੇ ਨੇ, ਮੰਨਣ ਕਰਨ ਵਾਲਿਆਂ ਦਾ ਐਡਾ ਉਹਨਾਂ ਦੀ ਅਵਸਥਾ ਹੁੰਦੀ ਆ ਮੰਨਣ ਕਰਨ ਵਾਲਿਆਂ ਦੀ। ਅਗਲੇ ਜੀ, ਪੜ੍ਹੋ ਜੀ ਅਗਲਾ।
ਮੰਨੇ ਕਾ ਵਹਿ ਕਰਨ ਵਿਚਾਰ,
ਮੰਨੇ ਕਾ ਤੇ ਵਿਸ਼ਰਾਮ ਕਰਕੇ, ਮੰਨੇ ਕਾ ਇੱਥੇ ਵਿਸ਼ਰਾਮ, ਵਹਿ ਕਰਨ ਵਿਚਾਰ। ਹਾਂ, ਜੇ ਕੋਈ ਮੰਨਣ ਕਰਨ ਵਾਲਿਆਂ ਦਾ ਬੈਠ ਕੇ ਵਿਚਾਰ ਕਰੇ ਤਾਂ ਕਿਹਾ ਨਹੀਂ ਜਾਂਦਾ, ਆਖਿਆ ਨਹੀਂ ਜਾਂਦਾ, ਸਮਗਰ ਕਿਹਾ ਨਹੀਂ ਜਾਂਦਾ। ਅੱਗੇ
ਐਸਾ ਨਾਮ ਨਿਰੰਜਨ ਹੋਏ।
ਹਾਂ, ਇੱਥੇ ਨੰਨਾ ਉਹਨਾਂ ਨੇ ਠੀਕ ਲਾਇਆ, ਕਈ ਨਿਰੰਜਨ ਪੜ੍ਹ ਜਾਂਦੇ ਨੇ, ਨਿਰੰਜਨ ਉਹਨੂੰ ਤਾਂ ਨਾਣਾ ਲੱਗ ਗਿਆ, ਆਪਾਂ ਨੇ ਕੀ ਲਾਉਣਾ ਹੈ? ਅਤੇ ਨੰਨੇ ਨੂੰ ਪਹਿਲੇ ਨੂੰ ਕੀ ਲਾਉਣੀ ਹੈ? ਸਿਹਾਰੀ। ਪਾਠ ਹੋ ਜੂਗਾ ਨਿਰੰਜਨ,
ਨਿਰੰਜਨ,
ਨਿਰੰਜਨ ਨਹੀਂ ਕਹਿਣਾ। ਐਸਾ ਨਾਮ,
ਐਸਾ ਨਾਮ
ਨਿਰੰਜਨ ਹੋਏ,
ਨਿਰੰਜਨ ਹੋਏ,
ਜਿਹੜਾ ਨਿਰੰਜਨ ਵਾਹਿਗੁਰੂ ਹੈ। ਨਿਰੰਜਨ ਦੇ ਅਰਥ ਆਪਾਂ ਪਹਿਲੇ ਦਿਨ ਕੀਤੇ ਸੀ ਕਿ ਅਰਥ ਨੇ ਦੋ ਸ਼ਬਦਾਂ ਦਾ ਜੋੜ ਹੈ, ਇਹ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ, ਦੋ ਸ਼ਬਦ ਦੇ ਵਿੱਚ ਮਿਲੇ ਹੋਏ ਨੇ, ਨਿਰ ਪਲੱਸ ਅੰਜਨ। ਨਿਰ ਮੈਨੇ ਰਹਿਤ, ਅੰਜਨ ਮੈਨੇ ਹੁੰਦਾ ਸੁਰਮਾ, ਸੁਰਮਾ ਕੀ ਹੁੰਦਾ ਹੈ? ਕਾਲਾ। ਸੋ ਕਾਲੀ ਹੋਰ ਕੀ ਹੈ? ਮਾਇਆ। ਸੋ ਜਿਹੜਾ ਨਿਰ ਮੈਨੇ ਰਹਿਤ ਹੈ, ਨਿਰੰਜਨ ਮੈਂ ਅੰਜਨ ਮੈਨੇ ਮਾਇਆ ਤੋਂ, ਜਿਹੜੀ ਕਾਲੀ ਮਾਇਆ ਤੋਂ ਰਹਿਤ ਹੈ ਪਰਮੇਸ਼ਰ, ਉਹਨੂੰ ਕਹਿੰਦੇ ਨੇ ਨਿਰੰਜਨ। ਉਹਦੇ ਵਿੱਚ ਮਾਇਆ ਦਾ ਕੋਈ ਹਿੱਸਾ ਹੈ ਨਹੀਂ, ਉਹ ਸ਼ੁੱਧ ਰੂਪ ਹੈ। ਸੋ ਪੂਰੇ ਅਰਥ ਹੋ ਗਏ ਨਿਰੰਜਨ ਦੇ, ਜੋ ਸ਼ੁੱਧ ਰੂਪ ਹੋਵੇ, ਜਿਹਦੇ ਵਿੱਚ ਮਾਇਆ ਦਾ ਥੋੜ੍ਹਾ ਜਿਹਾ ਵੀ ਅੰਸ਼ ਨਾ ਹੋਵੇ, ਰਲਾ ਨਾ ਹੋਵੇ। ਅਤੇ ਇਸ ਲਈ ਐਸਾ ਜਿਹੜਾ ਸ਼ੁੱਧ ਸਰੂਪ ਪਰਮੇਸ਼ੁਰ ਹੈ, ਉਹਦਾ ਜਿਹੜਾ ਨਾਮ ਹੈ, ਹਾਂਜੀ, ਐਸਾ ਜਿਹੜਾ ਪਰਮੇਸ਼ੁਰ ਦਾ, ਸ਼ੁੱਧ ਪਰਮੇਸ਼ੁਰ ਦਾ ਜੋ ਨਾਮ ਹੈ, ਅੱਗੇ ਉਹਨੂੰ ਉਹਦੇ ਤਾਂ ਹੀ ਅੱਗੇ ਬੋਲੋ ਜੀ।
ਜੇ ਕੋ ਮਨ ਜਾਣੇ ਮਨ ਕੋਏ।
ਹਾਂ, ਪਹਿਲੇ ਮੰਮੇ ਦੇ ਉੱਤੇ ਟਿੱਪੀ ਹੈ, ਦੂਜਾ ਮੰਮੇ ਮਨ ਦੇ ਨਾਲ ਮੰਮੇ ਦੇ ਉੱਤੇ ਟਿੱਪੀ ਹੈ ਨਹੀਂ, ਦੋਹਾਂ ਦਾ ਉਚਾਰਨ ਕਰਨ ਵਿੱਚ ਫਰਕ ਪਾਉਣਾ ਹੈ। ਕਿਵੇਂ ਬੋਲੋਗੇ? ਪਹਿਲੇ ਤਾਂ ਜੇ ਕੋ ਮਨ ਜਾਣਾ,
ਜੇ ਕੋ ਮਨ ਜਾਣੇ,
ਮੰਮੇ ਟਿੱਪੀ ਲੱਗ ਗਈ ਨਾ, ਅਗਲੇ ਤਾਂ ਹੈ ਨਹੀਂ, ਉਹਨੂੰ ਪੋਲਾ ਬੋਲ ਦੇਣਾ, ਮਨ ਕੋਏ,
ਮਨ ਕੋਏ,
ਅਤੇ ਵਿਸ਼ਰਾਮ ਕਰਨਾ ਜਾਣਾ। ਅਤੇ ਕਈ ਮਨ ਮਨ 'ਤੇ ਵਿਸ਼ਰਾਮ ਕਰ ਜਾਂਦੇ ਨੇ, ਪਕਾਈ ਬੈਠੇ ਨੇ, ਜੇ ਕੋ ਮਨ ਜਾਣਾ ਮਨ ਕੋਏ, ਸੋ ਇਉਂ ਪੜ੍ਹ ਜਾਂਦੇ ਨੇ। ਸੋ ਇਸ ਕਰਕੇ ਇਹਦਾ ਵਿਸ਼ਰਾਮ ਕਿੱਥੇ ਹੈ? ਪੜ੍ਹ ਕੇ ਦੇਖਿਓ ਕਰਕੇ ਵਿਸ਼ਰਾਮ ਉੱਥੇ,
ਜੇ ਕੋ ਮਨ ਜਾਣੇ ਮਨ ਕੋਏ,
ਹੁਣ ਸ਼ੁੱਧ ਹੈ। ਹਾਂ, ਮਨ ਦੇ ਨੰਨੇ ਨੂੰ ਸਿਹਾਰੀ ਹੈ, ਉਹ ਆਪਾਂ ਪਹਿਲਾਂ ਵਿਚਾਰਿਆ ਸੀ ਨਾ ਪਹਿਲੇ ਦਿਨ, ਵੀ ਸਿਹਾਰੀ ਜਿਹੜੀ ਹੈ ਜਦੋਂ ਕਿਸੇ ਮਗਰਲੇ ਅੱਖਰ ਨੂੰ ਲੱਗ ਜਾਵੇ ਤਾਂ ਵਿੱਚ ਦਾ ਅਰਥ ਦੇ ਜਾਂਦੀ ਹੈ। ਹੁਣ ਇੱਥੇ ਮਨ ਦੇ ਨੰਨੇ ਨੂੰ ਸਿਹਾਰੀ ਹੈ ਨਾ, ਕੀ ਅਰਥ ਦੇਗੀ ਇਹ? ਵਿੱਚ, ਮਨ ਦੇ ਵਿੱਚ। ਜੇ ਮਨ ਦੇ ਵਿੱਚ ਕੋਈ ਭਾਈ ਉਸ ਨਾਮ ਨੂੰ ਜਾਣ ਲਵੇ, ਮੰਨਣ ਕਰਨਾ ਜਾਣ ਲਵੇ, ਮਨ ਜਾਣਾ ਤਾਂ ਮੰਨਣ ਕਰਨਾ ਕੋਈ ਜਾਣ ਲਵੇ, ਤਾਂ ਫਿਰ ਕੀ ਹੋ ਜਾਂਦਾ? ਨਿਰੰਜਨ ਹੋਏ, ਉਹ ਪਰਮੇਸ਼ੁਰ ਦਾ ਰੂਪ ਹੀ ਹੋ ਜਾਂਦਾ, ਨਿਰੰਜਣ ਹੋ ਜਾਂਦਾ। ਜੇ ਉਹਦਾ ਮੰਨਣ ਕਰਨਾ ਕੋਈ ਮਨ ਵਿੱਚ ਜਾਣ ਲਵੇ, ਉਹਦਾ ਫਲ ਕੀ ਹੈ? ਨਿਰੰਜਨ ਹੋਏ, ਉਹਦਾ ਰੱਬ ਦਾ ਹੀ ਰੂਪ ਹੋ ਜਾਂਦਾ, ਨਿਰੰਜਣ ਹੋ ਜਾਂਦਾ। ਹਾਂਜੀ, ਜਾਂ ਹਾਂਜੀ, ਹਾਂ, ਉੱਥੇ ਮੰਨਣ ਦਾ ਅਰਥ ਹੈ, ਪਹਿਲਾਂ ਮਨ ਦੇ ਉੱਤੇ ਟਿੱਪੀ ਹੈ ਨਾ ਜਿਹੜਾ, ਉਹਦਾ ਅਰਥ ਹੈ ਮੰਨਣ ਕਰਨਾ। ਦੂਜੇ 'ਤੇ ਟਿੱਪੀ ਹੈ ਨਹੀਂ, ਉਹਦਾ ਨਾਮ ਹੈ ਮਨ ਦੇ ਵਿੱਚ। ਜੇ ਮਨ ਦੇ ਵਿੱਚ ਕੋਈ ਨਾਮ ਦਾ ਮੰਨਣ ਕਰਨਾ ਜਾਣਾ ਮੈਨੇ ਜਾਣ ਲਵੇ, ਫਿਰ ਉਹ ਨਿਰੰਜਨ ਹੋਏ, ਬਸ ਨਿਰੰਜਨ ਦਾ ਹੀ ਰੂਪ ਹੋ ਨਿਬੜਦਾ ਹੈ। ਮਨ ਦੇ ਅਰਥ ਭਾਈ ਸਰੋਮਣੀ ਵੀ ਹੁੰਦੇ ਨੇ, ਮਨ ਦਾ ਅਰਥ ਮੰਤਰ ਵੀ ਹੁੰਦਾ, ਉਹ ਵੀ ਇੱਥੇ ਅਰਥ ਟੁੱਕ ਜਾਂਦੇ ਨੇ। ਸੋ ਮਨ ਸਰੋਮਣੀ ਕੌਣ ਹੈ ਸਾਰਿਆਂ ਤੋਂ? ਪਰਮੇਸ਼ੁਰ। ਅਤੇ ਜਾਣਾ ਜਿਹੜਾ ਸਰੋਮਣੀ ਪਰਮੇਸ਼ੁਰ ਨੂੰ ਕੋਈ ਜਾਣਨਾ ਚਾਹੁੰਦਾ ਹੈ, ਫਿਰ ਕਿਵੇਂ ਜਾਣੇਗਾ? ਮਨ, ਮਨ ਨਾਮ ਹੈ ਮੰਤਰ ਦਾ, ਗੁਰਾਂ ਦੇ ਮੰਤਰ ਨੂੰ ਕਮਾ ਕਰਕੇ, ਮੰਨਣ ਕਰਕੇ ਭਾਈ ਜਾਣਾ ਪਰਮੇਸ਼ੁਰ ਨੂੰ ਜਾਣ ਲੈਂਦਾ। ਸੋ ਇਹ ਵੀ ਅਰਥ ਹੈ, ਮਨ ਮੈਨੇ ਸਰੋਮਣੀ, ਮਨ ਮੈਨੇ ਮੰਤਰ, ਮਨ ਮੈਨੇ ਮਨ ਦੇ ਵਿੱਚ। ਸੋ ਸਾਰੇ ਅਰਥ ਇਹਦੇ ਹੋ ਗਏ ਨੇ। ਅੱਗੇ ਚੱਲਾਂਗੇ, ਅੱਗੇ ਫੜਾ ਦਿਓ ਮਾਈਕ ਸਾਹਿਬ। ਬਸ ਹੁਣ ਜਿਹੜੇ ਸਾਰੇ ਵਿਸ਼ਰਾਮ ਨੇ, ਇਹ ਮੰਨਾਂ 'ਤੇ ਹੀ ਕਰੀ ਜਾਣੇ ਨੇ, ਮੰਨੇ ਨਹੀਂ ਪੜ੍ਹਨਾ ਹੁਣ, ਕਿਉਂਕਿ ਹੁਣ ਨੰਨੇ ਨੂੰ ਦੁਲਾਵਾਂ ਨੇ। ਸੋ ਇਸ ਕਰਕੇ ਇਹਦਾ ਉਚਾਰਨ ਮੰਨਾ, ਅਤੇ ਇੱਥੇ ਵਿਸ਼ਰਾਮ ਕਰ ਜਾਣਾ। ਸਾਰੇ ਵਿਸ਼ਰਾਮ ਹੁਣ ਅਗਲੀਆਂ ਪੌੜੀਆਂ ਦੇ ਮੰਨਾਂ 'ਤੇ ਹੀ ਆਉਣਗੇ। ਪੜ੍ਹੋ ਸਾਰੇ, ਮੰਨਾ ਹੈ ਸੁਰਤ ਹੋਵੇ ਮਨ ਬੁੱਧ,
ਸੁਰਤ ਹੋਵੇ ਮਨ ਬੁੱਧ।
ਹੁਣ ਮਨ ਦੇ ਨੰਨੇ ਨੂੰ ਵੀ ਫਿਰ ਸਿਹਾਰੀ ਹੈ, ਕੀ ਅਰਥ ਦੇਗੀ? ਹੁਣ ਤਾਂ ਅਰਥਾਂ ਦਾ ਪਤਾ ਲੱਗੀ ਜਾਣਾ ਨਾ ਆਪੀ ਤੁਹਾਨੂੰ। ਬੁੱਧ ਦੇ ਧੱਦੇ ਨੂੰ ਸਿਹਾਰੀ ਹੈ, ਕਿਹਦੇ ਵਿੱਚ? ਬੁੱਧੀ ਵਿੱਚ। ਦੇਖੋ ਆਪੀ ਅਰਥ ਲੱਗ ਗਿਆ ਬਣਾਉਣ ਨੂੰ ਤੁਸੀਂ। ਵਿਆਕਰਣੀ ਹੋ ਗਏ। ਜੇ ਭਾਈ ਮਨ ਦੇ ਵਿੱਚ ਬੁੱਧੀ ਦੇ ਵਿੱਚ ਸੋ ਰਤ, ਸੋ ਮੈਨੇ ਸ੍ਰੇਸ਼ਟ, ਰਤ ਮੈਨੇ ਪ੍ਰੀਤੀ, ਸੁਰਤ ਦੇ ਅਰਥ ਨੇ ਇੱਕ ਸੁਰਤ ਦੇ ਅਰਥ ਨੇ ਸੁਰਤ ਲੱਗਣੀ ਇਹ ਵੀ ਹੁੰਦਾ ਬਿਰਤੀ ਲੱਗ ਜਾਣੀ, ਸੁਰਤ ਦੇ ਅਰਥ ਹੁੰਦੇ ਨੇ ਸ੍ਰੇਸ਼ਟ ਪ੍ਰੀਤੀ, ਸੁਰਤ ਦੇ ਅਰਥ ਨੇ ਗਿਆਤ, ਤਿੰਨ ਅਰਥ ਨੇ। ਇੱਥੇ ਹੁਣ ਪਹਿਲਾਂ ਜਦੋਂ ਮਨ ਦੇ ਵਿੱਚ ਬੁੱਧੀ ਦੇ ਵਿੱਚ ਸ੍ਰੇਸ਼ਟ ਪ੍ਰੀਤੀ ਹੋਵੇ ਨਾ ਮੰਨਣ ਕਰਕੇ, ਫਿਰ ਸੁਰਤ ਹੋਵੇ ਰੱਬ ਦੀ ਗਿਆਤ ਹੋ ਜਾਂਦੀ ਹੈ, ਸੁਰਤ ਮੈਨੂੰ ਗਿਆਤ ਉਹਦੀ ਗਿਆਤ ਹੋਵਾਉਂਦੀ ਹੈ। ਅੱਗੇ ਜੀ
ਮੰਨੈ ਸਗਲ,
ਮੰਨਾ ਤੇ ਸਲਾਮ ਕਰਕੇ ਜੀ
ਮੰਨੈ,
ਹਾਂ
ਸਗਲ ਭਵਨ ਕੀ ਸੱਦ,
ਮੰਨਣ ਦਾ ਕਿੰਨਾ ਮਹੱਤਵ ਹੈ, ਜਿਹੜਾ ਮੰਨਣ ਕਰਨ ਵਾਲੇ ਨੇ ਉਹਨੂੰ ਸਗਲ ਭਵਨ ਸਾਰੇ ਹੀ ਭਵਨਾਂ ਦੀ ਸੁੱਧੀ ਹੋ ਜਾਂਦੀ ਹੈ। ਹਾਂਜੀ ਸੁਣ ਕਹੋਗੇ ਤੱਦੇ ਨੂੰ ਸਿਹਾਰੀ ਸੀ, ਇੱਥੇ ਵਿੱਚ ਦਾ ਅਰਥ ਨਹੀਂ ਲੱਗਿਆ, ਉਹ ਵੀ ਤੁਹਾਨੂੰ ਦੱਸਿਆ ਸੀ ਕਿ ਜੇ ਕਈ ਵਾਰੀ ਸਿਹਾਰੀ ਮਗਰਲੇ ਅੱਖਰ ਨੂੰ ਲੱਗ ਕੇ ਇਸਤਰੀ ਵਾਚਕ ਬਣਾ ਦਿੰਦੀ ਹੈ, ਹੁਣ ਸੁੱਧੀ ਜਿਹੜਾ ਸ਼ਬਦ ਹੈ ਇਸਤਰੀ ਵਾਚਕ ਹੈ, ਪੁਲਿੰਗ ਨਹੀਂ ਹੈਗਾ। ਇਸ ਕਰਕੇ ਤਿੰਨੇ ਭਵਨਾਂ ਦੀ ਉਹਨੂੰ ਭਾਈ ਸੋਝੀ ਹੋ ਜਾਂਦੀ ਹੈ ਸੁੱਧ ਮੈਨੇ, ਵੀ ਤਿੰਨੇ ਭਵਨਾਂ 'ਚ ਕੀ ਹੋ ਰਿਹਾ, ਪਤਾਲ 'ਚ ਕੀ ਹੋ ਰਿਹਾ, ਆਕਾਸ਼ ਵਿੱਚ ਸੁਰਗ ਵਿੱਚ ਕੀ ਹੋ ਰਿਹਾ, ਇਹ ਲੋਕ ਵਿੱਚ ਕੀ ਹੋ ਰਿਹਾ, ਇਹ ਸਾਰੇ ਉਹਨੂੰ ਸ਼ੁੱਧ ਹੋ ਜਾਂਦੀ ਹੈ। ਐਡੀ ਵੱਡੀ ਪ੍ਰਾਪਤੀ ਆ ਮੰਨਣ ਕਰਨ ਦੀ, ਜਿਵੇਂ ਭਾਈ ਰਾਮ ਕੁਏਰ ਜੀ ਹੋਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਸੱਤਵੇਂ ਥਾਂ ਹੋਏ ਨੇ ਉਹਨਾਂ ਦੀ ਲਾਦ ਵਿੱਚ, ਰਾਮ ਕੁਏਰ ਜੀ, ਗੁਰੂ ਗੋਬਿੰਦ ਸਿੰਘ ਜੀ ਤੋਂ ਉਮਰ ਛੱਕ ਕੇ ਨੌ ਗੁਰਬਖਸ਼ ਸਿੰਘ ਹੋਇਆ, ਉਹਨੂੰ ਐਡੀ ਵੱਡੀ ਪ੍ਰਾਪਤੀ ਹੋ ਗਈ ਸੀ, ਦਸੇ ਗੁਰੂਆਂ ਦਾ ਸੀਨ ਉਹਦੇ ਸਾਹਮਣੇ ਮੂਹਰੇ ਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਕੀ ਕੌਤੁਕ ਕੀਤੇ, ਉਹ ਬੈਠਾ ਵੇਖੀ ਜਾਂਦੇ ਸੀ ਅਤੇ ਸੰਗਤਾਂ ਨੂੰ ਸੁਣਾਈ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਕੀ ਨਾਂ ਸੀ ਉਹਨਾਂ ਦਾ, ਪਹਿਲਾਂ ਕੀ ਨਾਂ ਸੀ, ਰਾਮ ਕੁਏਰ ਜੀ, ਬਾਬੇ ਬੁੱਢੇ ਦੇ ਸੱਤਵੇਂ ਥਾਂ ਸੀ। ਸੋ ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਕੀ ਕੌਤੁਕ ਕਰ ਰਹੇ ਨੇ, ਗੁਰੂ ਅਮਰਦਾਸ ਜੀ ਬੌਲੀ ਸਾਹਿਬ ਬਣਾ ਰਹੇ ਨੇ, ਲੰਗਰ ਉੱਥੇ ਸੇਵਾ ਚੱਲ ਰਹੀ ਹੈ, ਉਹ ਸਾਰੇ ਕੌਤੁਕ ਆਪਣੇ ਅੱਖੀਂ ਬੈਠੇ ਸਾਹਮਣੇ ਨਜ਼ਾਰੇ ਵੇਖ ਰਿਹਾ ਸੀ, ਐਡੀ ਉਹਦੀ ਵੱਡੀ ਉਹਦੀ ਅਵਸਥਾ ਹੋ ਚੁੱਕੀ ਸੀ। ਇਸੇ ਕਰਕੇ ਉਹਨੇ ਸਾਰਾ ਇਤਿਹਾਸ ਦੱਸੇ ਗੁਰੂਆਂ ਦਾ, ਸੁਣਾਇਆ ਸੰਗਤਾਂ ਨੂੰ, ਉਹ ਇਤਿਹਾਸ ਜਿਹੜਾ ਫਿਰ ਲਿਖਤ ਵਿੱਚ ਆਇਆ, ਉਸ ਇਤਿਹਾਸ ਨੂੰ ਆਧਾਰ ਮੰਨ ਕੇ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ, ਫਿਰ ਦਸੇ ਗੁਰੂਆਂ ਦਾ ਇਤਿਹਾਸ ਉਹਨੂੰ ਆਧਾਰ ਬਣਾ ਕੇ, ਵੀ ਦਸੇ ਗੁਰੂਆਂ ਨੇ ਕੀ ਕੌਤਕ ਕੀਤੇ ਉਹਨੇ ਅੱਖੀਂ ਵੇਖ ਲਏ। ਇਉਂ ਨਾਮ ਦਾ ਮੰਨਣ ਕਰਨ ਵਾਲਿਆਂ ਦੀ ਐਸਾ ਅਵਸਥਾ ਹੋ ਜਾਂਦੀ ਹੈ, ਜੇ ਆਪਾਂ ਵੀ ਮੰਨਣ ਕਰੀਏ ਤਾਂ ਸਾਨੂੰ ਵੀ ਅਵਸਥਾ ਪ੍ਰਾਪਤ ਹੋ ਜਾਏਗੀ, ਐਡਾ ਵੱਡਾ ਫਲ ਹੈ ਨਾਮ ਦੇ ਮੰਨਣ ਕਰਨ ਦਾ। ਹਾਂਜੀ ਤਿੰਨ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਆ। ਮੰਨੈ
ਮੰਨੈ,
ਹਾਂ ਪੜ੍ਹ,
ਚੋਟਾ ਨਾ ਖਾਏ,
ਬਾ ਮੋਹੇ ਠੀਕ ਪੜ੍ਹਿਆ, ਨਹੀਂ ਪੜ੍ਹੀਆਂ ਮੰਨੈ ਮੂੰਹ ਚੋਟਾ ਨਾ ਖਾਏ, ਇਉਂ ਹੀ ਹੁਣ ਕੀ ਆ ਉੱਥੇ ਮੰਮੇ ਨੂੰ ਦਲੈਂਕੜਿਆ ਕਿ ਕੁਛ ਹੋਰ ਹੈ, ਕੀ ਆ ਮੰਮੇ ਨੂੰ ਆਹੇ ਨੂੰ ਕੀ ਹੈ, ਅਤੇ ਉੱਦਾਂ ਹੀ ਪੜ੍ਹਾਂਗੇ। ਮੰਨੈ ਮੋਹੇ ਚੋਟਾ ਨਾ ਖਾਏ,
ਮੋਹੇ ਚੋਟਾ ਨਾ ਖਾਏ,
ਨਾਮ ਦਾ ਇਹ ਲੋਕ ਦੇ ਵਿੱਚ ਵੀ ਭਾਈ ਮੂੰਹ ਮੋਹੇ ਮੈਨੇ ਮੁੱਖ ਦੇ ਉੱਤੇ ਚੋਟਾਂ ਨਹੀਂ ਪੈਂਦੀਆਂ ਕਿਸੇ ਨੂੰ, ਕਾਰਾਂ ਨਹੀਂ ਪੈਂਦੀਆਂ, ਅਤੇ ਕਿਉਂ ਦਾ ਕਿਉਂ ਉਹਨੇ ਮਾੜਾ ਕੰਮ ਕਰਨਾ ਹੀ ਨਹੀਂ, ਫਟਕਾਰਾਂ ਮਾੜੇ ਕੰਮ ਕਰਨ ਵਾਲਿਆਂ ਨੂੰ ਪੈਣਗੀਆਂ, ਪੜ੍ਹ ਗਈਆਂ, ਉਹ ਤਾਂ ਮੰਨਣ ਕਰਨ ਵਾਲਾ ਹੈ, ਇਸ ਕਰਕੇ ਉਹਦੇ ਕੋਲ ਸ਼ੁਭ ਗੁਣ ਨੇ, ਇਹ ਲੋਕ ਦੇ ਵਿੱਚ ਉਹਦੇ ਮੂੰਹ ਦੇ ਉੱਤੇ ਕੋਈ ਚੋਟਾ ਨਹੀਂ ਪੈ ਸਕਦਾ, ਨਹੀਂ ਪਾ ਸਕਦਾ, ਲਾਹਣਤਾ ਨਹੀਂ ਪਾ ਸਕਦਾ। ਜਦੋਂ ਜਾਵੇਗਾ ਪ੍ਰਲੋਕ ਨੂੰ ਉੱਥੇ ਵੀ ਭਾਈ ਉਹਨੂੰ ਚੋਟਾਂ ਨਹੀਂ ਪੈਣਗੀਆਂ, ਸਤਿਕਾਰ ਦਰਗਾਹ ਵਿੱਚ ਵੀ ਆਖਣਗੇ ਸਾਰੇ ਰੇ ਰੇ ਦਰਗਾਹ ਕਹਿ ਨਾ ਕਹੋ, ਉਹ ਤੋਂ ਕਹਿ ਕੇ ਨਹੀਂ ਦਰਗਾਹ 'ਚ ਬੁਲਾਵੇਗਾ, ਆ ਆਦਰ ਸ਼ੁਭ ਦਿਓ, ਸਾਰਾ ਸ਼ੁਭ ਆਦਰ ਪ੍ਰਾਪਤ ਉੱਥੇ ਹੋਵੇਗਾ। ਅੱਗੇ ਜੀ
ਮੰਨੈ ਸਾਥ ਨਾ ਜਾਏ,
ਹਾਂ ਨਾਮ ਦਾ ਮੰਨਣ ਕਰਨ ਵਾਲਾ ਭਾਈ ਜਮਾਂ ਦੇ ਸਾਥ ਨਹੀਂ ਜਾਂਦਾ, ਉਹਦਾ ਰਸਤਾ ਹੀ ਹੋਰ ਹੈ, ਦੂਰ ਰਹੀ ਉਹ ਜਨਤੇ ਵਾਟ, ਉਹ ਵਾਟ ਮੈਨੂੰ ਉਹ ਰਸਤੇ ਤੋਂ ਦੂਰ ਰਹਿੰਦਾ ਹੈ। ਹਾਂਜੀ ਸੋ ਇਸ ਕਰਕੇ ਵੀ ਪ੍ਰਤੱਖ ਘਟਨਾਵਾਂ ਘਟ ਗਈਆਂ ਨੇ ਸਤਿਸੰਗ ਜੀ, ਬੋਪਾ ਰਾਏ ਪਿੰਡ ਤੁਸੀਂ ਲਾਗੇ ਬੰਨੇ ਦੇ ਹੋਵੋਗੇ ਕੋਈ, ਉੱਥੇ ਦੇ ਕੋਲ ਬੋਪਾ ਰਾਏ ਪਿੰਡ ਹੈ, ਸੰਤ ਸੁੰਦਰ ਸਿੰਘ ਜੀ ਨੇ ਉੱਥੇ ਸਰੀਰ ਛੱਡਿਆ ਸੀ, ਅਤੇ ਸਵੇਰੇ ਉੱਥੋਂ ਦੀ ਮਾਤਾ ਹੈਗੀ ਸੀ ਵਿੱਚ ਬੈਠੀ ਹੋਈ, ਉੱਥੇ ਦਾ ਇੱਕ ਉਸ ਪਿੰਡ ਦਾ ਇੱਕ ਸਰਦਾਰਾ ਸਿੰਘ ਹੋਇਆ, ਉਹ ਜਦੋਂ ਦਾ ਅੰਤਿਮ ਸਮਾਂ ਆਇਆ ਨਾ ਸਾਰੇ ਪਰਿਵਾਰ ਨੂੰ, ਉਹ ਭਾਈ ਮੈਨੂੰ ਤਾਂ ਸੰਤ ਮਸਤੂ ਵਾਲਿਆਂ ਦੇ ਦਰਸ਼ਨ ਹੋ ਰਹੇ ਨੇ, ਅਤੇ ਉਹ ਮੈਨੂੰ ਕਹਿ ਰਹੇ ਨੇ ਕਿ ਚੱਲ ਵੀ ਤੇਰਾ ਟਾਈਮ, ਬਿਮਾਰੀ ਕੋਈ ਨਹੀਂ ਸੀ ਉਹਨੂੰ, ਸੁੱਤੇ ਹੀ ਬੈਠਾ ਹੋਇਆ ਆਮ ਪਰਿਵਾਰ ਵਿੱਚ, ਪਰ ਜਦੋਂ ਸਮਾਂ ਅੰਤਿਮ ਆ ਗਿਆ ਅਤੇ ਥੀ ਮੰਨਣ ਵਾਲਾ ਨਾ ਸੀ, ਭਾਵ ਭਗਤੀ ਵਾਲਾ ਸੀ, ਸੋ ਕਹਿਣ ਲੱਗਾ ਸੰਤ ਅਤਰ ਸਿੰਘ ਜੀ ਮਸਤੂਆਂ ਵਾਲੇ ਖੜ੍ਹੇ ਨੇ ਮੇਰੇ ਕੋਲ ਤੇ ਤੁਹਾਨੂੰ ਪਰਿਵਾਰ ਕਹਿੰਦੇ ਵੀ ਸਾਨੂੰ ਤਾਂ ਨਹੀਂ ਦਿਖ ਰਹੇ ਉਹ ਮੈਨੂੰ ਕਹਿ ਰਹੇ ਨੇ ਚੱਲ ਤੈਨੂੰ ਸੱਚਖੰਡ ਨੂੰ ਲੈ ਕੇ ਜਾਣਾ ਹੈ ਸੋ ਪੰਡੇ ਦਰਸ਼ਨ ਵੀ ਮਾੜੇ ਜਿਹੇ ਕਰਾ ਰਹੇ ਨੇ ਉਹ ਮੈਨੂੰ ਵੀ ਨਰਕ ਵਾਲੇ ਪਾਸੇ ਨਹੀਂ ਇਉਂ ਸਤਸੰਗ ਜੀ ਸਾਰੇ ਪਰਿਵਾਰ ਨੂੰ ਫਤਿਹ ਬੁਲਾ ਅਤੇ ਸਰੀਰ ਸ਼ਾਂਤ ਕਰ ਗਿਆ ਸੋ ਇਉਂ ਉਹ ਜਮਾਂ ਦੇ ਸਾਥ ਨਹੀਂ ਜਾਂਦੇ ਮਹਾਂਪੁਰਖ ਉਹਨਾਂ ਨੂੰ ਲੈਣ ਆਉਂਦੇ ਨੇ ਇਵੇਂ ਹੀ ਦੂਜੀ ਘਰ ਪਿੰਡਰਾਂ ਵਾਲੇ ਗੁਰਬਚਨ ਸਿੰਘ ਜੀ ਦੇ ਟਾਈਮ 'ਤੇ ਉਦੋਂ ਪਾਕਿਸਤਾਨ ਨਹੀਂ ਸੀ ਬਣਿਆ ਜਥਾ ਸਾਰਾ ਸੰਤ ਜਥੇ ਦੇ ਸਮੇਤ ਪਾਕਿਸਤਾਨ ਲਾਇਲਪੁਰ ਪਾਕਿਸਤਾਨ 'ਚ ਆ ਗਿਆ ਜਥੇ ਸਮੇਤ ਉੱਥੇ ਗਏ ਹੋਏ ਸੀ ਰਾਮਪੁਰ ਕਟਾਣੀ ਦੇ ਨਾਲ ਮੰਗਲੀ ਪਿੰਡ ਉੱਥੋਂ ਦੇ ਰਹਿਣ ਵਾਲਾ ਸਰਦੂਲ ਸਿੰਘ ਸੀ ਤਾਂ ਉਹ ਮਹਾਂਪੁਰਖਾਂ ਨੂੰ ਆਖਣ ਲੱਗਾ ਸੰਤ ਗੁਰਬਚਨ ਸਿੰਘ ਜੀ ਹੋਰਾਂ ਨੂੰ ਆਹ ਭਾਈ ਦਇਆ ਸਿੰਘ ਦੇ ਦਰਸ਼ਨ ਹੋ ਰਹੇ ਨੇ ਮੈਨੂੰ ਪੰਜ ਪਿਆਰਿਆਂ ਵਿੱਚੋਂ ਆਹ ਮਗਰੇ ਉਹਦੇ ਧਰਮ ਸਿੰਘ ਜੀ ਵੀ ਆ ਰਹੇ ਨੇ ਪੰਜ ਪਿਆਰਿਆਂ ਵਾਲੇ ਭਾਈ ਮੋਹਕਮ ਸਿੰਘ ਜੀ ਹਿੰਮਤ ਸਿੰਘ ਜੀ ਸਾਹਿਬ ਸਿੰਘ ਜੀ ਵੀ ਆ ਗਏ ਮਹਾਰਾਜ ਮੇਰੇ ਸਾਹਮਣੇ ਖੜ੍ਹੇ ਨਾ ਵੇਖੋ ਜਥੇ ਵਾਲੇ ਸਿੰਘਾਂ ਨੂੰ ਕਹਿਣ ਲੱਗੇ ਤੁਹਾਨੂੰ ਹੋ ਨਹੀਂ ਸਾਨੂੰ ਤਾਂ ਨਹੀਂ ਹੋ ਰਿਹਾ ਮਹਾਂਪੁਰ ਕਹਿਣ ਲੱਗੇ ਦੇਖ ਲਓ ਭਾਈ ਸਿੰਘ ਦੀ ਕਿੱਡੀ ਵੱਡੀ ਅਵਸਥਾ ਹੈ ਪੰਜੇ ਪਿਆਰੇ ਦੇ ਸਾਨੂੰ ਮੁਖੜੇ ਦਾ ਇਹਨੂੰ ਲੈਣ ਵਾਸਤੇ ਆਏ ਨੇ ਪੰਜ ਪਿਆਰੇ ਉਸ ਵੇਲੇ ਸਤਸੰਗ ਜੀ ਭਾਈ ਸਰਦੂਲ ਸਿੰਘ ਜੀ ਨੇ ਸਾਰਾ ਆਨੰਦ ਸਾਹਿਬ ਕੀਤਾ ਉੱਚੀ ਸੁਰ ਵਿੱਚ ਜਥੇ ਦੇ ਸਿੰਘਾਂ ਨੇ ਸੁਣਿਆ ਸੁਣ ਕੇ ਅਰਦਾਸ ਕੀਤੀ ਆ ਫਿਰ ਉਹਨੇ ਸਤਸੰਗ ਜੀ ਪਾਠ ਕਰਕੇ ਅਰਦਾਸ ਕਰਕੇ ਸਾਰੇ ਜਥੇ ਦੇ ਸਿੰਘਾਂ ਨੂੰ ਬੁਲਾਈ ਫਤਿਹ ਸੋ ਨਾਲ ਆਖਿਆ ਸਤਸੰਗ ਜੀ ਮੇਰੇ ਤੋਂ ਜੀਵਨ ਕਾਲ ਦਾ ਭੁੱਲਾਂ ਹੋਣੀਆਂ ਮੈਨੂੰ ਮਾਫ਼ ਕਰ ਦਿਓ ਅਤੇ ਹੁਣ ਮੈਨੂੰ ਪੰਜ ਪਿਆਰੇ ਲੈ ਕੇ ਚੱਲੇ ਨੇ ਸੱਚਖੰਡ ਨੂੰ ਮੇਰੀ ਫਤਿਹ ਪ੍ਰਵਾਨ ਕਰਿਆ ਜੇ ਫਤਿਹ ਬੁਲਾ ਕਰਕੇ ਭਾਈ ਸਰਦੂਲ ਸਿੰਘ ਜੀ ਨੇ ਸੀ ਸ਼ਾਂਤ ਕੀਤਾ ਸੀ ਇਹ ਆ ਉਹ ਅਵਸਥਾ ਜਿਨ੍ਹਾਂ ਨੇ ਮੰਨਣ ਕੀਤਾ ਜਮ ਕੈ ਜਮਾਂ ਦੇ ਸਾਥ ਨਹੀਂ ਜਾਣਾ ਕਰਦੇ ਅੱਗੇ ਜੀ ਐਸਾ ਨਾਮ
ਐਸਾ ਨਾਮ ਹੋਏ
ਉਸ ਨਿਰੰਜਨ ਪਰਮੇਸ਼ਰ ਦਾ ਐਸਾ ਨਾਮ ਹੈ ਇਹਦੇ ਤਾਂ ਜੇ ਕੋ ਅੱਗੇ
ਜੇ ਕੋ ਮੈਂ ਮਨ ਕੋਏ
ਹਾਂ ਜੇ ਇਸ ਨਾਮ ਨੂੰ ਕੋਈ ਮਨ ਦੇ ਵਿੱਚ ਭਾਈ ਮੰਨਣ ਕਰਨਾ ਜਾਣਾ ਤਾਂ ਗੁਰਮੁਖ ਨਿਰੰਜਨ ਹੋਏ ਪਰਮੇਸ਼ਰ ਦਾ ਹੀ ਸਰੂਪ ਹੋ ਜਾਂਦਾ ਹੈ ਚਲੋ ਅਗਲੀ ਪੌੜੀ ਸ਼ੁਰੂ ਹੋਣ ਲੱਗੀ ਹੈ ਬਾਰਵੀ ਛੋਟੇ ਮੰਨਾ ਹੈ ਨਾ ਇੱਕ ਨਹੀਂ ਮੰਨਾ ਹੈ
ਮੰਨੇ
ਇੱਕ ਹੋਰ ਮਨ ਦਾ ਨਾਮ ਮੰਨ ਹੈ ਮਨ ਸਾਰੇ ਬੋਲਿਓ ਪੰਥ
ਮਨ
ਹਾਂ
ਮਾਰਗ
ਮਾਰਗ ਠਾਕ ਰੱਬ ਦਾ ਨਾਮ ਦਾ ਮੰਨਣ ਕਰਨ ਵਾਲਿਆਂ ਨੂੰ ਇਹ ਲੋਕ ਦੇ ਵਿੱਚ ਵੀ ਠਾਕ ਨਾਮ ਹੈ ਰੁਕਾਵਟ ਉਹਦੇ ਕੰਮਾਂ ਵਿੱਚ ਕੋਈ ਰੁਕਾਵਟ ਨਹੀਂ ਖੜੀ ਕਰ ਸਕਦਾ ਉਹਦੇ ਕੰਮ ਸ਼ੁਰੂ ਕੀਤੇ ਹੋਏ ਨੂੰ ਕੋਈ ਰੋਕ ਨਹੀਂ ਸਕਦਾ ਜਿਹੜਾ ਵੀ ਉਹ ਪੂਰਾ ਕਰਕੇ ਜਾਂਦਾ ਜੇ ਭਗਤੀ ਕਰਨ ਲੱਗ ਗਿਆ ਕਈ ਰੁਕਾਵਟਾਂ ਪਾਉਂਦੇ ਨੇ ਭਗਤੀ ਕਰਨ ਵਿੱਚ ਕਈ ਵਾਰੀ ਘਰਵਾਲੀ ਉਹ ਪਾਈ ਪਾ ਦਿੰਦਾ ਕਿਹੜੇ ਪੁੱਠੇ ਕੰਮ ਪੈ ਗਏ ਤੁਸੀਂ ਅਜੇ ਖਾਣ ਪੀਣ ਦੀ ਮੌਜ ਹੈ ਹੰਢਾਉਣ ਦੀ ਮੌਜ ਹੈ ਕਿਤੇ ਬੁੜੇ ਹੋਏ ਮਾਲਾ ਫੜ ਲਿਆ ਜੇ ਰੁਕਾਵਟਾਂ ਪਾਉਂਦੇ ਨੇ ਲੋਕ ਪਰ ਮਾਰੀ ਕਹਿੰਦੇ ਨਹੀਂ ਪੈਂਦੀਆਂ ਭਾਈ ਜਿਹੜਾ ਮੰਨਣ ਕਰਨ ਲੱਗ ਪਿਆ ਜਿਹੜਾ ਇਰਾਦੇ ਦਾ ਦ੍ਰਿੜ ਹੋ ਗਿਆ ਦਾ ਅਤੇ ਇਸੇ ਤਰ੍ਹਾਂ ਜਦੋਂ ਪ੍ਰਲੋਕ ਨੂੰ ਜਾਂਦਾ ਰਾਹ ਵਿੱਚ ਵੀ ਫਿਰ ਕਈ ਰੁਕਾਵਟਾਂ ਪੈਂਦੀਆਂ ਨੇ ਜਿਵੇਂ ਤੁਹਾਨੂੰ ਪਰਸੋਂ ਦੱਸਿਆ ਸੀ ਕਿ ਪਿੰਡਾ ਕਿੰਨਾ ਲੰਮਾ ਹੈ ਉਹ 86,000 ਯੋਜਨ ਲੰਮਾ ਹੈ ਪ੍ਰਲੋਕ ਦਾ ਰਸਤਾ ਇੱਕ ਸਾਲ ਵਿੱਚ ਜਿਹੜੇ ਨੇ ਜਮ ਲੋਕ ਨੇ ਜਮਦੂਤ ਨੇ ਧੂੰਦੇ ਘੜੀਸਦੇ ਲੈ ਕੇ ਜਾਂਦੇ ਨੇ ਜਿਹੜੇ ਮਾੜੇ ਮੋਟੇ ਕਰਮ ਕਰੇ ਹੁੰਦੇ ਨੇ ਉਹ ਤਾਂ ਜਗਾਤ ਵਿੱਚ ਕਰਮ ਧਰਮ ਪਾਖੰਡ ਜੋ ਦਿਸਾ ਹੈ ਤਿੰਨ ਜਮ ਜਾਗਾਤੀ ਲੂਟਾ ਹੈ ਉਹ ਤਾਂ ਟੋਲ ਵਿੱਚ ਹੀ ਲੈ ਲੈਂਦੇ ਨੇ ਰਾਹ 'ਚ ਖਾਲੀ ਕਰ ਕਰਕੇ ਭੇਜ ਦਿੰਦੇ ਨੇ ਜੇ ਪਿੰਡ ਹੈ ਲੁੱਟੀ ਪਨਿਹਾਰੀ ਉਹ ਪਈ ਰਾਹ ਵਿੱਚ ਲੁੱਟੀ ਜਾਂਦੀ ਹੈ ਇਹ ਮਾਰਜ ਕਹਿੰਦੇ ਉਹਨਾਂ ਨੂੰ ਪ੍ਰਲੋਕ ਨੂੰ ਜਾਂਦਿਆਂ ਹੀ ਭਾਈ ਕੋਈ ਰੁਕਾਵਟ ਨਹੀਂ ਪੈਂਦੀ ਉਹ ਤਾਂ ਸਿੱਧੇ ਇਕਦਮ ਜਿਹੜੇ ਨੇ ਸੱਚਖੰਡ ਇਹ ਰਾਹ ਪੈਂਦੇ ਹੀ ਨਹੀਂ ਹਾਂ ਅੱਗੇ ਜੀ ਹਾਂ ਤੁਸੀਂ ਦੇਖੋ ਦਲਾਵਾਂ ਲਾਉਣ ਦਾ ਅਭਿਆਸ ਬਣਾ ਲਓ ਥੋੜ੍ਹੀ ਪ੍ਰੈਕਟਿਸ ਕਰੋ ਮਹਾਰਨੀ ਦੀ ਸੱਸੇ ਲਾਂ ਕੀ ਬੋਲੋਗੇ ਉਹ ਸਾਹਿਬ ਬੋਲ ਤਾਂ ਗਈਆਂ ਨੇ ਮੈਂ ਇੱਕ ਲਾਂ ਕਿਹਾ ਇੱਕ ਸੱਚੇ ਦੁਲਾਵਾਂ ਠੀਕ ਬੋਲਿਆ ਗਿਆ ਹਾ ਹੈ ਨੂੰ ਇੱਕ ਲਾਂ ਫਿਰ ਹੈ ਕਹਿ ਤਾਂ ਗਈਆਂ ਨੇ ਹੇ ਕਲਾਂ ਹੋਵੇ ਫਿਰ ਹੈ ਦੀ ਆ ਗਈ ਆਵਾਜ਼ ਕਹਿੰਦੀ ਹਾ ਹੈ ਨੂੰ ਇੱਕ ਲਾਂ ਹੋਵੇ ਹੇ ਇਸ ਕਰਕੇ ਮਹਾਰਨੀ ਲੋੜ ਦੁਲਾਵਾਂ ਕੱਕੇ ਨੂੰ ਇੱਕ ਲਾਂ ਕੱਕੇ ਨੂੰ ਦੋ ਲਾਵਾਂ ਖੱਖੇ ਨੂੰ ਇੱਕ ਲਾਂ ਆਵਾਂ ਗੱਗੇ ਨੂੰ ਇੱਕ ਲਾਂ ਗੱਗੇ ਨੂੰ ਦੁਲਾਵਾਂ ਕੱਗੇ ਨੂੰ ਇੱਕ ਲਾਂ ਗੰਗੇ ਨੂੰ ਇੱਕ ਲਾਂ ਗੰਗੇ ਨੂੰ ਦੁਲਾਵਾਂ ਲੈ ਬਸ ਇੰਨਾ ਹੀ ਕੰਮ ਸੀ ਮੰਮੀ ਨੂੰ ਨੰਨੇ ਨੂੰ ਦੁਲਾਵਾਂ ਨੇ ਮੰਨੈ ਹਾਂ ਬੋਲੋ ਅੱਗੇ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨਣ ਕਰਨ ਵਾਲਾ ਪਤਮੈ ਨੇ ਇੱਜ਼ਤ ਦੇ ਨਾਲ ਇੱਜ਼ਤ ਦੇ ਸਹਿਤ ਇੱਜ਼ਤ ਦੇ ਸਿਉਂ ਨਾਲ ਪ੍ਰਗਟ ਹੋ ਕੇ ਜਾਂਦਾ ਉਹਦੀ ਕਰਨ ਵਾਲੀ ਪ੍ਰਸਿੱਧ ਪ੍ਰਗਟ ਹੋ ਕੇ ਉਹ ਪ੍ਰਗਟ ਹੋ ਜਾਂਦਾ ਸਾਰਿਆਂ ਵਿੱਚ ਹਾਂ ਵੀ ਹੈਗਾ ਕੋਈ ਬੰਦਾ ਮਰ ਗਿਆ ਹੋਊਗਾ ਕਈ ਤੁਰੇ ਫਿਰਦੇ ਨੇ ਉਹਦੀ ਪ੍ਰਸਿੱਧੀ ਹੋ ਕੇ ਜਾਂਦੀ ਹੈ ਅਤੇ ਅੱਗੇ ਵੀ ਜਾ ਕੇ ਪ੍ਰਗਟ ਹੋ ਜਾਂਦਾ ਉਹ ਹਾਂਜੀ ਇਸ ਲਈ ਮਾਲਕਾਂ ਦੇ ਪਤਨਾਮ ਪਤੀ ਦਾ ਵੀ ਹੁੰਦਾ ਪਤੀ ਕੌਣ ਆ ਪਰਮੇਸ਼ਰ ਦੂਜੇ ਅਰਥ ਵਿੱਚ ਮੰਨਣ ਕਰਨ ਵਾਲਾ ਭਾਈ ਪਤੀ ਦੀ ਪਤੀ ਦੇ ਨਾਲ ਉਹਦਾ ਮੇਲ ਹੋ ਜਾਂਦਾ ਪਰਮੇਸ਼ਰ ਨਾਲ ਫਿਰ ਇਸ ਤਰ੍ਹਾਂ ਸਤਿਸੰਗ ਜੀ ਪ੍ਰਗਟ ਹੋ ਆਉਂਦਾ ਸਾਰੇ ਵੀ ਭਗਤ ਚਾਹੇ ਨੀਵੀਂ ਜਾਤੀ ਵਿੱਚੋਂ ਵੀ ਹੋਵੇ ਭਗਤ ਭਗਤ ਜਗ ਵੱਜੇ ਆ ਚੌ ਚੱਕਾਂ ਦੇ ਵਿੱਚ ਮਰੇਟਾ ਰਵਿਦਾਸ ਚਮਾਰ ਜਾਤੀ ਪ੍ਰਗਟ ਹੋ ਗਿਆ ਸਾਰੇ ਸੰਸਾਰ ਵਿੱਚ ਸੈਣ ਨਾਈ ਬੁਤਕਾਰੀ ਆ ਉਹ ਘਰ ਘਰ ਸੁਣਿਆ ਸੈਣ ਨਾਈ ਸੀ ਉਹ ਬੁੱਤੀਆਂ ਕਰਨ ਵਾ ਘਰ ਘਰ ਸੁਣਿਆ ਗਾ ਵੀ ਹੈਗਾ ਬਈ ਭਗਤ ਕੋਈ ਆੜ ਦਾਬ ਕੋ ਸੀ ਪਰੋ ਅੱਡੀ ਕੌਡੀ ਦਾ ਸੀਂਬਾ ਸੀ ਨਾਮ ਦੇ ਖੀਣਾ ਲੱਖਾਂ ਦਾ ਹੋ ਗਿਆ ਕਿਉਂ ਪ੍ਰਗਟ ਹੋ ਜਾਂਦੇ ਨੇ ਪ੍ਰਸਿੱਧ ਹੋ ਜਾਂਦੇ ਨੇ ਫੇਮਸ ਹੋ ਜਾਂਦੇ ਨੇ ਚਲੋ ਅੱਗੇ
ਮੈਨੇ
ਮੰਨ ਮਗ ਨਾ ਚੱਲੇ ਪੰਥ ਇਹ ਮਗ ਦੇ ਮੰਮੇ ਤੇ ਅੱਧ ਕਲਾ ਕੇ ਭਾਰਾ ਕਰਕੇ ਬੋਲਣਾ ਮਗ ਨਹੀਂ ਕਹਿਣਾ ਅੱਧ ਕਲਾ ਕੇ ਮਗ ਇਹ ਸੰਸਕ੍ਰਿਤ ਅਰਗ ਸ਼ਬਦ ਤੋਂ ਮਗ ਬਣਿਆ ਪ੍ਰਾਕਿਰਤਿਕ ਬੋਲੀ ਵਿੱਚ ਪ੍ਰਾਕਿਰਤਿਕ ਬੋਲੀ ਦਾ ਸ਼ਬਦ ਹੈ ਮਗ 'ਚ ਜਿਹੜੀਆਂ 12 ਬੋਲੀਆਂ ਆਉਂਦੀਆਂ ਨੇ ਉਹਨਾਂ ਵਿੱਚ ਪ੍ਰਾਕਿਰਤਿਕ ਭਾਸ਼ਾ ਵੀ ਹੈ ਸੋ ਇਹ ਮਗ ਉਹ ਉਸ ਬੋਲੀ ਦਾ ਸ਼ਬਦ ਹੈ ਮਾਰਗ ਤੋਂ ਬਣਿਆ ਸੋ ਮਗ ਨਾਮ ਹੈ ਰਸਤੇ ਦਾ ਮੰਨਣ ਕਰਨ ਵਾਲੇ ਲੋਕਾਂ ਦੇ ਜਿਹੜੇ ਨੇ ਨਾ ਪੰਥ ਜਾਂ ਮਗ ਨਾਮ ਜਿਹੜਾ ਹੈ ਰਾਹ ਜਿਹੜੇ ਹੋਰ ਤੁਰੇ ਹੋਏ ਨੇ ਅੱਡ ਅੱਡ ਰਾਹ ਚਲਾਏ ਨੇ ਕਿੰਨੇ ਮਗ ਰਸਤੇ ਨੇ ਕਿੰਨੇ ਰਾਹ ਨੇ ਸੋ ਉਹ ਜਿਹੜਾ ਹੈ ਜਾਂ ਕਿਹੜੇ ਰਸਤੇ ਛੱਡ ਕੇ ਜਿਹੜੇ ਦੇਵੀ ਦੇਵਤਿਆਂ ਦੇ ਰਾਹ ਤੁਰੇ ਪੈਂਦੇ ਤੁਰਦੇ ਨੇ ਮੰਨਣ ਕਰਨ ਵਾਲਾ ਮਗ ਨਾ ਇਹ ਰਾਹ ਨਹੀਂ ਪੈਂਦਾ ਦੇਵਤਿਆਂ ਦੇ ਮੰਨਣ ਵਾਲੇ ਰਸਤੇ ਨੂੰ ਨਹੀਂ ਤੁਰਦਾ ਕਿਹੜੇ ਰਾਹ ਤੁਰਦਾ ਜੀ ਫਿਰ ਚੱਲਾ ਹੈ ਪੰਥ ਜਿਹੜਾ ਪੰਥ ਮੈਨੇ ਰਸਤਾ ਉਹ ਰਾਹ ਤੁਰਦੇ ਨੇ ਗੁਰਮਤਿ ਗਾਡੀ ਰਾਹ ਚਲਾਇਆ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਚਲਾ ਦਿੱਤਾ ਇਹ ਰਾਹ 'ਤੇ ਤੁਰ ਕੇ ਉੱਥੇ ਪਹੁੰਚ ਜਾਂਦੇ ਨੇ ਸੋ ਪੰਥ ਨਾਮ ਵੀ ਰਸਤੇ ਦਾ ਮਗ ਨਾਮ ਵੀ ਰਸਤੇ ਦਾ ਹੀ ਹੈ ਦੋਵੇਂ ਪਾਸੇ ਅਰਥ ਲੱਗ ਜਾਣਗੇ ਅਤੇ ਮਗ ਦਾ ਦੂਜਾ ਅਰਥ ਪਾਈ ਹੈ ਮੌਤ ਇਹ ਵੀ ਲਿਖ ਲਿਓ ਮੰਨਾ ਹੈ ਰੱਬ ਦਾ ਨਾਮ ਦਾ ਮੰਨਣ ਕਰਨ ਵਾਲਿਆਂ ਨੂੰ ਮਗ ਨਾ ਮੌਤ ਨਹੀਂ ਆਉਂਦੀ ਸੰਸਾਰੀਆਂ ਵਾਲੀ ਮੌਤ ਨਹੀਂ ਆਉਂਦੀ ਲੋਕ ਮਰਦੇ ਨੇ ਸੰਸਾਰੀ ਕਿਵੇਂ ਮਰਦੇ ਨੇ ਬਾਬੇ ਫਰੀਦ ਨੇ ਕਿਹਾ ਮਨਮੁੱਖ ਕਿਵੇਂ ਮਰਦੇ ਨੇ ਜਿੰਦ ਨਮਾਣੀ ਕੱਢੀ ਹੈ ਕਾਏ ਉਹ ਜਿੰਦ ਨੂੰ ਕੱਢਦੇ ਨੇ ਹੱਡ ਤੋੜ ਤੋੜ ਕੇ ਕੱਢਦੇ ਨੇ ਫਿਰ ਆਪਾਂ ਤੜਫਦਾ ਵੇਖਦੇ ਹਾਂ ਕਿਵੇਂ ਤੜਫਦਾ ਕਦੀ ਇਸ ਕਰਕੇ ਉਹਨਾਂ ਵਾਲੀ ਮੌਤ ਨਹੀਂ ਮਰਦੇ ਉਹ ਗੁਰਮੁਖਾਂ ਵਾਲੀ ਮੌਤ ਮਰਦੇ ਨੇ ਗੁਰਮੁਖ ਆਵੇ ਜਾਏ ਗੁਰਮੁਖਾਂ ਦਾ ਜਾਣਾ ਹੁੰਦਾ ਮਰਜ਼ੀ ਨਾਲ ਆਉਂਦੇ ਨੇ ਮੌਤ 'ਚ ਚੱਲ ਜਾਂਦੇ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਸਰਦੂਲ ਸਿੰਘ ਦਾ ਗਿਆ ਉਹ ਮਰਨਾ ਪਾਠ ਕਰਕੇ ਗਿਆ ਦੱਸ ਕੇ ਗਿਆ ਮੈਂ ਚੱਲਿਆ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਜਾਣਾ ਇਸ ਲਈ ਉਹਨਾਂ ਦੀ ਮੌਤ ਮਗ ਨਾ ਇੱਦਾਂ ਦੀ ਮੌਤ ਨਹੀਂ ਉਹਨਾਂ ਦੀ ਆਉਂਦੀ ਚੱਲਾ ਪੰਥ ਉਹ ਰੱਬ ਦੇ ਰਾਹ 'ਤੇ ਜਿਹੜੇ ਤੁਰ ਕੇ ਕਰਦੇ ਨੇ ਅੱਗੇ ਜੀ
ਮੰਨੇ
ਹਾਂ ਹਾਂ ਕਾਫੀ ਬੱਬੇ ਦੀ ਟਿੱਪੀ ਸਨਬੰਧ ਟਿੱਪੀ ਦੀ ਬੱਬੇ ਟਿੱਪੀ ਬੰਗ ਸਨਬੰਧ ਧੱਧਾ ਨਾਲ ਲਾ ਦਿਓ ਸਨਬੰਧ ਉਹਦਾ ਮੰਨਣ ਕਰਨ ਵਾਲੇ ਜਿਹੜੇ ਨੇ ਧਰਮ ਦੇ ਨਾਲ ਸੇਤੀ ਦਾ ਨਾਲ ਹੁੰਦਾ ਨਾਲ ਜਿਵੇਂ ਸਿਉਂ ਸੀ ਨਾ ਸੋ ਸੇਤੀ ਨਾਮ ਕਾਲੀ ਦਾ ਨਹੀਂ ਉਹ ਵੱਡੇ ਸੱਸੇ ਨਾਲ ਹੁੰਦੀ ਆ ਫਿਰ ਛੇਤੀ ਇਹ ਸੇਤੀ ਦਾ ਅਰਥ ਹੈ ਨਾਲ ਧਰਮ ਦੇ ਨਾਲ ਉਹਨਾਂ ਦਾ ਕੀ ਹੋ ਜਾਂਦਾ ਸੰਬੰਧ ਬਣ ਜਾਂਦਾ ਉਹਨਾਂ ਦਾ ਪੱਕਾ ਸੰਬੰਧ ਧਰਮ ਨਾਲ ਹੋ ਜਾਂਦਾ ਹੋਰ ਪਾਸੇ ਦਾ ਸੰਬੰਧ ਉਹਨਾਂ ਦਾ ਭਾਵੇਂ ਰਹਿੰਦੇ ਸੰਸਾਰ 'ਚ ਨੇ ਪਰਿਵਾਰ 'ਚ ਰਹਿੰਦੇ ਨੇ ਉਹ ਮੋਹ ਸੰਸਾਰ ਦਾ ਪਰਿਵਾਰ ਦਾ ਮੋਹ ਟੁੱਟ ਕੇ ਧਰਮ ਨਾਲ ਹੋਇਆ ਸੀ ਨਾ ਬੀਬੀਆਂ ਦਾ ਮੀਰ ਮਨੂ ਦੇ ਵੇਲੇ ਸਵਾ ਸਮਾਂ ਮੰਨਦੇ ਪੀਸਣੇ ਪੀਸਣ ਨੂੰ ਦਿੱਤੇ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਉਹਨਾਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਦੇ ਟੋਟੇ ਕਰ ਦਿੱਤੇ ਗੋਦੀਆਂ 'ਚੋਂ ਖੋਹ ਕਰਕੇ ਕਹਿਣ ਲੱਗੇ ਹੋ ਅਜੇ ਵੀ ਤੁਹਾਨੂੰ ਸਿੱਖੀ ਤੁਹਾਨੂੰ ਪਿਆਰ ਹਾਂ ਤੁਹਾਨੂੰ ਪਿਆਰ ਹੈ ਇਹ ਬੱਚੇ ਤਾਂ ਅਸੀਂ ਪਹਿਲਾਂ ਹੀ ਜਿਹੜਾ ਅਸੀਂ ਇਹਨਾਂ ਤੋਂ ਨਿਰਮੋਹ ਹੋ ਚੁੱਕੀ ਹਾਂ ਸਾਨੂੰ ਇਹਨਾਂ ਕੋਈ ਮੋਹ ਨਹੀਂ ਰਹਿ ਗਿਆ ਅਤੇ ਤਾਂ ਨਹੀਂ ਵੱਡੇ ਹੋ ਕੇ ਕੀ ਖਰਾਬੀਆਂ ਕੋਈ ਨਾ ਕਿਤੇ ਕਰ ਜਾਂਦੇ ਧਰਮ ਦੇ ਦੇਖੇ ਤਾਂ ਲੱਗ ਗਏ ਨੇ ਸ਼ਹੀਦ ਹੋ ਗਏ ਨੇ ਸੋ ਇਸ ਕਰਕੇ ਨਿਰਮੋਹ ਹੋ ਗਏ ਫਿਰ ਇੱਥੋਂ ਹੀ ਵਸ ਨਹੀਂ ਉਹਨਾਂ ਦੇ ਟੋਟੇ ਜਿਹੜੇ ਸੀ ਪਰੋ ਕੇ ਉਹਨਾਂ ਦੇ ਹਾਰ ਬਣਾ ਕੇ ਟੁਕੜਿਆਂ ਦੇ ਗਲ ਵਿੱਚ ਪਾ ਦਿੱਤੇ ਉਹਨਾਂ ਬੀਬੀਆਂ ਹੁਣ ਕਹਿਣ ਲੱਗਾ ਅਜੇ ਵੀ ਧਰਮ ਨਾਲ ਸੰਬੰਧ ਹੈ ਸਾਡਾ ਅਜੇ ਵੀ ਪਿਆਰ ਹੈ ਇਸ ਕਰਕੇ ਸਤਿਸੰਗ ਜੀ ਇਉਂ ਸੰਬੰਧ ਹੋ ਜਾਂਦਾ ਧਰਮ ਦੇ ਨਾਲ ਡੋਲਣਾ ਨਹੀਂ ਕਦੇ ਕਰਦੇ ਸਿਹਤ ਪੱਕੇ ਰਹਿੰਦੇ ਨੇ। ਹਾਂਜੀ ਸਾਡਾ ਤਾਂ ਮਾੜੇ ਕਿਰਪਾ ਲਾ ਕੇ ਪਰਾਂ ਰੱਖਦੇ ਨੇ ਅਤੇ ਦਾੜੀ ਕੇਸ ਮਨਾ ਕੇ ਲਓ ਜੀ ਛੱਡ ਦਿੱਤਾ ਧਰਮ ਜਦੇ ਇਉਂ ਉਹ ਸਿਦਕ ਦਾ ਹੁੰਦੇ ਨੇ, ਨਹੀਂ ਡੋਲਦੇ ਕਦੇ ਮੰਨਣ ਕਰਨ ਵਾਲੇ। ਹਾਂ ਨਿਜ਼ਮ ਫਰਜ਼ ਨਿਭਾਉਣੇ।
ਐਸਾ ਨਾਮ ਨਿਰੰਜਨ ਹੋਏ।
ਹਾਂ ਨਿਰੰਜਨ, ਐਸਾ ਨਾਮ ਨਿਰੰਜਨ ਦਾ ਹੋਇਆ ਜੋ ਹੈ ਹੋਏ ਮਨ ਹੋਇਆ। ਹਾਂ ਉਹਦੇ ਤਾਂ ਜੇ ਕੋਈ ਅੱਗੇ
ਜੇ ਕੋ ਮਨ ਜਾਣੇ,
ਨਾਣੇ ਵੀ ਦਲਾਵਾਂ ਜਾਣੇ
ਜਾਣੇ
ਮੰਮੇ ਦੇ ਮਨ ਜਾਣੇ
ਮਨ ਜਾਣੇ
ਮਨ ਕੋਏ
ਮਨ ਕੋਏ
ਦੂਜੇ ਮੰਮੇ ਦੇ ਟਿੱਪੀ ਹੈ ਨਹੀਂ ਪੜਿਓ।
ਜੇ ਕੋ ਮਨ ਜਾਣੇ ਮਨ ਕੋਏ
ਹੁਣ ਠੀਕ ਪਾਠ ਸ਼ੁੱਧ ਹੋਇਆ ਲੱਗਦਾ ਵੀ ਕੋਈ ਟਕਸਾਲੀ ਪਾਠੀ ਪਾਠ ਜੇ ਭਾਈ ਮਨ ਮਨ ਦੇ ਨੰਨੇ ਨੂੰ ਸਿਆਰੀ ਜੇ ਕੋਈ ਮਨ ਦੇ ਵਿੱਚ ਮੰਨਣ ਕਰਨਾ ਜਾਣ ਲਵੇ ਨਿਰੰਜਨ ਹੋਏ ਨਿਰੰਜਨ ਦਾ ਹੀ ਰੂਪ ਹੋ ਜਾਂਦਾ ਹੈ ਜੀ ਰੱਬ ਵਿੱਚ ਉਹਦੇ 'ਚ ਫਰਕ ਨਹੀਂ ਰਹਿ ਜਾਂਦਾ। ਹਰ ਜਨ ਦੋਈ ਏਕ ਹੈ ਬੇ ਵਿਚਾਰ ਕਸ ਨਾ ਹੈ ਹਰੀ ਦਾ ਜਨ ਰੱਬ ਵਰਗਾ ਹੀ ਬਣ ਜਾਂਦਾ। ਅਗਲੀ ਲਾਈਨ
ਪਾਵ ਹੈ ਮੋਕ ਦੁਆਰ।
ਹਾਂ ਪਾਵ ਹੈ
ਪਾਵ ਹੈ
ਇਹਨੂੰ ਪਾਵੈ ਨਹੀਂ ਪੜ੍ਹਨਾ ਪਾਵਾਂ ਹੁੰਦੀਆਂ ਇੱਥੇ ਕੀ ਹੈ ਆਹ ਇਹਨੂੰ ਸਿਆਰੀ ਸੋ ਪਾਵ ਹੈ ਪਾਵੇ ਵੀ ਨਹੀਂ ਕਹਿਣਾ ਅਤੇ ਪਾਵ ਹੇ ਵੀ ਨਹੀਂ ਕਹਿਣਾ ਪਾਵਹਿ
ਪਾਵਹਿ
ਮੰਨਣ ਕਰਨ ਵਾਲਾ ਕੀ ਪਾ ਲੈਂਦਾ ਮੋਖ ਦੁਆਰ ਮੁਕਤੀ ਦਾ ਦੁਆਰਾ ਪਾ ਲੈਂਦਾ ਮੁਕਤੀ ਦਾ ਦੁਆਰਾ ਉਹਦੀ ਪ੍ਰਾਪਤੀ ਕਰ ਲੈਂਦਾ ਭਾਈ। ਮੁਕਤੀਆਂ ਵੀ ਪੰਜ ਨੇ ਜੇ ਲਿਖਣੀਆਂ ਨੇ ਤਾਂ ਫਟਾਫਟ ਲਿਖ ਲਓ। ਪੰਜ ਪ੍ਰਕਾਰ ਦੀ ਮੁਕਤੀ ਹੈ ਇੱਕ ਹੈ ਸਲੋਕ ਮੁਕਤੀ ਲਿਖ ਲਿਆ ਦੂਜੀ ਹੈ ਸਮੀਪ ਮੁਕਤੀ ਸਮੀਪ ਸੱਸਾ ਮੰਮੇ ਨੂੰ ਬਿਹਾਰੀ ਪੱਪਾ ਸਮੀਪ ਮੁਕਤੀ। ਤੀਜੀ ਹੈ ਜੀ ਸਰੂਪ ਮੁਕਤੀ ਸਰੂਪ ਸੱਸਾ ਰਾਰਿੰਦ ਲਿੰਕੜੇ ਪੱਪਾ ਸਰੂਪ ਮੁਕਤੀ। ਚੌਥੀ ਹੈ ਜੀ ਸਯੁਜ ਮੁਕਤੀ ਜਈਏ ਨੂੰ ਮੁਕਰ ਅਤੇ ਜੱਜਾ ਸਯੁਜ ਆਉਂਦਾ ਜਈਆ ਪਾਉਣਾ ਚੱਲ ਪਾ ਲਿਓ ਫਿਰ ਕਿਤੇ ਵੀ ਨਾ ਓਕੇ ਸਯੁਜ। ਅੱਗੇ ਹੈ ਜੀ ਕੇਵਲ ਮੁਕਤੀ ਜਾਂ ਜੀਵਨ ਮੁਕਤੀ ਇਹ ਪੰਜ ਪ੍ਰਕਾਰ ਦੀਆਂ ਮੁਕਤੀਆਂ ਨੇ। ਹੁਣ ਇਹ ਤੁਸੀਂ ਕੋਲ ਹੈਗੇ ਕਿਵੇਂ ਨੇ ਇਹ ਸਲੋਕ ਮੁਕਤੀ ਕਿਹਨੂੰ ਕਹਿੰਦੇ ਨੇ ਸਵੈ ਜਿੱਥੇ ਆਪਣਾ ਇਸ਼ਟ ਰਹਿੰਦਾ ਹੋਵੇ ਗੁਰੂ ਰਹਿੰਦਾ ਹੋਵੇ ਉੱਥੇ ਰਹਿਣ ਦਾ ਮੌਕਾ ਮਿਲ ਜਾਵੇ ਉਹ ਜਿਵੇਂ ਆਪਾਂ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿੰਦੇ ਨਾ ਆ ਕੇ ਉਹ ਸਲੋਕ ਮੁਕਤੀ ਦਾ ਆਨੰਦ ਮਾਣਦੇ ਹਾਂ ਆਪਣੇ ਇਸ਼ਟ ਦੇ ਸਨਮੁਖ ਬੈਠੇ ਉਹ ਕੀ ਹੈ ਸਲੋਕ ਮੁਕਤੀ। ਜਦੋਂ ਜਿੰਨੀ ਵਾਰੀ ਗੁਰਦੁਆਰੇ ਆਉਂਦੇ ਹਾਂ ਸਤਿਗੁਰ ਦੇ ਸਨਮੁਖ ਬਹਿਣ ਉਦੋਂ ਸਾਨੂੰ ਸਲੋਕ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਸੋ ਕਿੱਡਾ ਵੱਡਾ ਫਲ ਆ ਗੁਰੂ ਕੋਲ ਬੈਠਣ ਦਾ ਸਲੋਕ ਮੁਕਤੀ ਤਾਂ ਮਿਲੀ ਨਾ। ਫਿਰ ਜਦੋਂ ਉਹਦੇ ਕੋਲ ਬੈਠਾਂਗੇ ਬੈਠ ਕੇ ਉਹਦੇ ਨਾਲ ਇੱਕ ਰਿਸ਼ਤਾ ਬਣ ਜਾਂਦਾ ਸਾਂਝ ਬਣ ਜਾਂਦੀ ਹੈ ਗੁਰੂ ਵਾਲੇ ਬਣ ਕੇ ਫਿਰ ਉਹਦੇ ਨਿਕਟਵਰਤੀ ਹੋ ਜਾਂਦਾ ਉਹਦੀਆਂ ਉਹ ਫਿਰ ਸਮੀਪ ਮੁਕਤੀ ਸਮੀਪ ਹੁੰਦਾ ਕੋਲ ਹੋ ਜਾਣਾ ਨਿਕਟਵਰਤੀ ਹੋ ਜਾਣਾ ਉਹਦੇ ਕਈ ਕਹਿੰਦੇ ਮੈਂ ਆਇਆਂ ਜੀ ਉਹ ਫਿਰ ਉਹ ਕਹਿ ਦਿੰਦਾ ਮੈਂ ਗੁਰੂ ਦੇ ਨੇੜੇ ਆਪਣੇ ਦੇ ਉਸ ਉਹ ਫਿਰ ਕਿਹੜੀ ਮੁਕਤੀ ਹੈ ਸਮੀਪ ਗੁਰੂ ਦੇ ਕਰੀਬੀ ਹੋ ਜਾਣਾ ਇਸ਼ਟ ਦੇ ਨਿਕਟਵਰਤੀ ਹੋ ਜਾਣਾ ਅਤੇ ਤੀਜੀ ਮੁਕਤੀ ਹੈ ਸਰੂਪ ਮੁਕਤੀ। ਜਿਹਾ ਜਿਹਾ ਆਪਣੇ ਇਸ਼ਟ ਦਾ ਸਰੂਪ ਹੈ ਜਿਹਾ ਜਿਹਾ ਰੂਪ ਆਪਣੇ ਗੁਰੂ ਦਾ ਹੈ ਉਹ ਰੂਪ ਪ੍ਰਾਪਤ ਹੋ ਜਾਣਾ। ਹੁਣ ਸਾਡੇ ਗੁਰੂ ਗੋਬਿੰਦ ਦਾੜਾ ਪ੍ਰਕਾਸ਼ ਅਤੇ ਬਾਣਾ ਸਤਸੰਗ ਜੀ ਉਹ ਰੂਪ ਆਪਣੇ ਖਾਲਸੇ ਨੂੰ ਦੇ ਦਿੱਤਾ ਲੈ ਸਿੱਖਾ ਜੋ ਰੂਪ ਹੈ ਖਾਸ ਮੈਂ ਤੈਨੂੰ ਖਾਸ ਰੂਪ ਦਿੱਤਾ ਤੈਨੂੰ ਜਿਹੜਾ ਮੇਰਾ ਰੂਪ ਹੈ ਸਾਂਭ ਉਸ ਰੂਪ ਨੂੰ ਨਹੀਂ ਹਰੇਕ ਗੁਰੂ ਨੇ ਆਪਣੇ ਚੇਲਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਖਾਸ ਰੂਪ ਖਾਲਸੇ ਨੂੰ ਦਿੱਤਾ ਜੇ ਆਪ ਸ਼ਸਤਰਧਾਰੀ ਸੀ ਖਾਲਸੇ ਦਾ ਆਪਣਾ ਖਾਸ ਰੂਪ ਦਿੱਤਾ ਇਹ ਪਾਈ ਹੈ ਸਰੂਪ ਮੁਕਤੀ ਆਪਾਂ ਗੁਰੂ ਵਾਲਾ ਹੋ ਜਾਣਾ। ਪਰ ਕਈ ਪ੍ਰਾਪਤ ਹੋਇਆ ਹੋਈ ਖਰਾਬ ਕਰੀ ਜਾਂਦੇ ਨੇ ਪ੍ਰਾਪਤ ਹੋ ਗਿਆ ਫਿਰ ਉਂਡਤ ਮੁੰਡਤ ਹੋ ਜਾਂਦੇ ਨੇ ਗੁਆ ਲਿਆ ਰੂਪ ਨੂੰ ਮਹਾਰਾਜ ਜੀ ਨੇ ਆਪ ਦਿੱਤਾ। ਇਸ ਕਰਕੇ ਰੱਬ ਦਾ ਰੂਪ ਹੈ ਖਾਲਸਾ ਦਾ ਰੂਪ ਕਿਉਂਕਿ ਪਰਮੇਸ਼ਰ ਵੀ ਕੇਸਾਂ ਵਾਲਾ ਨਿਸਰਗ ਉਹਦਾ ਨਾਂ ਕੇਸ਼ਵ ਪਿਆ ਉਹ ਰੂਪ ਦੀ ਪ੍ਰਾਪਤੀ ਹੋ ਜਾਣੀ ਇਹ ਕੀ ਹੈ ਸਰੂਪ ਮੁਕਤੀ। ਉੱਥੇ ਹੈ ਸਯੁਜ ਮੁਕਤੀ ਆਪਣੇ ਗੁਰੂ ਦੇ ਵਿੱਚ ਅਭੇਦ ਹੋ ਜਾਣਾ ਗੁਰੂ ਵਿੱਚ ਕੋਈ ਫਰਕ ਨਾ ਰਹਿ ਜਾਣਾ ਗੁਰੂ ਵਰਗੇ ਹੀ ਬਣ ਜਾਣਾ ਖਾਲਸਾ ਮੇਲੋ ਸਤਿਗੁਰ ਪੂਰਾ ਖਾਲਸੇ ਨੂੰ ਬਣਾ ਲਿਆ ਇਹ ਮੰਨਣ ਕਾਰਨ ਉਹ ਭਾਈ ਇਹ ਮੁਕਤੀ ਦੀ ਪ੍ਰਾਪਤੀ ਹੋ ਜਾਣੀ ਸਯੁਜ ਮੁਕਤੀ। ਅਤੇ ਪੰਜਵੀਂ ਹੈ ਜੀ ਜਿਹੜੀ ਸੁਖਮਨੀ ਸਾਹਿਬ 'ਚ ਕਹੀ ਹੈ ਤੈਸਾ ਹਰਖ तैसा सोग सदा आनंद तहे नहीं वियोग तैसी समाटी तैसा अमृत तैसी विखाटी तैसा मान तैसा अभिमान तैसा राजान जो वरताए साई जुगत नानक ओह पुरख कही है जीवन मुक्ति की प्राप्ति हो जाती है। ये मनन करने वालों मोख द्वार मुक्ति का द्वारा ये सारिया मुक्तियां प्राप्त हो जाती ने। चलो जी अगे
मन्ने परवार आर
ठीक पढ़िया उन्हें दलावा भी लाती सचे नु करना भी ठीक लाता रारे ते भी दलावा पढ़ियो तुसी भला
परवार सादार
मनन करने वाले अपने सारे ही परिवार नु भाई उन्हें जिहड़ा आप मनन करदा ना वो नाल नाल अपने परिवार का भी आधार कर लेंगे ने उन्हें भी सुधार देंगे ने बेड़े ने तार लेंगे ने सब परिवार चढ़ाया बेड़े बेड़े तो चाढ़ के भाई तार लेंगे ने ये तो एक सत्संग जी तो बिरती थोड़ी जी करो तिखी अपनी सुनो भाई अकल जी होए ने तरखाण जाति विचों पिंड उन्होंने कहड़ा सी बड़े घर पिंड का नाम सी बड़े घर आए ना है उन्होंने अकल अकल की पुत्री सासरी भाई सूरती जी होए उन्होंने घर बेटी पैदा हुई थी वो जड़ी सी पुराने समय में छोटी उम्र दू विह देंदे छोटी उम्र मंगने कर दें सो सत्त साल की उम्र है सूरती की तो मंगने भी कौन करे आते ब्याह कौन निश्चित कौन कर देंगे सी ब्राह्मण या नाइत होंगी सी ब्राह्मण कहना आ मेरी बेटी का कोई मुंडा देख जाके रिश्ता करिया सो ब्राह्मण की ड्यूटी भी सूरती का रिश्ता कितने कर दिता सासन तुकलाणी पिंड जाके कर दिता कि करे करके तरखाण से जिदा पुत्र का नाम से साधु साधु नाल कर सत्त साल की उम्र बच्चे आ के दस पुत्री जी मैं मंग आया सदे दे पुत्र साधु नाल तुकलाणी पिंड आके दस सिख भी है कह लगा जी ये तो नहीं मैनू पता पंडित कह लगा ब्राह्मण पर मैं मुंडा सोहना देख के करे आया जो सत्संग विह आ आए ने ना उदों पता लग्या भी ये तो मुसलमान ने पीरां नूं मनण वाले सुल्तानिए ने मुसलमानां नूं मनण वाले ने सखी सरवर नूं मनण वाले ने सत्संग भाई अकल जी नूं मेरी पुत्री मैं इहनूं लाडा नाल पालिया इहनूं मैं जिहड़ा सी गुरमत दी सिक्ख्या दित्ती कार पैदा कीते गुरु रामदास जी दी सिक्खी गुरु अर्जन साहिब दी सिक्खी इहनूं मैं जिहड़ी बख्शिश कीती है सो अज मेरी जिहड़े मुसलमानां दे धर्म नूं मनण वालिआं दे जावेगी कि अज उन्होंने मगर जाके उन्होंने धर्म मनन करेगी सो बड़ा दुख हो जड़ा सी ब्याह तो करना ही पिया फिर रास्ते भी तो जाद्या हो जो डोला लै सिस्टम नहीं गड्डिया बिठा के ले जाते ना उदो ये साधन नहीं होंगे उदो डोली बना के मोढ़िया चाके लैके जाते चाके ले जाते उन्होंने चक्कन वालों कहते जी कुहार इं पुत्री तो डोली च बिठा करके दो मूहरे लगे से दो पिछे लगे से डोली च बिठा के चक्की नहीं जा रहे ने रास्ते चिद्या जाते हैं डरोली पिंड आया तुम मोगे के लागे तो होवोंगे कई भाई की डरोली का पिंड का ना है जो आए ना डोला लेके लई जाते जंज थोड़ी अगे लंघ गई बाकी की जी सी ये बीबी तो लाल सदे के समेत साधु दे सॉरी वो बीबी ने आवाज़ आई आसा की वार दी कितों आए उस वेले गुरु हरगोबिंद साहब महाराज जी भाई की डरोली पहुंची हुए से महाराज जी दे जड़े सी साधु दास दा उहदे घरे ठहरे हुए से गुरु हरगोबिंद साहब जी का साधु से उहदा नाम से साईं दास डरोली रहिंदे आए से उस पिंड विच तां इत्थे भी आसा दी वार दा कीर्तन हो रहा से बीबी दे सूरती दे कन्नां विच पिया सो कुहारा नूं आखण लगे डोला चक्की जांदे से वे कुहारो आ फड़ो पैसे पैसे दे लालच दे दित्ता उहनां नूं आ जिद्दां मेरा डोला उधर नू लै जाओ उधर लै आए जो थोड़े नेड़े आ गई डोले च उतर गई कहन लग बैठो मैं वापस आनी हाँ पैरी सत्संग तुरके गई मैं गुरु गोबिंद हरगोबिंद साहब दर्शन करने ने तुर करके महाराज सन्मुख गई दर्शन किते आसा दी वारदा सुनिया कीर्तन बैठ के सच्चे पातशाह तो बिना हूँ साडा कौन है मेरे पिता ने मैनू पालिया सिखी दिती जड़ी है मैनू जड़ा व्याह के लैके चले ने मुसलमाना दे पीरां नू मनण वाले ने तू कर कृपा इन्हां दा मन फेर दे जे उन्हां दे कर्मां विच ऐसा हैगा सी लिखिया होया तां हुण कट दिओ तुसीं कर्म मेट दिओ पर मैं किते उह धर्म विच परिवर्त ना हो जावां मेरी लाज रखो तुद नूं छोड़ जाइए प्रभु कहें धर दर छड्ड के मैं कित्थे जावां ਸੋ ਹੁਣ ਤੁਸੀਂ ਮੇਰੀ ਜਿਹੜੀ ਆਸਾ ਪੂਰੀ ਕਰੋ। ਸਤਿਗੁਰਾਂ ਨੇ ਜਦੋਂ ਸਾਂਭ ਉਤਰੀ ਕੱਪੜੇ ਅਤੇ ਵਿਆਹ ਵਾਲੇ ਪਾਏ ਹੋਏ ਨੇ, ਕਿੱਥੋਂ ਆਈ ਹੈ, ਫਿਰ ਸਾਰਾ ਹਾਲ ਖੋਲ੍ਹ ਕੇ ਦੱਸ ਦਿੱਤਾ ਆਪਣੀ ਜਵਾਨੀ। ਸਤਿਗੁਰ ਕਹਿਣ ਲੱਗਾ, ਜਿਹੜਾ ਹੈ ਬਖਸ਼ਿਸ਼ ਹੋਵੇਗੀ ਤੇਰੇ 'ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ, ਚਿੰਤਾ ਨਾ ਕਰ। ਇਹਨਾਂ ਨੂੰ ਜਿਹੜਾ ਸੀ ਪਾਏ ਉੱਥੇ, ਉਹਨਾਂ ਦਾ ਕੁਹਾੜ ਲੈ ਕੇ ਡੋਲਾ ਉੱਥੇ ਆ ਗਏ ਨੇ, ਉਹਨੇ ਵੀ ਮੱਥਾ ਟੇਕਿਆ। ਮੱਥਾ ਟੇਕ ਕੇ ਕਹਿਣ ਲੱਗੀ ਹੈ ਜੀ ਸਾਧੂ, ਜਨਮ ਕਿਹਨਾਂ ਦੇ ਕਰਦਾ? ਕਹਿੰਦੇ ਸਿੱਖਾਂ ਦਾ। ਮਾਰੀ ਕਹਿੰਦੇ ਮੰਨੀ ਜਾਂਦੇ ਫਿਰ ਮੁਸਲਮਾਨਾਂ ਨੂੰ? ਸੋ ਇਹ ਧਰਮ ਤੇਰਾ ਹੁਣ ਜਿਹੜਾ ਸਿੱਖਾਂ ਦੇ ਵਿੱਚ ਤੇਰਾ ਘਰੇ ਜਨਮ ਹੋਇਆ ਹੈ, ਅਤੇ ਤੈਨੂੰ ਸਿੱਖਾਂ ਨੂੰ ਹੀ ਜਿਹੜਾ ਮੰਨਣਾ ਚਾਹੀਦਾ। ਜੇ ਤੇਰਾ ਮੁਸਲਮਾਨਾਂ ਦੇ ਜਨਮ ਹੁੰਦਾ ਸੀ, ਪਰ ਤੇਰਾ ਮਹਾਰਾਜ ਅਕਾਲ ਪੁਰਖ ਨੇ ਜਨਮ ਸਿੱਖਾਂ ਦੇ ਘਰੇ ਦਿੱਤਾ ਹੈ, ਸੋ ਕਰਕੇ ਤੇਰਾ ਧਰਮ ਸਿੱਖ ਧਰਮ ਹੈ, ਇਸ ਨੂੰ ਮੰਨਣਾ ਹੋਵੇਗਾ। ਐਸੀ ਪ੍ਰੇਰਣਾ ਮਿਲੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ, ਸਾਧੂ ਕਹਿਣਾ ਮਾਰੀ ਸਿੱਖੀ ਬਖਸ਼ ਦਿਓ। ਸਿੱਖੀ ਦੀ ਪ੍ਰਾਪਤੀ ਕੀਤੀ ਉੱਥੋਂ, ਸਤਿਗੁਰਾਂ ਨੇ ਬਖਸ਼ਾਂ ਕੀਤੀਆਂ, ਨਾਮ ਦਾਨ ਬਖਸ਼ਿਆ, ਸਿੱਖੀ ਦਿੱਤੀ। ਕਹਿਣ ਲੱਗਾ ਲਓ ਮਹਾਰਾਜ ਜੀ, ਮੈਂ ਅੱਜੇ ਜਾ ਕੇ ਉਹ ਜਿਹੜਾ ਸਾਡੇ ਪਿੰਡ ਵਿੱਚ ਪੀਰ ਦਾ ਜਿਹੜਾ ਪੀਰਖਾਨਾ ਬਣਾ, ਅੱਜ ਤੋਂ ਬਾਅਦ ਅਸੀਂ ਨਹੀਂ ਮੰਨਾਂਗੇ। ਚਲੋ ਆਪਣੇ ਨਗਰ ਤੁਕਲਾਣੀ ਚੱਲ ਗਏ ਨੇ। ਪਰਿਵਾਰ ਵਾਲੇ ਕਹਿਣ ਲੱਗੇ ਚਲੋ ਪੀਰਖਾਨੇ ਮੱਥਾ, ਦੋਹਾਂ ਨੂੰ ਕਹਿਣ ਲੱਗੇ ਮੁੱਕਰ ਗਏ, ਅਸੀਂ ਕਿਉਂ ਟੇਕੀਏ, ਅਸੀਂ ਹਰਗੋਬਿੰਦ ਸਾਹਿਬ ਦੇ ਸਿੱਖ ਬਣ ਕੇ ਆਏ ਹਾਂ, ਅਸੀਂ ਨਹੀਂ ਟੇਕਾਂਗੇ। ਜਾਂ ਕਹਿੰਦੇ ਕਮਲੇ ਹੋ ਗਏ ਨੇ ਦੋਵੇਂ। ਫਿਰ ਅਕਸਰ ਕੀ ਹੋਇਆ, ਰਾਤ ਨੂੰ ਸਾਰੇ ਲੋਕ ਟਿੱਕੇ, ਪੀਰਖਾਨਾ ਢਾਹ ਦਿੱਤਾ ਹੈ ਭਾਈ ਸਾਧੂ ਨੇ, ਪੀਰ ਦੀ ਪੁੱਠੀ ਪੈ ਗਈ ਇਹਨੂੰ, ਅਤੇ ਦੂਏ ਦਿਨ ਫਿਰ ਬਣਾ ਦਿੱਤਾ, ਉਹਨੇ ਫਿਰ ਢਾਹ ਦਿੱਤਾ, ਬਣਾ ਦਿਆ ਕਹਿੰਦੇ ਢਾਹ ਦਿਆ ਕਰੇ। ਐਸਾ ਹੀ ਸਾਡੇ ਨੇ ਬਖਸ਼ਾਂ ਕੀਤੀਆਂ ਭਾਈ ਸਾਧੂ ਨੂੰ ਉਸ ਵੇਲੇ, ਭਾਈ ਸਾਧੂ ਤੇਰੇ ਘਰ ਵਿੱਚ ਇੱਕ ਅਜਿਹਾ ਕਰਨ ਵਾਲਾ ਪੁਰਖ, ਸਾਡੇ ਬਚਨ ਹੋਏ, ਤੁਸੀਂ ਸਿੱਖੀ ਕਮਾ ਰਹੇ ਹੋ, ਨਾਂ ਰੱਖੀ ਭਾਈ ਰੂਪਾ, ਸਾਡਾ ਸਰੂਪ ਹੈ ਉਹ, ਅਤੇ ਜਿਹੜਾ ਹੈ ਬੰਨਾਂਗੇ। ਸੋ ਇਸ ਵੇਲੇ ਉਹਦੇ ਨਾਂ 'ਤੇ ਸਤਸੰਗ ਜੀ ਭਾਈ ਰੂਪਾ ਨਗਰ ਵਸਿਆ ਹੋਇਆ, ਭਾਈ ਰੂਪਾ। ਮਹਾਰਾਜ ਕਹਿੰਦੇ ਬੜੀ ਹੋਵੇਗਾ, ਇੰਦਰੀ ਜਿੱਤ ਹੋਵੇਗਾ। ਫਿਰ ਜਦੋਂ ਮਹਾਰਾਜ ਪਾਤਸ਼ਾਹ ਇੱਥੇ ਆਏ ਨੇ, ਮਾਲ ਵਿੱਚ ਭਾਈ ਰੂਪੇ ਨਗਰ ਵਸਾਇਆ, ਨਾਂ ਨਾਂ 'ਤੇ ਰੱਖਿਆ। ਜਦੋਂ ਭਾਈ ਰੂਪੇ ਨੇ ਜਨਮ ਲੈ ਲਿਆ, ਦੋਵੇਂ ਜਾਣੇ ਹਰਗੋਬਿੰਦ ਸਾਹਿਬ ਕੋਲ ਲੈ ਕੇ ਨਾਮ ਰਖਾ ਕੇ ਗਏ ਸੀ, ਫਿਰ ਭਾਈ ਰੂਪਾ ਰੱਖਿਆ। ਇਸ ਵੇਲੇ ਫਿਰ ਸਤਸੰਗ ਮਹਾਰਾਜ ਨੇ ਕਿਹਾ ਵੱਡੀ ਉਮਰ ਵਾਲਾ ਹੋਵੇਗਾ ਭਾਈ ਰੂਪਾ। ਉਸ ਵੇਲੇ ਉਹਦੇ ਪਿੰਡ ਗਏ ਨੇ, ਕੋਸ਼ਿਸ਼ ਕੀਤੀਆਂ, ਇੱਕ ਲੋਹ ਇੱਕ ਕੜਛਾ। ਮਾਰ ਕਹਿੰਦੇ ਲੈ ਰੁਪਿਆ ਲੰਗਰ ਲਾਇਆ ਕਰੀ, ਆ ਕੜਛੇ ਨਾ ਵਰਤਾਇਆ ਕਰੀ, ਮੁੱਕੇਗਾ ਨਹੀਂ। ਅੱਜ ਇਹ ਲੋਹ ਜਿੱਥੇ ਵੀ ਜਾਵੇਗੀ, ਬਾਲਣ ਇਹਦੇ ਹੇਠਾਂ ਗਿੱਲਾ ਹੀ ਬਲਿਆ ਕਰੇਗਾ। ਉਹ ਭਾਈ ਰੂਪੇ ਦੀ ਔਲਾਦ ਹੁਣ ਸਾਡੇ ਪੈ ਮਲੇਰਕੋਟਲੇ ਦੇ ਨਾਭੇ ਤੋਂ ਮਲੇਰਕੋਟ ਨਹੀਂ ਸੜਕ ਜਾਂਦੀ ਹੈ, ਉਹ ਭਾਈ ਕੀ ਬਾਗਣੀਆਂ ਉਹ ਆਇਆ ਹੋਈਆਂ ਨੇ, ਔਲਾਦ ਲੋਹ ਉੱਥੇ ਆ ਗਈ। ਅਸੀਂ ਅੱਖੀਂ ਵੇਖਿਆ ਬਹੁਤ ਵਾਰੀ ਜਾ ਕੇ, ਉਹ ਬਾਲਣ ਹੁਣ ਵੀ ਉੱਥੇ ਗਿੱਲਾ ਬਲਦਾ ਹੈ। ਗਿੱਲਾ ਦਰਖਤ ਤੋਂ ਤੁਸੀਂ ਮੁੱਠ ਕੇ ਜਿਹੜਾ ਲਾ ਦਿਓ, ਜਿਵੇਂ ਤੇਲ ਪਾਇਆ ਹੁੰਦਾ ਇਉਂ ਬਲਦੇ ਨੇ। ਸਤਿਗੁਰੂ ਦੇ ਬਚਨ ਹੁਣ ਤੱਕ ਪੂਰੇ ਹੋ ਰਹੇ ਨੇ ਉੱਥੇ। ਮਹਾਰਾਜ ਨੇ ਫਿਰ ਇੱਕ ਸਤਸੰਗ ਜੀ ਉਹਨਾਂ ਨੇ ਮਹਾਰਾਜ ਨੇ ਅੱਗੇ ਹੋਰ ਬਚ ਭਰ ਦਿੱਤੇ ਉਹਨੂੰ। ਕਹਿਣ ਲੱਗੇ ਜਦੋਂ ਅਸੀਂ ਦਸਵਾਂ ਜਾਮਾ ਧਾਰਾ, ਸਾਡਾ ਜਿਹੜਾ ਵਿਆਹ ਦੇ ਆਨੰਦ ਕਾਰਜ ਹੋਣਗੇ ਭਾਈ ਰੂਪਾ ਹੀ ਕਰਾਵੇਗਾ। ਭਾਈ ਰੂਪਾ ਗੁਰੂ ਗੋਬਿੰਦ ਸਿੰਘ ਵੇਲੇ ਤੱਕ ਰਿਹਾ, 8 ਸਾਲ ਦੀ ਉਮਰ ਤੱਕ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ 1 ਸਾਲ ਬਾਅਦ ਉਹਨੇ ਸਰੀਰ ਛੱਡਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1600 ਸੱਚਖੰਡ ਨੂੰ ਗਏ ਨੇ, ਭਾਈ ਰੂਪਾ 1666 ਵਿੱਚ ਗਿਆ 1 ਸਾਲ ਬਾਅਦ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਨੰਦ ਕਰਾਉਣ ਦਾ ਸੁਭਾਪੇ ਨੂੰ ਪ੍ਰਾਪਤ ਹੋਇਆ, ਲਾਵਾਂ ਉਹਨੇ ਪੜ੍ਹੀਆਂ ਸੀ, ਐਡੀ ਕਰਨੀ ਵਾਲਾ ਮਹਾਂਪੁਰਖ ਉਹਨਾਂ ਦੇ ਘਰ ਵਿੱਚ ਹੋਇਆ। ਸੋ ਕਹਿਣ ਦਾ ਭਾਵ, ਪਰਿਵਾਰ ਹੈ ਸਾਧਾਰ, ਜਿਹੜੇ ਨਾਮ ਦੇ ਮੰਨਣ ਕਰਨ ਵਾਲੇ ਨੇ, ਜੇ ਕਿਤੇ ਮਾੜੇ ਯੋਗ ਹੋ ਜਾਵੇ, ਭਾਈ ਬਾਣੀ ਦੇ ਆਸਰੇ ਨਾਲ ਬੀਬਾ ਵੀ ਉਹਨੂੰ ਤਾਰ ਕੇ ਲੈ ਜਾਂਦੀ ਹੈ, ਜਿਵੇਂ ਭਾਈ ਸਾਧੂ ਨੂੰ ਤਾਰ ਲਿਆ। ਤਾਂ ਐਸੀਆਂ ਬਖਸ਼ਾਂ ਹੁੰਦੀਆਂ ਨੇ, ਸਾਰੇ ਪਰਿਵਾਰ ਨੂੰ ਹੀ ਤਾਰ ਲੈਂਦੇ ਨੇ ਮੰਨਣ ਕਰਨ ਵਾਲੇ। ਹਾਂਜੀ,
ਮੈਂ ਤਾਰੇ ਗੁਰਸਿੱਖ।
ਹਾਂ, ਮੰਨਣ ਕਰਨ ਵਾਲੇ ਭਾਵੇਂ ਆਪ ਵੀ ਤਾਰ ਜਾਂਦੇ ਨੇ, ਤਾਰੇ ਤਾਰ ਲੈਂਦੇ ਨੇ, ਹੋਰ ਗੁਰਸਿੱਖਾਂ ਨੂੰ ਵੀ ਤਾਰ ਲੈਂਦੇ ਨੇ। ਇਹ ਗੁਰਸਿੱਖ ਪਾਠ ਇੱਥੇ ਵੱਖਰਾ ਹੈ, ਪਰ ਇਹ ਪਾਠ ਇਕੱਠਾ ਹੈ, ਇੱਥੇ ਗਲਤ ਛਪਿਆ, ਇਕੱਠਾ ਹੈ। ਮੰਨੈ ਤਾਰੈ ਤਾਰੇ ਗੁਰਸਿੱਖ, ਆਪ ਵੀ ਤਾਰ, ਸਿੱਖਾਂ ਨੂੰ ਵੀ ਤਾਰ ਲੈਂਦਾ। ਨਾਮ ਦਾ ਮੰਨਣ ਕਰਨ ਵਾਲਾ ਕਿੰਨਿਆਂ ਨੂੰ ਤਾਰ ਜਾਂਦਾ ਹੈ। ਹਾਂਜੀ,
ਮੰਨੈ ਨਾਨਕ ਭਵੈ ਨਾ ਪਿੱਕ
ਭਵੈ
ਭਵੈ
ਮੰਨੈ
ਮੰਨੈ ਨਾਨਕ
ਮੰਨਾ ਤੇ ਵਿਸਰਾਮ ਹੋ ਗਿਆ, ਨਾਨਕ ਤੇ ਕੌਮਾਂ ਜਿਹਨੂੰ ਆਪਾਂ ਜਮਕ ਕਹਿੰਦੇ ਹਾਂ, ਅਲਪ ਵਿਸਰਾਮ। ਮੰਨੈ
ਮੰਨੈ
ਨਾਨਕ ਭਵੈ ਨਾ ਪਿੱਖ
ਭਵੈ ਨਾ ਪਿੱਖ,
ਮੰਨਣ ਕਰਨ ਵਾਲਾ ਭਾਈ ਪਿੱਖ ਨਾਮ ਭਿੱਖਿਆ ਦਾ ਕਰਨ ਵਾਲਾ ਸਿੱਖ ਹੈ ਨਾ, ਭਿੱਖਿਆ ਨਹੀਂ ਮੰਗਦਾ ਫਿਰਦਾ ਦਰ ਦਰ 'ਤੇ, ਮੰਗਤਾ ਹੋ ਕੇ, ਮੰਗਤਾ ਨਹੀਂ ਹੈ ਦਾਤਾ ਹੁੰਦਾ, ਸਗੋਂ ਭਿੱਖ ਨਾਮ ਸਤਸੰਗ ਜੀ ਭਿੱਖਾਂ ਦਾ ਵੀ ਹੁੰਦਾ। ਨਾਮ ਦਾ ਮੰਨਣ ਕਰਨ ਵਾਲਾ ਸਿੱਖ ਭਿੱਖਾਂ 'ਚ ਨਹੀਂ ਜਾਂਦਾ, ਅਤੇ ਇਸੇ ਤਰ੍ਹਾਂ ਨਾਮ ਦਾ ਮੰਨਣ ਕਰਨ ਵਾਲਾ ਭਿੱਖ ਨਾਮ ਜੂਨਾਂ ਦਾ ਵੀ ਹੁੰਦਾ। ਨਾਮ ਦਾ ਮੰਨਣ ਕਰਨ ਵਾਲਾ ਸਿੱਖ ਵੱਖਰੀਆਂ ਮਾੜੀਆਂ ਜੂਨਾਂ ਵਿੱਚ ਨਹੀਂ ਪੈਂਦਾ, ਸਤਸੰਗ ਮੁਕਤ ਹੋ ਜਾਂਦਾ, ਸਤਿਖੰਡ ਵਾਸੀ ਬਣ ਜਾਂਦਾ ਹੈ। ਅੱਗੇ ਜੀ,
ਐਸਾ ਨਾਮ ਨਿਰੰਜਨ।
ਹਾਂ, ਐਸਾ ਨਾਮ ਜਿਹੜਾ ਨਿਰੰਜਨ ਵਾਹਿਗੁਰੂ ਦਾ ਹੈ। ਹਾਂਜੀ, ਜੇ ਇਹਨੂੰ ਕੋਈ
ਜੇ ਕੋ ਮਨ ਕੋਈ
ਬੋਲਿਓ ਸਾਰੀ ਜੀ, ਫਿਰ ਟਿੱਪੀ ਲਾ ਕੇ ਪਹਿਲੇ ਤੇ
ਜੇ ਕੋ ਮਨ ਜਾਣੇ ਮਨ ਕੋ
ਹੋਇਆ ਸ਼ੁੱਧ ਪਾਠ। ਜੇ ਮਨ ਦੇ ਵਿੱਚ ਕੋਈ ਮੰਨਣ ਕਰਨਾ ਜਾਣੇ, ਮਹਾਰਾਜ ਕਹਿੰਦੇ ਨਿਰੰਜਨ ਹੋਏ ਔਰ ਪਰਮੇਸ਼ਰ ਦਾ ਰੂਪ ਹੋ ਜਾਂਦਾ। ਇੱਧਰ ਵਾਪਸ ਕਦੇ ਮੋੜ ਲਿਆ? ਅੱਛਾ, ਤੂੰ ਪੜ੍ਹਨਾ ਆਪਣੀ ਵਾਰੀ। ਹੋ, ਵੈਰੀ ਸਮਾਰਟ। ਚੱਲ
ਪੜ੍ਹ। ਪੰਚ ਪ੍ਰਵਾਨ।
ਬਸ ਠੀਕ ਹੈ, ਠੀਕ ਪੜ੍ਹਿਆ ਤੂੰ। ਹਾਂਜੀ, ਇੱਥੇ ਤੱਕ ਮੰਨਣ ਵਾਲੀਆਂ, ਮੰਨਣ ਦਾ ਮਹਾਤਮਾ ਮਹਾਰਾਜ ਦੱਸ ਗਏ। ਹੁਣ ਅਸੀਂ ਮਹਾਰਾਜ ਜੀ ਸਰਵਣ ਦਾ ਤੁਸੀਂ ਮਹਾਤਮ ਵੀ ਦੱਸ ਦਿੱਤਾ, ਨਾਮ ਦਾ ਸੁਣਨ ਦਾ, ਮੰਨਣ ਕਰਨ ਦਾ ਮਹਾਤਮ ਵੀ ਫਲ ਦੱਸ ਦਿੱਤਾ, ਅਧਿਆਸਣ ਕਰਨ ਦਾ ਫਲ ਦੱਸੋ ਕੀ ਹੈ। ਸੋ ਅਧਿਆਸਣ ਕਿਹਨੂੰ ਕਹਿੰਦੇ ਨੇ? ਜਿਹੜਾ ਸੁਣਿਆ ਸੀ, ਜੋ ਮੰਨਿਆ ਸੀ, ਅੱਗੇ ਹੋਰ ਉਹਦੀ ਕਮਾਈ ਕਰ। ਸਮਝ ਲਓ, ਵਿਦਵਾਨਾਂ ਦੀ ਬੋਲੀ 'ਚ ਅਧਿਆਸਣ ਕਿਹਨੂੰ ਕਹਿੰਦੇ ਨੇ? ਉਹ ਵੀ ਸਮਝ ਲਓ, ਕਈ ਵਿਦਵਾਨ ਪੜ੍ਹੇ ਲਿਖੇ ਵੀ ਬੈਠੇ ਨੇ। ਕੀ ਹੈ? ਸਜਾਤੀ ਵਿਰਤੀਆਂ ਦਾ ਪ੍ਰਭਾਵ ਪਾਉਣਾ, ਵਜਾਤੀ ਵਿਰਤੀਆਂ ਦਾ ਤਿਰਸਕਾਰ ਕਰਨ ਦਾ। ਸਜਾਤੀ ਵਿਰਤੀਆਂ ਕੀ ਜਿਹੜੀਆਂ ਨੇ? ਸੱਤ, ਸੰਤੋਖ, ਦਇਆ, ਧਰਮ, ਵਿਚਾਰ, ਐਸੇ ਜਿਹੜੇ ਇਹਨਾਂ ਵਿਰਤੀਆਂ ਨੂੰ ਪ੍ਰਭਾਵ ਪਾਉਣਾ, ਜਿਹੜੀਆਂ ਗਿਆਨ ਦੀ ਪ੍ਰਾਪਤੀ ਕਰਾਉਣ ਵਾਲੀਆਂ ਨੇ। ਅਤੇ ਵਿਜਾਤੀ ਵਿਰਤੀਆਂ ਕਿਹੜੀਆਂ ਨੇ? ਤਿਆਗ ਕਰਨਾ, ਕਾਮ, ਕ੍ਰੋਧ, ਲੋਭ, ਅਹੰਕਾਰ ਆਦਿਕ, ਨਿੰਦਿਆ, ਚੁਗਲੀ, ਚਪਟਾ ਆਦਿਕ, ਇਹਨਾਂ ਦਾ ਤਿਆਗ ਕਰਨਾ ਅਤੇ ਵਿਰਤੀ ਦਾ ਤਿਆਗ ਕਰਨਾ ਜਿਹੜੀ ਰੁਕਾਵਟ ਪਾਉਂਦੀ ਸੀ, ਇਹਦਾ ਨਾਮ ਹੈ ਨਿਧ ਆਸਣ। ਸਜਾਤੀ ਵਿਰਤੀਆਂ, ਮਾੜੀਆਂ ਵਿਰਤੀਆਂ ਦਾ ਤਿਆਗ ਕਰ ਦੇਣਾ ਦਾ ਨਾਮ ਕੀ ਹੈ? ਨਿਧ ਆਸਣ। ਅਤੇ ਆਸਣ ਦੱਸਣਗੇ ਮਹਾਰਾਜ ਇਸ ਪੌੜੀ ਵਿੱਚ, ਉਹਦਾ ਫਲ ਦੱਸਣਗੇ। ਪਹਿਲਾਂ ਪੰਚ ਪ੍ਰਵਾਨ, ਪੰਚ ਪ੍ਰਧਾਨ,
ਪੰਚ ਪ੍ਰਧਾਨ।
ਹਾਂਜੀ, ਸੋ ਪੰਚ ਨਾਮ ਸਾਧ ਸੰਗਤ ਜੀ, ਜਿਹੜਾ ਹੋ ਜਾਵੇ ਉਹਨੂੰ ਪੰਚ ਕਹਿੰਦੇ ਨੇ। ਜਿਹੜੇ ਸੰਤ ਬਣ ਜਾਣ, ਗੁਰਮੁਖ ਬਣ ਜਾਣ, ਭਗਤ ਹੋ ਜਾਣ, ਜੇ ਅਸੀਂ ਮੰਨਣ ਕੀਤਾ ਸੀ, ਐਸੇ ਜਿਹੜੇ ਗੁਰਮੁਖ ਬਣ ਗਏ ਉਹਨਾਂ ਨੂੰ ਕਹਿੰਦੇ ਨੇ ਪੰਚ। ਕਈ ਪੰਚ ਪੰਚਾਇਤ ਵਾਲੇ ਵੀ ਹੁੰਦੇ ਆ ਨਾ, ਰੱਖਿਆ ਜਾਂਦਾ ਵੀ ਇਹ ਸ਼ੁੱਧ ਫੈਸਲਾ ਕਰਨਗੇ, ਇਹ ਕੋਈ ਰਿਸ਼ਵਤ ਨਹੀਂ ਲੈਣਗੇ, ਇਹ ਕੋਈ ਪੱਖਪਾਤ ਨਹੀਂ ਕਰਨਗੇ, ਤਾਂ ਉਹਨਾਂ ਨੂੰ ਪੰਚ ਕਹੇ। ਸੋ ਪੰਚ ਨਾਮ ਹੈ ਸ੍ਰੇਸ਼ਟ ਦਾ, ਚੰਗੇ ਗੁਰਮੁਖ ਦਾ, ਸੰਤ ਦਾ। ਸੋ ਮਹਾਰਾਜ ਜੀ ਕਹਿੰਦੇ ਜਿਹੜੇ ਭਾਈ ਮਨ ਕਰਕੇ ਪੰਚ ਹੋ ਗਏ ਨੇ ਨਾ, ਸ੍ਰੇਸ਼ਟ ਬਣ ਗਏ ਨੇ, ਪ੍ਰਵਾਨ, ਉਹ ਹੈ ਸੰਸਾਰ ਵਿੱਚ ਵੀ ਹੋ ਗਏ ਨੇ, ਪ੍ਰਮਾਣਿਕ ਹੋ ਗਏ ਨੇ, ਮਨਜ਼ੂਰ ਸੁਦਾ ਹੋ ਗਏ ਨੇ। ਅੱਗੇ ਜੀ ਪੰਚ ਪ੍ਰਧਾਨ, ਬੋਲੋ ਜੀ
ਪ੍ਰਧਾਨ।
ਹਾਂ, ਉਹ ਜਿਹੜੇ ਐਸੇ ਪੰਚ ਨੇ, ਐਸੇ ਜਿਹੜੇ ਸ੍ਰੇਸ਼ਟ ਪੁਰਸ਼ ਨੇ, ਗੁਰਮੁਖ ਨੇ, ਜੇ ਉਹ ਕਿਤੇ ਪਤਾਲ ਵਿੱਚ ਨੂੰ ਵੀ ਜਾਣ, ਮੁਖੀ ਬਣ ਜਾਂਦੇ ਨੇ ਜਾ ਕੇ, ਜਿਵੇਂ ਬਲਰਾਜ ਆ ਉੱਥੇ ਬੈਠਾ, ਮੁਖੀ ਬਣਿਆ ਬੈਠਾ ਪਤਾ ਹੈ। ਸੋ ਇਸੇ ਤਰ੍ਹਾਂ ਅੱਗੇ
ਪੰਚ ਪਾਵੈ,
ਹਾਂ,
ਦਰ ਗਹਿ ਮਾਨ,
ਦਰ ਗਹਿ ਪੜ੍ਹਨਾ, ਗਹਿ
ਗਹਿ
ਗਗਾ ਹੈ, ਸਾਰੀ ਗਹਿ। ਬੋਲੋ ਸਾਰੇ, ਪੰਚੇ ਪਾਵੈ,
ਪੰਚੇ ਪਾਵੈ,
ਦਰ ਗਹਿ ਮਾਨ,
ਦਰ ਗਹਿ ਮਾਨ।
ਪੜ੍ਹਿਓ ਫਿਰ ਸਾਰੇ,
ਪੰਚੇ ਪਾਵੈ, ਦਰ ਗਹਿ ਮਾਨ।
ਅੱਗੇ ਪੜ੍ਹੀਆਂ ਨੇ ਪੰਚੇ ਪਾਵੈ ਦਰਗਾਹ ਮਾਨ, ਦਰਗਾਹ ਹੀ ਪੜ੍ਹੀ ਜਾਂਦੇ ਨੇ, ਪਾਵੀ ਪੜ੍ਹੀ। ਇਹ ਹੁਣ ਪਾਠ ਹੋਇਆ ਸ਼ੁੱਧ ਜੀ। ਪੰਚੇ ਜਿਹੜੇ ਨੇ, ਐਸੇ ਜਿਹੜੇ ਪੰਚ ਬਣ ਗਏ, ਗੁਰਮੁਖ ਬਣ ਗਏ, ਉੱਧਰ ਜੇ ਕਿਤੇ ਉਹ ਪ੍ਰਲੋਕ ਵਿੱਚ ਵੀ ਚਲੇ ਜਾਂਦੇ ਨੇ, ਸਵਰਗ ਲੋਕ ਚਲੇ ਜਾਣ, ਉੱਥੇ ਵੀ ਮਾਨ ਪਾਉਂਦੇ ਨੇ। ਫਲ ਮਿਲਿਆ ਦੇ ਭੇਟ, ਸੇਵਕ ਨਿਤ ਹੋਈ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਵੀ ਚਲੇ ਜਾਣ ਧਰਮ ਰਾਜੇ ਦੀ ਪੁਰੀ 'ਚ, ਧਰਮ ਰਾਜਾ ਵੀ ਹੱਥ ਜੋੜ ਕੇ ਖੜ੍ਹ ਜਾਂਦਾ, ਵਾਹ ਵੀ ਵਾਹ ਗੁਰਮੁਖਾ, ਤੂੰ ਸ਼ੁਕਰ ਹੈ ਤੂੰ ਆ ਗਏ ਹੈ ਮੇਰੇ ਦਿੱਤੇ। ਅਤੇ ਉਹ ਵੀ ਚਵਹਿ ਮੈਨੇ ਬੋਲਦਾ, ਆਖਦਾ ਸ਼ੁਕਰ ਹੈ ਜੇ ਤੂੰ ਆ ਗਿਆ, ਮੇਰੇ ਕੋਲ ਤਾਂ ਪਾਪੀ ਆਉਂਦੇ ਸਾਰੇ ਹੁਣ ਤੱਕ ਮੇਰੀ। ਇਉਂ ਦਰਗਾਹ 'ਚ ਵੀ ਜਾ ਕੇ ਜੀ ਉੱਥੇ ਵੀ ਮਾਨ ਪਾਉਂਦੇ ਨੇ। ਅੱਗੇ ਜੀ ਆਹ ਬੋਲੇ, ਹੁਣ ਕਿਵੇਂ
ਬੋਲੋਗੇ?
ਥੋੜ੍ਹੇ ਜਿਹੇ ਬੋਲੇ ਨੇ ਜੀ, ਉਹਨਾਂ ਬੋਲਣਾ ਹੁੰਦਾ ਸੀ, ਬਾਕੀ ਚੁੱਪ ਨੇ ਵੀ ਕਿਤੇ ਗਲਤ ਇਹਨਾਂ ਬੋਲੇ ਜਾਵੇ। ਇਹਨੂੰ ਪੜ੍ਹਨਾ ਸੋਹ ਹੈ,
ਸੋਹ ਹੈ,
ਸੋਹ ਹੈ,
ਸੋਹ ਹੈ,
ਗਲੇ 'ਚ ਬੋਲਣਗੇ ਦੋਵੇਂ ਹਾਹੇ, ਸੋਹ
ਹੈ।
ਹਾਂ, ਸੋਹੇ ਨਹੀਂ ਕਹਿਣਾ, ਸੋਹੇ ਨਹੀਂ ਕਹਿਣਾ, ਸੋਹ ਹੈ,
ਸੋਹ ਹੈ,
ਇਕੱਠੇ ਬੋਲੇ ਹੁਣ। ਹਾਂ, ਹੁਣ ਤੁਸੀਂ ਵੀ ਸੋਭਾ ਪਾਉਂਦੇ ਹੋ, ਸੋਹਾ ਮੈਨੇ ਸੋਭਾ ਪਾਉਣਾ। ਉਹ ਜਿਹੜੇ ਪੰਚੇ ਨੇ ਨਾ, ਸ੍ਰੇਸ਼ਟ ਬਣ ਗਏ, ਗੁਰਮੁਖ ਬਣ ਗਏ, ਦਰ ਕਿਹੜੇ ਦਰ 'ਤੇ? ਜੇ ਕਿਤੇ ਬੈਕੁੰਠ ਵਿੱਚ ਚਲੇ ਜਾਣ, ਵਿਸ਼ਨੂੰ ਨੂੰ ਛੱਡ ਕੇ ਖੜ੍ਹਾ ਹੋ ਜਾਂਦਾ, ਉਹ ਵੀ ਉੱਥੇ ਉਹਨੂੰ ਪਾਤਸ਼ਾਹ ਹੀ ਕਹਿੰਦਾ, ਵਾਹ ਵੀ ਵਾਹ ਤਾਂ ਕੋਈ ਪਾਤਸ਼ਾਹ ਆ ਗਿਆ। ਉੱਥੇ ਵੀ ਪਾਤਸ਼ਾਹ ਵਾਲੇ ਬਣਦੇ ਨੇ, ਉਹ ਸੁਭਾਇਮਾਨ ਹੁੰਦੇ ਨੇ ਉੱਥੇ ਵੀ। ਸੋ ਅੱਗੇ ਜੀ
ਪੰਚਾ ਏਕ ਧਿਆਨ,
ਇਹਦਾ ਵਿਸ਼ਰਾਮ ਪੰਚਾਂ ਕਾਤ ਹੀ ਕਰ ਜਾਣਾ, ਪੰਚਾਂ ਕਾ ਗੁਰ ਨਹੀਂ ਕਹਿਣਾ, ਕੋਈ ਅਰਥ ਨਹੀਂ ਬਣਨਾ ਫਿਰ। ਕਾ ਤੇ ਵਿਸ਼ਰਾਮ
ਪੰਚਾ ਕਾ
ਗੁਰ ਏਕ ਧਿਆਨ,
ਗੁਰ ਏਕ ਧਿਆਨ।
ਫਿਰ ਉਹ ਜਿਹੜੇ ਐਸੇ ਪੰਚ ਨੇ ਉਹਨਾਂ ਦਾ ਇੱਕ ਗੁਰੂ ਦੇ ਨਾਲ ਹੀ ਭਾਈ ਧਿਆਨ ਹੁੰਦਾ ਹੈ, ਹੋਰ ਪਾਸੇ ਨਹੀਂ, ਹੁਣ ਉਹਨਾਂ ਦਾ ਧਿਆਨ ਰਹਿੰਦਾ। ਅਨੰਨ ਸੇਵਕ ਬਣ ਪੱਕੇ ਸਿੱਖ ਬਣ ਜਾਂਦੇ ਨੇ, ਗੁਰੂ ਨੂੰ ਛੱਡ ਕੇ ਹੋਰ ਨਹੀਂ ਕਿਤੇ ਜਾਂਦੇ। ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰ ਉਹ ਦੁਆਰ ਗਹਿ ਕੀ ਲਾਜ ਅਸ ਗੋਬਿੰਦਾਸ ਤੁਹਾਰ, ਇਸ ਪੱਧਤੀ 'ਤੇ ਤੁਰਦੇ ਨੇ। ਇੱਕ ਕੇਵਲ ਗੁਰੂ ਦੇ ਨਾਲ ਉਹਨਾਂ ਦਾ ਜਿਹੜਾ ਹੈ ਹੁੰਦਾ ਹੈ। ਸੋ ਇਸੇ ਤਰ੍ਹਾਂ ਗੁਰਨਾਮ ਚੇਤਨ ਦਾ ਵੀ ਹੁੰਦਾ ਹੈ, ਚੇਤਨ ਕੌਣ ਹੈ? ਰੱਬ। ਸੋ ਪਰਮੇਸ਼ਰ ਹੈ, ਉਹਦੇ ਨਾਲ ਉਹਨਾਂ ਦਾ ਧਿਆਨ ਬਣ ਜਾਂਦਾ ਹੈ। ਸੋ ਇਹ ਹੈ ਪੰਚਾਂ ਦਾ ਪਾਈ ਸੁਭਾਅ, ਪੰਚਾਂ ਦੇ ਲੱਛਣ ਦੱਸ ਰਹੇ ਨੇ। ਸੋ ਇਉਂ ਇਹ ਜਿਹੜੇ ਨੇ ਨਿਧਾ ਸੁਣ ਵਾਲੇ ਹੋ ਜਾਂਦੇ ਨੇ, ਹੈ ਜੀ, ਐਸੇ ਉਹਨਾਂ 'ਚ ਗੁਣ ਹੁੰਦੇ ਨੇ। ਅੱਗੇ ਜੀ ਹਾਂਜੀ ਹਾਂਜੀ ਹਾਂਜੀ, ਹੁਣ ਪੰਜ ਉਹ ਵੀ ਸੁਣ ਲਓ, ਉਹਨਾਂ ਨੇ ਸਵਾਲ ਪਾ ਦਿੱਤਾ। ਪੰਜ ਨਾਲ ਪੰਜ ਦੀ ਗਿਣਤੀ ਦਾ ਹੁੰਦਾ, ਫਿਰ ਚਲੋ ਮੁੱਢ ਤੋਂ ਹੀ ਉੱਥੋਂ, ਫਿਰ ਪੰਜ ਪ੍ਰਧਾਨ, ਪੰਜ ਦੀ ਗਿਣਤੀ ਵਾਲੇ ਅਰਥ ਸੁਣੋ। ਹੁਣ ਨਿਧਿ ਆਸਣ ਦਾ ਅਸਲੀ ਲੱਛਣ ਸੁਣੋ ਫਿਰ ਕੀ ਹੈ। ਨਾ ਪਹਿਲਾਂ ਸਜਾਤੀ ਬਿਰਤੀ ਦਾ ਪ੍ਰਭਾਵ ਪਾਉਣਾ, ਹੁਣ ਸਜਾਤੀ ਬਿਰਤੀਆਂ ਕੀ ਨੇ? ਪੰਜ, ਪੰਜ ਕੀ ਨੇ? ਸੱਤ, ਸੱਤ ਸੰਤੋਖ, ਦਇਆ, ਧਰਮ, ਵਿਚਾਰ। ਜਿਹਦੇ ਕੋਲ ਆ ਪੰਜ ਗੁਣ ਆ ਗਏ, ਉਹਨਾਂ ਦੁਆਰਾ ਸਜਾਤੀ ਬਿਰਤੀ ਦਾ ਪ੍ਰਭਾਵ ਪਾਇਆ, ਪ੍ਰਵਾਨ, ਉਹ ਆਏ ਲੋਕ ਵਿੱਚ ਹੀ ਪ੍ਰਵਾਨ ਹੋ ਗਏ, ਇੱਥੇ ਵੀ ਮਨਜ਼ੂਰ ਹੋ ਗਏ। ਪੰਚ ਨਹੀਂ, ਪੰਚ ਪ੍ਰਧਾਨ, ਵੱਡੀ ਸਾਲ ਨਾ ਮਾਰੋ ਅਜੇ, ਪੰਜ ਪੰਜ ਦੀ ਗਿਣਤੀ ਦੇ ਅਰਥ ਲਾਓ, ਪੰਚ ਪ੍ਰਧਾਨ। ਸੋ ਪੰਚ ਕਿਵੇਂ ਪ੍ਰਧਾਨ ਕਿਵੇਂ ਬਣੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਗਿਣਤੀ ਹੋ ਗਈ ਪੰਜ ਪੂਰੀ।
ਹਾਂਜੀ,
ਇਹਨਾਂ ਦਾ ਜਿਹੜਾ ਤਿਆਰ ਕਰਦਾ ਹੈ ਉਹ ਕੀ ਬਣ ਗਿਆ? ਪ੍ਰਧਾਨ, ਵੋਟਾਂ ਵਾਲਾ ਨਹੀਂ, ਇੱਦਾਂ ਪ੍ਰਧਾਨ ਬਣਦਾ। ਅੱਗੇ ਹੁਣ ਬਜਾਤੀ ਬਿਰਤੀ ਦਾ ਤਿਰਸਕਾਰ ਹੋ ਗਿਆ, ਹੋ ਗਿਆ ਨਾ ਤਿਆਗ ਪੰਜਾਂ ਦਾ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ, ਇਹ ਉਹਦਾ ਤਿਰਸਕਾਰ ਹੋ ਗਿਆ ਉਸ ਬਿਰਤੀ ਦਾ, ਨਿਧਿਆਸਣ ਹੋ ਰਿਹਾ ਨਾ ਹੁਣ। ਅੱਗੇ ਪੰਚੇ ਪਾਵ ਹੈ, ਦਰਗਹ ਹੈ ਮਾਨ,
ਦਰਗਹ ਹੈ ਮਾਨ।
ਹੁਣ ਇੱਥੇ ਪੰਜ ਕਿਹੜਾ ਜੀ? ਪੰਜ ਪੰਜ ਤੱਤਾਂ ਦਾ ਬਣਿਆ ਜਿਹੜਾ ਸਰੀਰ ਹੈ, ਤਤਵਾਰ ਨੇ ਪੰਜੇ ਤੱਤਾਂ ਦੀ ਧਾਰਨਾ ਜਿਹਨੇ ਪ੍ਰਾਪਤ ਕਰ ਲਈ। ਪੰਜੇ ਤੱਤਾਂ ਦੀ ਧਾਰਨਾ ਕੀ ਹੈ? ਪੰਜ ਪਹਿਲਾਂ ਤੱਤ ਦੇਖੋ ਕਿਹੜੇ ਨੇ? ਧਰਤੀ, ਦੂਜਾ ਤੱਤ ਅਗਨੀ, ਤੀਜਾ ਹਵਾ, ਚੌਥਾ ਪੰਜਵਾਂ ਪਾਣੀ। ਪਾਣੀ ਇਹ ਪੰਜ ਤੱਤ ਨੇ, ਪੰਜਾਂ ਤੱਤਾਂ ਤੋਂ ਗੁਣ ਲੈਣੇ ਨੇ। ਧਰਤੀ 'ਚੋਂ ਕਿਹੜਾ ਗੁਣ ਲੈਣਾ? ਧਰਤੀ 'ਤੇ ਜੋ ਮਰਜ਼ੀ ਤੁਸੀਂ ਸਿੱਟੀ ਜਾਓ, ਕਦੇ ਕਿਸੇ ਨੂੰ ਜਿਹੜਾ ਗੰਦ ਸਿੱਟੀ ਜਾਂਦੇ ਹਾਂ, ਹੋਰ ਕਿੰਨਾ ਬੋਝ ਲਈ ਬੈਠੀ ਹੈ, ਧੀਰਜ ਹੈ। ਸੋ ਧਰਤੀ 'ਚੋਂ ਧੀਰਜ ਗੁਣ ਲੈਣਾ, ਪਹਿਲਾ ਗੁਣ ਹੋ ਗਿਆ ਧੀਰਜ, ਪੰਜ ਕਰਨੇ ਆ ਪੂਰੇ। ਅਤੇ ਪਾਣੀ ਕਿੰਨਾ ਨਿਰਮਲ ਹੈ, ਮੈਲ ਕੱਟਦਾ ਹੈ, ਸੋ ਇਸ ਕਰਕੇ ਪਾਣੀ ਵਾਂਗੂ ਨਿਰਮਲ ਹੋ ਜਾਣਾ। ਅਤੇ ਚੌਥਾ ਹੈਗਾ ਜੀ ਹਵਾ, ਹੈਗੀ ਆ ਜੀ ਨਿਰਲੇਪ। ਸੋ ਹਵਾ ਵਾਂਗੂ ਨਿਰਲੇਪ ਰਹਿਣਾ, ਗੰਦ ਬੰਦ ਨੂੰ ਲੱਗਦੀ ਵੀ ਹੈ ਪਰ ਸ਼ੁੱਧ ਗੰਦ ਤੋਂ ਨਿਰਲੇਪ ਰਹਿੰਦੀ ਹੈ। ਸੋ ਇਉਂ ਨਿਰਲੇਪ ਰਹਿਣਾ ਹਵਾ ਵਾਂਗੂ। ਅੱਗੇ ਆ ਗਿਆ ਜੀ ਅਗਨੀ, ਪ੍ਰਕਾਸ਼, ਅਗਨੀ 'ਚ ਪ੍ਰਕਾਸ਼ ਹੈ ਨਾ, ਅਤੇ ਅਗਨੀ ਵਾਂਗੂ ਵਿੱਦਿਆ ਵਿੱਚੋਂ ਪ੍ਰਕਾਸ਼ਤਾ ਵਾਲਾ ਗੁਣ ਲੈ ਲੈਣਾ। ਅਤੇ ਸੇਮ ਆਕਾਸ਼, ਆਕਾਸ਼ ਕੀ ਹੈ? ਨਿਰਖੋਬ ਹੈ, ਇਹ 'ਚ ਕੋਈ ਚੀਜ਼ ਮਾਰੀ ਨਹੀਂ ਨਾ ਖੁੱਭਦੀ। ਸਿਉਂ ਇਉਂ ਕਿਸੇ ਦੇ ਕਦਾ ਹੋਰ ਕਿਹਾ ਹੋਇਆ ਜਿਹੜਾ ਅਸੀਂ ਆਪਸ ਹਾਰ ਲੈਣਾ, ਖੁੱਭਣਾ ਨਾ ਉਹਦੇ ਵਿੱਚ, ਨਿਰਖੋਬ ਹੋ ਜਾਣਾ ਨੇ। ਸੋ ਇਉਂ ਜਿਹਨਾਂ ਕੋਲ ਪੰਜੇ ਤੱਤ ਆ ਗਏ, ਧੀਰਜ ਆ ਗਿਆ ਧਰਤੀ ਵਾਂਗੂ, ਨਿਰਮਲਤਾ ਪਾਣੀ ਵਾਂਗੂ ਆ ਗਈ, ਨਿਰਖੋਬ ਹੋ ਗਏ, ਅਗਨੀ ਵਾਂਗੂ ਪ੍ਰਕਾਸ਼ਮਈ ਹੋ ਗਏ, ਹਵਾ ਵਾਂਗੂ ਨਿਰਲੇਪ ਜਿਹਨਾਂ ਕੋਲ ਹੋ ਗਏ, ਦਰਗਾਹ ਪਾਵੈ ਦਰਗਾਹ 'ਚ ਮਾ, ਠੀਕ ਹੈ ਨਾ। ਅੱਗੇ ਹੋਰ ਪੰਚ ਆਊ ਫਿਰ ਜੀ, ਚਲੋ ਪੰਚੇ ਸੋਹ ਹੈ,
ਸੋਹ ਹੈ
ਪੰਚੇ ਵਿਸ਼ਰਾਮ, ਪੰਚੇ ਸੋਹ ਹੈ ਧਰ ਰਾਜਾਨ। ਹੁਣ ਬਜਾਤੀ ਬਿਰਤੀ ਦਾ ਤਿਰਸਕਾਰ ਕਰਨਾ ਉਹ ਕਿਹੜੀ ਹੈ? ਸ਼ਬਦ ਇੱਕ ਹੋ ਗਿਆ, ਸਪਰਸ਼ ਰੂਪ ਤਿੰਨ ਹੋ ਗਿਆ, ਰਸ ਚਾਰ, ਪੰਜਵਾਂ ਗੰਧ, ਇਹ ਪੰਜ ਵਿਸ਼ੇ ਨੇ, ਪੰਜੇ ਵਿਸ਼ ਦੇਣਾ। ਸਤਸੰਗਤ ਜੀ ਉਹ ਰੱਬ ਦੇ ਦਰ 'ਤੇ ਫਿਰ ਰਾਜਾ ਰੂਪ ਨੇ, ਇਹ ਲੋਕ ਵਿੱਚ ਹੀ ਪਾਤਸ਼ਾਹੀ ਭਗਤ ਜਿਨ੍ਹਾਂ ਕੋ ਪਾਤਸ਼ਾਹੀ ਦਿੱਤੀਆਂ ਹਨ, ਆਉਂਦਾ ਨਾ ਬਾਣੀ 'ਚ, ਇਉਂ ਪਾਤਸ਼ਾਹ ਬਣਾ ਦਿੰਦੇ ਨੇ। ਸੋ ਇਹ ਹੋ ਗਿਆ, ਹੁਣ ਤੱਕ ਕੋਈ ਗਿਣਤੀ ਰਹਿ ਗਈ? ਪੰਚ ਸ਼ਬਦ, ਸਪਰਸ਼, ਰਸ, ਗੰਧ, ਇਹ ਪੰਜ ਵਿਸ਼ੇ ਨੇ। ਇਹਦੀ ਜੇ ਵਿਆਖਿਆ ਕਰੀਏ ਬਹੁਤ, ਫਿਰ ਇਹਦੇ 'ਤੇ ਟਾਈਮ ਲੱਗ ਜੂ। ਕੰਨਾਂ ਦਾ ਵਿਸ਼ਾ ਹੈ, ਕੰਨ ਮਾੜੀਆਂ ਚੀਜ਼ਾਂ ਕੰਨਾਂ ਰਾਹੀਂ ਸੁਣਨੀਆਂ ਅਤੇ ਬਿਰਤੀ ਖਰਾਬ ਕਰ ਲੈਣੀ ਕੰਨਾਂ ਦਾ। ਸਪਰਸ਼ ਚਮੜੀ ਦਾ ਵਿਸ਼ਾ, ਇਸੇ ਤਰ੍ਹਾਂ ਸਤਸੰਗ ਜੀ ਰੂਪ ਅੱਖਾਂ ਦਾ ਵਿਸ਼ਾ, ਅੱਖਾਂ ਨਾਲ ਵਿਕਾਰ ਦ੍ਰਿਸ਼ਟੀ ਨਾਲ ਅੱਖਾਂ ਨਾਲ ਵੇਖਣਾ, ਸੋ ਉਹ ਇਹ ਵੀ ਵਿਸ਼ਾ ਹੈ। ਸੋ ਰੂਪ ਅੱਖਾਂ ਦਾ ਵਿਸ਼ਾ, ਰਸ ਜੀਭ ਦਾ ਵਿਸ਼ਾ, ਮਾੜੀਆਂ ਚੀਜ਼ਾਂ ਜੀਭ 'ਤੇ ਲਿਆ ਲਿਆ ਕੇ ਖਾਈ ਜਾਣੀਆਂ, ਪੀ ਲਈ, ਮਾਸ ਖਾ ਲਿਆ, ਹੋਰ ਭੈੜੀਆਂ ਚੀਜ਼ਾਂ ਦਾ ਰਸ ਲਿਆ ਜੀਭ ਰਾਹੀਂ, ਸੋ ਇਹ ਰਸ ਹੈ। ਸ਼ਬਦ ਸਰਬ ਗੰਧ, ਗੰਧ ਨੱਕ ਦਾ ਵਿਸ਼ਾ, ਸੋ ਦੁਰਗੰਧੀ ਲੈਣੀ, ਇਹ ਸਾਰਿਆਂ ਦਿੱਤਾ, ਇਹ ਪੰਜੇ ਵਿਸ਼ਿਆਂ ਦਾ ਤਿਆਗ ਕਰ ਦਿੱਤਾ। ਇਹ ਪੰਜ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਇਹ ਬਾਹਰਲੇ ਜੀਵਾਂ ਵਿੱਚ ਇੱਕ ਇੱਕ ਵਿਸ਼ਾ ਹੈ, ਮਨੁੱਖ 'ਚ ਪੰਜੇ ਨੇ। ਸੋ ਮਿਰਗ ਵਿੱਚ ਸੁਣਨ ਦਾ ਵਿਸ਼ਾ ਕੰਨਾਂ ਦਾ, ਜਦੋਂ ਮਿਰਗ ਨੂੰ ਫੜਨਾ ਹੁੰਦਾ ਹੈ ਆਵਾਜ਼ ਦਿੰਦੇ ਨੇ ਇੱਕ, ਉਹ ਆਵਾਜ਼ ਨੂੰ ਸੁਣ ਕੇ ਭੱਜ ਕੇ ਆਉਣ ਲਾਇਆ, ਉਹਨਾਂ 'ਚ ਫਸ ਜਾਂਦਾ ਵਿਚਾਰਾ, ਮਰ ਗਿਆ। ਇੱਕ ਵਿਸ਼ੇ ਨੇ ਮਾਰ ਲਿਆ ਮਿਰਗ ਨੂੰ, ਡੀਅਰ ਜਿਹਨੂੰ ਕਹਿੰਦੇ ਹੋ, ਅਤੇ ਜਿਹਨੂੰ ਹੈ, ਜਦੋਂ ਕਿਸੇ ਨੇ ਮੱਛੀ ਫੜਨੀ ਆ ਨਾ, ਕੁੰਡੀ ਦੇ ਨਾਲ ਮਾਸ ਦੀ ਬੋਟੀ ਵੱਢ ਦਿੰਦੇ, ਬੰਨ੍ਹ ਦਿੰਦੇ ਆ, ਪਾਣੀ ਛੱਡ ਦਿੰਦੇ, ਭੱਜ ਕੇ ਕੁੰਡੀ ਮੂੰਹ 'ਚ ਫਸ ਜਾਂਦੀ ਆ, ਫੜ ਕੇ ਕੱਢ ਲੈਂਦੇ ਨੇ। ਸੋ ਮੱਛੀ ਨੂੰ ਜਿਹੜਾ ਸੀ ਜੀਵ ਦਾ ਵਿਸ਼ਾ ਸੀ ਰਸ ਦਾ, ਉਹਨੇ ਮਾਰ ਲਈ। ਤਰ੍ਹਾਂ ਵੇਖਣ ਦਾ ਵਿਸ਼ਾ ਜਿਹੜਾ ਹੈ ਅੱਖਾਂ ਦਾ, ਉਹ ਹੈਗਾ ਸਤਸੰਗ ਜੀ ਪਤੰਗੇ ਨੂੰ, ਆ ਲਾਈਟ ਨੂੰ ਵੇਖ ਕੇ ਆਉਂਦਾ ਲਾਈਟ 'ਤੇ, ਸਿੱਧਾ ਆਉਂਦਾ ਲਾਈਟ 'ਤੇ ਸੜ ਜਾਂਦਾ, ਉਹ ਵੇਖਣ ਦਾ ਵਿਸ਼ਾ ਪਤੰਗੇ ਨੂੰ, ਛੋਟਾ ਜਿਹਾ ਜੀ ਹੁੰਦਾ। ਇਸੇ ਤਰ੍ਹਾਂ ਸਤਸੰਗ ਜੀ ਗੰਧ ਦਾ ਵਿਸ਼ਾ ਭੌਰੇ ਨੂੰ ਹੈ, ਭੌਰਾ ਇੱਕ ਜੀ ਹੁੰਦਾ ਮੱਖੀ ਵਾਂਗੂ, ਫੁੱਲ 'ਤੇ ਆ ਕੇ ਬਹਿ, ਸੋ ਨਾਸਾਂ 'ਤੇ ਲਾ ਕੇ ਸੁਗੰਧੀ ਲਈ ਜਾਂਦਾ, ਫੁੱਲ ਮਿੱਚ ਜਾਂਦਾ, ਫਿਰ ਮਰ ਗਿਆ, ਉਹਦਾ ਹੱਥ ਕੱਢ ਲੈਂਦੇ ਨੇ ਜਿਹਦਾ। ਸੋ ਇਸ ਕਰਕੇ ਉਹ ਇਸ ਵਿਸ਼ੇ ਨੇ ਮਾਰ ਲਿਆ ਭੌਰੇ ਨੂੰ, ਸੋ ਨੱਕ ਦੇ ਵਿਸ਼ੇ ਨੇ ਮਾਰ ਲਿਆ, ਗੰਧ ਦੇ ਵਿਸ਼ੇ ਨੇ ਮਾਰ ਲਿਆ। ਤਰ੍ਹਾਂ ਸਤਸੰਗ ਜੀ ਜਿਹੜਾ ਸੀ ਸਪਰਸ਼ ਦਾ ਵਿਸ਼ਾ ਹੈ ਹਾਥੀ ਨੂੰ, ਜਦੋਂ ਹਾਥੀ ਨੂੰ ਫੜਨਾ ਹੁੰਦਾ ਨਾ ਕਿਸੇ ਨੇ, ਵੱਡਾ ਸਾਰੇ ਨੇ ਹਾਥੀ ਨਾਲੋਂ ਵੱਡਾ ਡੂੰਘਾ, ਅਤੇ ਉਹਦੇ ਉੱਤੇ ਪਤਲੇ ਪਤਲੇ ਡੱਕੇ ਰੱਖ ਦਿੰਦੇ ਨੇ ਟੋਏ ਦੇ ਉੱਤੇ, ਪੋਲਿਊਟੀ ਮਿੱਟੀ ਪਾ ਦਿੰਦੇ ਨੇ, ਕਾਗਜ਼ ਦੀ ਹੱਥਣੀ ਬਣਾ ਕੇ ਨਾ, ਕਾਗਜ਼ਾਂ ਦੀ ਵੱਡੀ ਸਾਰੀ ਉਹਨੂੰ ਪੇਂਟ ਕਰਕੇ ਕਾਲਾ ਕਾਗਜ਼ ਦੀ ਬਣਾਈ। ਹਾਥੀ ਭੱਜਿਆ ਆਉਂਦਾ, ਵੇਹ ਕਰਕੇ ਸਾਸਨ ਜਦੋਂ ਉਹਦੇ ਉੱਤੇ ਪੈਰ ਰੱਖਦਾ, ਟੋਏ 'ਚ ਜਾ ਡਿੱਗਦਾ, ਟੋਏ ਦੇ ਵਿੱਚ ਇਹ ਬਣਾਉਂਦੇ ਨੇ, ਭੁੱਖਾ ਰੱਖਦੇ ਨੇ। ਸੋ ਇਸ ਕਰਕੇ ਵਿਚਾਰਾ ਗੁਲਾਮ ਬਣ ਜਾਂਦਾ, ਫੜਿਆ ਜਾਂਦਾ। ਵਿਸ਼ਾ ਜਿਹੜਾ ਸੀ ਇਹਨੂੰ ਹਾਥੀ ਨੂੰ ਸੀ, ਉਹਨੇ ਮਾਰ ਲਿਆ। ਇਹ ਤਾਂ ਇਹਨਾਂ ਵਿੱਚ ਤਾਂ ਇਕੱਲਾ ਇਕੱਲਾ ਵਿਸ਼ਾ ਸੀ ਨਾ, ਸਾਰਿਆਂ 'ਚ ਇਕੱਲੇ ਰੁੱਖ ਵਿੱਚ ਪੰਜੇ ਇਕੱਠੇ ਹੀ ਨੇ। ਸੋ ਇਹਦੇ ਬਚਣ ਦੀ ਕੀ ਆਸ ਹੈ? ਸੋ ਇਸ ਲਈ ਮਹਾਰਾਜ ਜੀ ਉਹ ਪੰਜਾਂ ਦਾ ਜਿਹੜਾ ਸੀ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਉਹਨਾਂ ਨੇ ਤਿਆਗ ਦਿੱਤੇ ਹੁੰਦੇ ਨੇ। ਇਸ ਕਰਕੇ ਰੱਬ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਰਾਜਾ ਰੂਪ ਕਰਕੇ ਬੁਲਾਇਆ ਜਾਂਦਾ ਹੈ, ਪਾਤਸ਼ਾਹੀ ਬਖਸ਼ੀ ਜਾਂਦੀ ਹੈ ਅੱਗੇ ਜੀ। ਚੱਲ
ਪੰਚਾਂ ਕਾ ਗੁਰ ਏਕ ਧਿਆਨ,
ਇਉਂ ਪੰਚਾਂ ਦਾ, ਐਸੇ ਜਿਹੜੇ ਪੰਚ ਹੋ ਗਏ ਨੇ, ਅਤੇ ਸੋ ਉਹਨਾਂ ਦਾ ਇੱਕ ਗੁਰੂ ਦੇ ਨਾਲ, ਇੱਕ ਚੇਤਨ ਪਰਮੇਸ਼ਰ ਦੇ ਨਾਲ ਹੀ ਧਿਆਨ ਹੁੰਦਾ ਹੈ ਅੱਗੇ ਜੀ।
ਜੇ ਕੋ ਕਹਿ ਕਰੇ ਵਿਚਾਰ,
ਰਾਜੇ ਨੂੰ ਦਲਾਂ ਵਾਲਾ ਕਰੇ
ਕਰੇ ਵਿਚਾਰ,
ਬਾਬੇ ਨੂੰ ਵਿਹਾਰ
ਵਿਚਾਰ,
ਸ਼ਾਬਾਸ਼ ਪੜ੍ਹੋ ਸਾਰੇ।
ਜੇ ਕੋ
ਕਹਿ
ਇੱਥੇ
ਵਿਚਾਰ,
ਕਹਿੰਦੇ
ਜੀ ਆਹ ਜਿਹੜੀ ਜੇ ਕੋ ਕਹਿ, ਆ ਸਾਰੀ ਵਿਚਾਰ ਨੂੰ ਜੇ ਉੱਪਰ ਦੱਸੀ ਹੈ ਨਿਧਿਆਸਣ ਵਾਲੀ। ਹਾਂਜੀ ਅੱਗੇ,
ਕਰਤੇ ਕੰਨੇ ਨਹੀਂ ਸਮਾਲ,
ਹਾਂ ਜੇ ਕੋ ਕਹਿ ਕਰੇ ਵਿਚਾਰ। ਮਹਾਰਾਜ ਜੀ ਇਹ ਜਿਹੜੀ ਵਿਚਾਰ ਹੈ, ਜੇ ਇਹ ਜਿਹੜੀ ਕਰ ਜਾ ਸਕਦੀ ਹੈ ਸਾਰੀ ਵਿਚਾਰ ਜੇ ਕੋ ਕਹੇ, ਮਹਾਰਾਜ ਉੱਤਰ ਦਿੰਦੇ ਨੇ ਫਸਿੱਧਾਂ ਨੂੰ, ਕਰਤੇ ਕਹਿ ਕਰਨਾ, ਇੱਥੇ ਵਿਸਰਾਮ ਨਾ ਹੀ ਸਮਾਰ। ਮਹਾਰਾਜ ਕਹਿੰਦੇ ਸਿੱਧੋ ਜਿਹੜੇ ਕਰਤਾ ਕੌਣ ਹੈ? ਪਰਮੇਸ਼ਰ। ਕਰਨਾ ਨਾਮ ਹੈ ਕਰਤੱਬਾਂ ਦਾ, ਪਰਮੇਸ਼ਰ ਦੇ ਕਰਤੱਬਾਂ ਦਾ ਸਮਾਰ ਮੈਨੇ ਗਿਣਤੀ ਨਹੀਂ ਆਉਂਦੀ, ਕਿੰਨੇ ਕੁ ਉਹਦੇ ਕਰਤੱਬ ਨੇ ਰੱਬ ਗਏ। ਅੱਗੇ
ਤੋਲ ਧਰਮ ਦਿਆ ਕਾ ਪੂਤ,
ਹਾਂ ਇਹ ਦੋਏ ਲਾਈਨ ਫਿਰ ਅਰਥ ਸ਼ੁਰੂ ਹੋਣਗੇ, ਇੱਕ ਲਾਈਨ ਹੋਰ 'ਚ ਅੱਗੇ ਚੱਲ, ਅੱਗੇ ਇੱਕ ਹੋਰ
ਸੰਤੋਖ,
ਇੱਕ ਹੋਰ ਅੱਗੇ ਕਰਦੇ ਅਰਥ ਸ਼ੁਰੂ ਕਰਨਾ ਹੈ। ਸੋ ਉਹ ਫਿਰ ਸਿੱਧ ਕਹਿਣ ਲੱਗੇ ਜੀ ਤੁਸੀਂ ਕਿਹਾ ਵੀ ਗਿਣਤੀ ਨਹੀਂ ਹੋ ਸਕਦੀ, ਗਿਣਤੀ ਤਾਂ ਹੋਈ ਹੈ ਉਹਦੇ ਕਰਤੱਬਾਂ ਦੀ, ਕਹਿੰਦੇ ਮਹਾਰਾਜ ਕੀ ਗਿਣਤੀ ਹੋਈ ਹੈ? ਕਹਿੰਦੇ 84 ਲੱਖ ਜੋਨ ਹੈ, ਗਿਣਤੀ ਹੋ ਗਈ। ਅਤੇ ਯੋਜਨ ਧਰਤੀ ਮਿਣੀ ਗਈ ਹੈ, ਗਿਣਤੀ ਹੋ ਗਈ। ਉਹ ਸਾਰੀ ਧਰਤੀ ਕਹਿੰਦੇ ਜੀ ਪ੍ਰਚਲਿਤ ਹੈ ਗੱਲ ਵੀ ਇੱਕ ਬੁੱਧ ਜਿਹਦਾ ਚਿੱਟਾ ਰੰਗ ਹੈ ਉਹਨੇ ਚੱਕੀ ਹੋਈ ਹੈ ਸਾਰੀ ਧਰਤੀ। ਕਹਿੰਦੇ ਗਿਣਤੀ ਤਾਂ ਹੋ ਗਈ, ਤੁਸੀਂ ਕਿਵੇਂ ਕਹਿ ਤਾ? ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਕਰਤੇ ਕਾ ਕਰਨਾ ਨਾ ਹੀ ਸੁਮਾਰ, ਵੀ ਉਹਦੀ ਗਿਣਤੀ ਨਹੀਂ ਹੋਈ, ਗਿਣਤੀ ਤਾਂ ਹੋ ਗਈ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਹੁਣ ਉੱਤਰ ਦਿੰਦੇ ਨੇ, ਅਸੀਂ ਇੱਥੋਂ ਅਰਥ ਸ਼ੁਰੂ ਕਰਾਂਗੇ। ਜੇ ਕੋ ਬੁੱਝਾ ਹੈ ਹੋਵੇ ਸਚਿਆਰ,
ਹੋਵੇ ਸਚਿਆਰ।
ਮਹਾਰਾਜ ਜੀ ਕਹਿੰਦੇ ਬੁੱਝ ਕੇ ਸਚਿਆਰ ਹੋਣਾ ਚਾਹਵੇ, ਹਾਂ ਫਿਰ ਅੱਗੇ ਦੱਸੋ। ਫਿਰ ਮਾਰੇ ਉੱਤਰ ਸਵਾਲ ਕੀਤਾ, ਧਵਲਾ ਉੱਪਰ ਕੀਤਾ ਭਾਰ, ਜਿਹੜਾ ਤੁਸੀਂ ਕਹਿੰਦੇ ਹੋ ਵੀ ਧਵਲੇ ਬੁੱਧ ਦੀ ਇੱਕ ਬੈਲ ਦੀ ਚੱਕੀ ਹੋਈ ਉਹਨਾਂ ਨੂੰ ਧਵਲਾ ਹੈ, ਚਿੱਟੇ ਰੰਗ ਦੇ ਬਲਦ ਨੂੰ ਧਵਲਾ ਕਹਿ ਦਿੰਦੇ ਨੇ। ਉਹ ਜਿਹੜੇ ਬਲਦ ਨੇ ਧਰਤੀ ਚੱਕੀ ਹੋਈ ਹੈ ਉਹਦੇ ਉੱਤੇ ਜਿਹੜਾ ਵਜਨ ਆਇਆ ਧਰਤੀ ਦਾ, ਜਿਹੜੀ ਬਲਦ ਨੇ ਤੁਹਾਡੇ ਮੁਤਾਬਕ ਕਹਿ ਦਿੰਦੇ ਵੀ ਬਲਦ ਨੇ ਚੱਕੀ ਹੈ, ਉਹਦੇ ਸਿਰ 'ਤੇ ਭਾਰ ਆਇਆ ਧਰਤੀ ਦਾ, ਉਹ ਸਿੱਧੋ ਦੱਸੋ ਕਿੰਨਾ ਕੁ ਭਾਰ ਹੈ, ਕਿੰਨੇ ਕੁਇੰਟਲ ਹੈ, ਖਰਬਾਂ ਕੁਇੰਟਲ ਹੈ ਆਪਦਾ ਭਲਾ? ਕਹਿੰਦੇ ਜੀ ਇਹ ਤਾਂ ਨਹੀਂ ਦੱਸਿਆ ਜਾਂਦਾ ਵੀ ਕਿੰਨਾ ਉਹਦੇ ਭਾਰ ਹੈ, ਅਸੀਂ ਤਾਂ ਇਹੀ ਜਾਣਦੇ ਹਾਂ ਵੀ ਬੁੱਧ ਹੈ। ਫਿਰ ਉੱਤਰ 'ਚ ਮਾਰਚ ਫਿਰ ਕੀ ਕਹਿੰਦੇ ਨੇ ਅੱਗੇ, ਧਰਤੀ ਹੋਰ ਪਰੈ, ਇੱਥੇ ਵਿਸ਼ਰਾਮ, ਹੋਰ 'ਤੇ ਵੀ ਵਿਸ਼ਰਾਮ ਹੋ ਜਾਂਦਾ ਹੈ ਪਰ ਟਕਸਾਲ ਵਿੱਚ ਮੁੱਖ ਵਿਸ਼ਰਾਮ ਪਰੈ 'ਤੇ ਹੈ। ਧਰਤੀ ਹੋਰ ਹੋਰ
ਹੋਰ
ਮਾਰਜ ਕਹਿੰਦੇ ਜੇ ਤੁਸੀਂ ਕਹਿੰਦੇ ਬੁੱਧ ਨੇ ਕਿੰਨੇ ਧਰਤੀ ਚ ਇੱਕ ਧਰਤੀ ਦਾ ਬੁੱਧ ਨੇ ਚੱਕ ਲਈ, ਜਿਹੜੀ ਬੁੱਧ ਕਿੱਥੇ ਖੜ੍ਹਾ ਹੈ? ਧਰਤੀ ਤਾਂ ਉਹਨੇ ਚੱਕ ਲਈ, ਬੁੱਧ ਕਿਹਦੇ 'ਤੇ ਖੜ੍ਹਾ ਹੈ? ਸੀ ਹੈ ਮਾਰੇ ਕਹਿੰਦੇ ਉਹ ਧਰਤੀ ਕਿਹਨੇ ਚੱਕੀ ਹੈ? ਕਹਿੰਦੇ ਇੱਕ ਹੋਰ ਬੁੱਧ ਹੋਣਾ। ਫਿਰ ਮਾਰੇ ਕਹਿੰਦੇ ਉਹ ਕਿਹੜੀ ਧਰਤੀ 'ਤੇ ਖੜ੍ਹਾ? ਹੋਰ ਧਰਤੀ ਹੋਣੀ ਹੈ। ਮਾਰੇ ਕਹਿੰਦੇ ਚੰਗਾ ਅੱਗੇ ਚੱਲੀ ਚਲੋ, ਫਿਰ ਕਿੱਥੇ ਜਾ ਕੇ ਮੁਕਾਓਗੇ ਗੱਲ? ਹੈਂਜੀ ਮੁੱਕਣੀ ਕੋਈ ਨਹੀਂ, ਕਿ ਵੀ ਉਹ ਬੁੱਧ ਕਿਹਦੇ 'ਤੇ ਖੜ੍ਹਾ ਹੈ? ਇਸ ਲਈ ਮਾਰੀ ਕਹਿੰਦੇ ਧਰਤੀ ਤਾਂ ਬਈ ਹੋਰ ਪਰੇ ਤੋਂ ਪਰੇ ਤੋਂ ਪਰੇ ਹੀ ਹੋਰ ਧਰਤੀਆਂ ਨੇ, ਕਿੰਨੇ ਕੁ ਬਹੁਤ ਅੱਗੇ। ਹਾਂਜੀ ਕਿੰਨਾ ਸੋਹਣਾ ਉੱਤਰ ਦਿੱਤਾ ਮਹਾਰਾਜ ਜੀ ਨੇ, ਮਿਣਿਆ ਨਹੀਂ ਜਾ ਅੱਗ ਹੋਰ। ਤਿਸ 'ਤੇ ਭਾਰ ਤਲੈ 'ਤੇ ਵਿਸ਼ਰਾਮ ਕਰੋ। ਹਾਂ ਮਾਰੀ ਕਹਿੰਦੇ ਚਲੋ ਤੁਹਾਡੇ ਮੁਤਾਬਕ, ਅਤੇ ਜਿਹੜਾ ਅਖੀਰਲਾ ਬੁੱਧ ਹੈ ਅਤੇ ਉਹਦੇ ਜਿਹੜੇ ਧਰਤੀ 'ਤੇ ਉਹ ਖੜ੍ਹਾ ਹੈ, ਤਲੈ ਮੈਨੇ ਧਰਤੀ ਹੀ ਹੈ, ਅਤੇ ਜਿਹੜੇ ਕਵਣ ਜੋਰ ਜੋਰ ਨਾਮ ਆਸਰੇ ਦਾ ਉਹ ਫਿਰ ਕਿਹਦੇ ਆਸਰੇ ਖੜ੍ਹਾ? ਸੋ ਫਿਰ ਕਹਿਣ ਲੱਗੇ ਜੀ ਉਹ ਨਿਰਆਧਾਰ ਹੋਣਾ। ਸਤਿਗੁਰੂ ਕਹਿਣ ਲੱਗੇ ਜਿਹੜੇ ਪੰਜਾਂ ਤੱਤਾਂ ਦੀ ਬਣੀ ਚੀਜ਼ ਹੈ ਉਹਨੂੰ ਕਿਸੇ ਨਾ ਚੀਜ਼ ਦਾ ਆਸਰਾ ਹੁੰਦਾ, ਜਿੰਨੇ ਪੰਜ ਤੱਤਾਂ ਵਾਲੇ ਨੇ, ਨਿਰਆਧਾਰ ਤਾਂ ਕੇਵਲ ਪਰਮੇਸ਼ਰ ਹੀ ਹੈ। ਸੋ ਇਹ ਵੀ ਤੁਹਾਡੀ ਗੱਲ ਨਹੀਂ ਠੀਕ ਹੋ ਸਕਦੀ ਆਏ ਨਿਰਣਾ। ਅੱਗੇ ਹੁਣ ਉੱਥੋਂ ਚੱਲੋ ਧਵ ਜਿੱਥੋਂ ਮੁੱਢੋ ਸੂਰਿਆ, ਹੁਣ ਫਿਰ ਧਰਤੀ ਕਿਹਨੇ ਚੱਕੀ ਹੋਈ ਹੈ? ਹੁਣ ਉੱਤਰ ਦਿੰਦੇ ਨੇ ਮਹਾਰਾਜ, ਉੱਥੇ ਉੱਥੋਂ ਪਾਠ ਲਿਆਓ ਜਿੱਥੋਂ ਪਿੱਛੇ ਚੱਲ, ਹੋਰ ਛੇ ਹੋਰ ਅੱਗੇ ਇੱਥੇ ਹੁਣ ਉੱਤਰ ਦਿੰਦੇ ਨੇ ਮਹਾਰਾਜ ਕਿਹਨੇ ਧਰਤੀ ਚੱਕੀ ਹੈ ਸਿੱਧਾਂ
ਨੂੰ?
ਦਇਆ ਕਾਪੂਤ,
ਮਹਾਰਾਜ
ਕਹਿੰਦੇ ਬੁੱਧਾਂ ਬੁੱਧਾਂ ਨੇ ਕਿਸੇ ਨੇ ਨਹੀਂ ਚੱਕੀ, ਖੜੀ ਹੈ ਕਿਹਦੇ ਆਸਰੇ ਖੜੀ ਹੈ? ਧਰਮ, ਧਰਮ ਹੀ ਤੌਲਾ ਵਰਦਾ, ਇਹਦੇ ਆਸਰੇ ਧਰਤੀ ਖੜੀ। ਜਦੋਂ ਧਰਤੀ ਤੋਂ ਧਰਮ ਮੁੱਕ ਗਿਆ ਧਰਤੀ ਨਹੀਂ ਠਹਿਰਨੀ, ਧਰਤੀ ਡੋਲ ਜਾਂਦੀ ਹੈ, ਧਰਮ ਆਸਰੇ ਖੜੀ ਹੈ ਜੀ। ਜੇ ਧਰਮ ਰੂਪੀ ਧੌਲੇ ਵਰਦ ਦੀ ਚੱਕੀ ਹੋਈ ਹੈ ਤਾਂ ਉਹ ਬੁੱਧ ਤਾਂ ਗਊ ਦਾ ਪੁੱਤਰ ਸੀ, ਜਿਹਨੇ ਅਸੀਂ ਕਿਹਾ ਬੁੱਧ ਕਿਹ ਤੋਂ ਪੈਦਾ ਹੁੰਦਾ? ਗਾਂ ਤੋਂ ਹੀ ਪੈਦਾ ਹੁੰਦਾ ਨਾ ਜੀ, ਉਹ ਤਾਂ ਗਾਂ ਤੋਂ ਪੈਦਾ ਹੋਇਆ ਸੀ। ਇਹ ਧਰਮ ਰੂਪੀ ਬੁੱਧ ਦੀ ਮਾਂ ਕਿਹੜੀ ਹੈ ਉਹ ਤਾਂ ਦੱਸੋ। ਮਹਾਰਾਜ ਕਹਿੰਦੇ ਦਇਆ ਕਾ ਪੂਤ, ਉਹਦੀ ਮਾਂ ਹੈ ਦਇਆ, ਉਹਦਾ ਪੁੱਤਰ ਹੈ ਧਰਮ। ਸੋ ਜੇ ਦਇਆ ਤਾਂ ਧਰਮ ਹੈ, ਧਰਮ ਦੀ ਮਾਂ ਕੌਣ ਹੈ? ਦਇਆ, ਦਇਆ 'ਚੋਂ ਧਰਮ ਪੈਦਾ ਹੁੰਦਾ ਹੈ। ਇਹ ਤਾਂ ਦਇਆ ਦਾ, ਜੇ ਦਇਆ ਹੀ ਨਹੀਂ ਹੈਗੀ ਕਿਸੇ ਕੋਲ ਤਰਸੇ ਨਹੀਂ, ਸੋ ਸੱਚ ਧਰਮ ਨਹੀਂ ਆ ਸਕਦਾ। ਪਹਿਲਾਂ ਦਇਆ ਹੈ ਫਿਰ ਧਰਮ ਹੈ। ਅੱਗੇ ਕਹਿੰਦੇ ਜੀ ਉਹ ਜਿਹੜਾ ਬੁੱਧ ਹੈ ਉਹ ਤਾਂ ਪੱਠੇ ਵੀ ਖਾਂਦਾ ਹੈ, ਆ ਜਿਹੜਾ ਤੁਸੀਂ ਧਰਮ ਰੂਪੀ ਬੁੱਧ ਬਣਾਇਆ ਹੈ ਉਹ ਮਾੜੇ ਕਹਿੰਦੇ ਸੰਤੋਖ, ਇਹ ਸੰਤੋਖ ਦੇ ਪੱਠੇ ਖਾਂਦਾ ਹੈ ਇਹ, ਜਿਸ ਕਰਕੇ ਥਾਪ ਰੱਖਿਆ ਵਿਸ਼ਰਾਮ ਰੱਖਿਆ ਤੇ ਕਰੋ ਸੰਤੋਖ ਥਾਪ ਰੱਖਿਆ। ਸੂਤ, ਸੂਤ ਨਾਮ ਹੈ ਸਾਧ ਸਿੰਘ ਜੀ ਨਿਯਮ ਦਾ ਮਰਯਾਦਾ ਦਾ, ਜਿਸ ਨੇ ਧਰਮ ਨੇ ਜਿਹੜਾ ਸੀ ਸਾਰੇ ਇੱਕ ਸੂਤ ਵਿੱਚ ਇੱਕ ਮਰਯਾਦਾ ਵਿੱਚ ਇੱਕ ਨਿਯਮ ਵਿੱਚ ਬੰਨ ਕੇ ਰੱਖਿਆ ਹੋਇਆ, ਉਹਦੇ ਕਰਕੇ ਸੰਸਾਰ ਚੱਲ ਰਿਹਾ, ਧਰਤੀ ਖੜ੍ਹੀ ਹੈ। ਹਾਂਜੀ ਅੱਗੇ ਜੀ ਇਹ ਹੋ ਗਿਆ ਸੀ ਅਰਥ, ਅੱਗੇ ਚੱਲ ਅੱਗੇ ਇੱਥੇ ਹੁਣ
ਜੀ ਜਾਤ ਰੰਗਾਂ
ਕੇ
ਨਾਵ,
ਮਹਾਰਾਜ ਜੀ ਫਿਰ ਤੁਸੀਂ ਕਿਹਾ 84 ਇਹ ਤਾਂ ਹੁਣ ਤੁਸੀਂ ਧਰਤੀ ਬਾਰੇ ਕਹਿ ਦਿੱਤਾ ਵੀ ਧਰਤੀ ਦੀ ਮਿਣਤੀ ਨਹੀਂ ਹੋ ਸਕਦੀ, ਚੱਕਣ ਵਾਲੇ ਵੀ ਗਲਤ ਕਹਿ ਸਾਨੂੰ ਝੂਠੇ ਕਰ ਦਿੱਤਾ ਹੈ, ਤੁਹਾਡੀ ਗੱਲ ਮੰਨ ਲਈ ਹੈ, ਪਰ ਅਸੀਂ ਕਿਹਾ ਵੀ 84 ਲੱਖ ਜੂਨਾਂ ਨੇ ਇਹ ਤਾਂ ਗਿਣਤੀ ਹੋ ਗਈ ਹੈ। ਮਹਾਰਾਜ ਕਹਿੰਦੇ 1 ਲੱਖ ਤਾਂ ਚਲੋ ਜੂਨਾਂ ਮੰਨ ਲਈਆਂ ਹੈਗੀਆਂ ਨੇ, ਪਰ ਇੱਕ ਇੱਕ ਜੂਨ ਵਿੱਚ ਕਿੰਨੇ ਕਿੰਨੇ ਬੰਦੇ ਨੇ 84 ਲੱਖ ਵਿੱਚ? ਜਾਤ ਰੰਗਾਂ ਕੇ ਨਾਗ, ਤੁਸੀਂ 84 ਲੱਖ ਜੂਨੀ ਵਿੱਚ ਇੱਕ ਮਨੁੱਖ ਦੀ ਜਾਤੀ, ਤਾਂ ਹੁਣ ਮਨੁੱਖ ਕਿੰਨੇ ਨੇ, ਕਿੰਨੇ ਗਿਣ ਲਓਗੇ? ਜਾਤੀ ਪਸ਼ੂਆਂ ਦੀ ਹੈ, ਕਿੰਨੇ ਕੁ ਪਸ਼ੂ ਨੇ ਧਰਤੀ 'ਤੇ? ਇੱਕੋ ਗਿਣੋਗੇ ਨਾ 84 ਲੱਖ ਵਿੱਚ, ਪਰ ਪਸ਼ੂ ਕਿੰਨੇ ਨੇ? ਫਿਰ ਇਸੇ ਤਰ੍ਹਾਂ ਪੰਛੀ ਦੇ ਇੱਕ ਜੂਨ ਕਿੰਨੇ ਨੇ, ਕਿਵੇਂ ਗਿਣੋਗੇ? ਸਾਰੇ ਬਲ ਦੇ ਪੰਛੀ ਗਿਣ ਕੇ ਦੱਸੋ, ਕੋਈ ਹੈਗਾ ਹਿਸਾਬ? ਫਿਰ ਪਾਣੀ 'ਚ ਰਹਿਣ ਵਾਲੀ ਸ੍ਰਿਸ਼ਟੀ, ਸੋ ਕਿੰਨੀਆਂ ਕੁ ਮੱਛੀਆਂ ਗਿਣ ਕੇ ਦੱਸੋ, ਸਮੁੰਦਰ 'ਚ ਕਿੰਨੀਆਂ ਮੱਛੀਆਂ ਨੇ ਗਿਣ ਕੇ ਦਿਖਾਓ, ਨਹੀਂ ਗਿਣ ਸਮਾਰ ਹੋ ਰਿਹਾ। ਫਿਰ ਉਹ ਅੱਡ ਜਾਤਾਂ ਨੇ, ਇੰਨੇ ਇੰਨੇ ਜੀ ਨੇ, ਨਹੀਂ ਗਿਣੇ ਜਾਂਦੇ। ਫਿਰ ਰੰਗਾਂ ਕੇ, ਉਹਨਾਂ ਦੇ ਰੰਗ ਕਿੰਨੇ ਨੇ? ਮੈਨੇ ਆ ਤੁਸੀਂ ਆਪਣੇ ਕਈ ਕਈ ਘਰਾਂ 'ਚ ਰੱਖੀਆਂ ਨੇ, ਉਹ ਕਈ ਕਈ ਪ੍ਰਕਾਰ ਦੇ ਰੰਗਾਂ ਦੀਆਂ ਨੇ, ਉਹ ਰੰਗੇ ਨਹੀਂ ਗਿਣੇ ਜਾਂਦੇ। ਕਿੰਨੇ ਹੋਰ ਚੀਜ਼ਾਂ ਨਹੀਂ, ਬਨਸਪਤੀ ਦੇ ਰੰਗ ਨੇ, ਕਿਵੇਂ ਸਾਰਿਆਂ ਨੂੰ ਰੰਗਾਂ ਨੂੰ ਤੁਸੀਂ ਗਿਣ ਕੇ ਦੱਸੋ ਕਿੰਨੇ ਨੇ ਸਿੱਧੋ? ਫਿਰ ਨਾਵ, ਫਿਰ ਲੋਕ ਆ ਸਾਰੀ ਵਰਲਡ ਦੇ ਲੋਕਾਂ ਦੇ ਨਾਂ ਗਿਣ ਕੇ ਦੱਸੋ ਕੀ ਨੇ? ਅੰਗਰੇਜ਼ਾਂ ਦੇ ਆਪਣੇ ਨਾਂ ਨੇ, ਸਿੱਖਾਂ ਦੇ ਆਪਣੇ ਨਾਂ ਨੇ, ਹੋਰ ਜਾਤਾਂ ਦੇ ਆਪਣੇ ਨਾਂ ਨੇ, ਪੰਛੀਆਂ ਦੇ ਕਿੰਨੇ ਨਾਂ ਨੇ, ਪਸ਼ੂਆਂ ਦੇ ਕਿੰਨੇ ਨਾਂ ਨੇ, ਕਿਵੇਂ ਗਿਣ ਕੇ ਸਾਰਿਆਂ ਦੀ? ਭਾਈ ਕਹਿੰਦੇ ਇਹ ਤਾਂ ਨਹੀਂ ਜੀ ਗਿਣਤੀ ਸਾਤੇ ਹੋਈ। ਫਿਰ ਮਾਲਕ ਕਹਿੰਦੇ ਨਾ ਹੀ ਸੁਮਾਰ ਕਰਤੇ ਕਿ ਕਰਨਾ, ਨਾ ਹੀ ਨਹੀਂ ਹੋ ਸਕਦੀ। ਅੱਗੇ ਸਭਨਾ ਲਿਖਿਆ,
ਅੱਗੇ
ਆ ਕੇ ਬੁੜੀ ਪੜ ਗਈ। ਉਹ ਬੁੜੀ ਤਾਂ ਮਾਈ, ਬੁੜੀ ਮਾਈ ਹੁੰਦੀ ਹੈ ਇਹ ਬੁੜੀ, ਬੁੜੀ ਪੋਲਾ ਪੜਨ। ਹਾਂ ਸਭਨਾ ਲਿਖਿਆ, ਫਿਰ ਆਪਣੇ ਅਰਥ ਬਣਾ ਲੈਂਦੇ ਨੇ, ਇਹ ਸਾਡੇ ਸਾਰਾ ਕੁਛ ਅਰਥ ਵੀ ਆਪਣੇ ਘੜ ਲੈਂਦੇ ਨੇ, ਇਸ ਲਈ ਪੜਨ ਬੁੜੀ ਸਭਨਾ ਬੁੜੀ ਕਲਾਮ, ਕਲਾਮ ਨਾ ਮੈਂ ਕਲਮ ਦਾ। ਫਿਰ ਸਿੱਧਾ ਨੇ ਫਿਰ ਸਵਾਲ ਕਰ ਦਿੱਤਾ, ਹੁਣ ਕਹਿੰਦੇ ਜੇ ਬੰਦਿਆਂ ਨੂੰ ਨਹੀਂ ਉਹਦਾ ਸਮਾਰ ਦਾ ਪਤਾ, ਰੱਬ ਨੂੰ ਕਿਹੜਾ ਪਤਾ ਹੋਣਾ? ਉਹਨੂੰ ਵੀ ਨਹੀਂ ਪਤਾ, ਕਹਿੰਦੇ ਫਿਰ ਹੈਗਾ ਉੱਧੋ ਉਹਦੀ ਉਹਦੇ ਬਾਰੇ ਸ਼ੰਕਾ ਨਾ ਕਰੋ। ਉਹਨੇ ਤਾਂ ਸਭਨਾ ਲਿਖਿਆ, ਸਾਰਿਆਂ ਦੇ ਉਹਨੇ ਲੇਖ ਲਿਖ, ਕਾਹਦੇ ਨਾਲ ਲਿਖੇ? ਕਲਾਮ, ਕਲਮ ਨਾਲ, ਜਿਹੜੀ ਕਿ ਬੁੜੀ ਸਦਾ ਹੀ ਵਗਦੀ ਰਹਿੰਦੀ ਹੈ, ਲਿਖਦੀ ਰਹਿੰਦੀ ਹੈ ਬੁੜੀ, ਜਿਹੜੀ ਹਾਂ ਵਗਣ ਵਾਲੀ ਸਦਾ ਹੀ ਵਗੀ ਜਾਂਦੀ ਹੈ, ਲਿਖੀ ਜਾਂਦੀ ਹੈ, ਲਿਖੀ ਜਾਂਦੀ ਹੈ, ਕਿੰਨੇ ਰੋਜ਼ ਜੰਮ ਕੇ ਆਉਂਦੇ ਨੇ, ਕਲਮ ਲੇਖ ਲਿਖਦੀ ਹੈ। ਅਤੇ ਮਾਰੇ ਕਹਿੰਦੇ ਉਹਨੂੰ ਆਪਣੇ ਦਾ ਹਿਸਾਬ ਹੈਗਾ, ਸਮਾਰ ਹੈ, ਉਹਨੇ ਜਿਹੜੀ ਕਲਮ ਨਾਲ ਲਿਖ ਦਿੱਤਾ, ਮਤਲਬ ਵੇਲੇ ਲੈ ਤੇਰੇ ਮੱਥੇ 'ਤੇ ਲਿਖ ਦਿੱਤਾ ਹੈ, ਤੂੰ ਇੰਨੇ ਸਾਲ ਜੀਏਗਾ। ਉਹਨੂੰ ਪਤਾ ਵੀ ਇੰਨੇ ਸਾਲ ਜੀਊਗਾ, ਜਦੋਂ ਸਾਲ ਪੂਰੇ, ਜੇ ਪਤਾ ਨਾ ਹੋਵੇ ਤਾਂ ਬੰਦਾ ਵੱਧ ਸਾਲ ਜੀ ਜਾਵੇ ਲਿਖੇ ਦੇ ਮੁਤਾਬਕ। ਉਹਨੂੰ ਪਤਾ ਹੈ ਆਪਣੇ ਲਿਖੇ ਦਾ, ਕਹਿੰਦੇ ਉਹਨੇ ਸਾਰਿਆਂ ਦੇ ਮੱਥੇ 'ਤੇ ਕਲਮ ਜਿਹੜੀ ਲਿਖਦੀ ਹੈ, ਰੋਜ਼ ਲਿਖੀ ਜਾ ਰਹੀ ਹੈ, ਵਗੀ ਜਾ ਰਹੀ ਹੈ, ਸੋ ਕਿ ਇੰਨੇ ਸਾਲ ਜੀਣਾ, ਇੰਨੇ ਮਹੀਨੇ ਜੀਣਾ, ਇੰਨੇ ਦਿਨ ਜੀਣਾ, ਅਤੇ ਨਾਲ ਇਹ ਵੀ ਲਿਖ ਦਿੱਤਾ ਹੈ ਕਿ ਤੈਨੂੰ ਜਿੰਨਾ ਚਿਰ ਤਾਂ ਜੀਣਾ ਉਦੋਂ ਵੱਧ ਨਹੀਂ ਹੋਣਾ ਕੁਛ। ਇਹ ਵੀ ਲਿਖ ਦਿੱਤਾ ਹੈ ਕਿ ਤੂੰ ਜਿਹੜਾ ਤੇਰਾ ਸੰਯੋਗ ਇਹਨਾਂ ਇਹਨਾਂ ਨਾਲ ਹੀ ਹੋਣਾ, ਉਹ ਵੀ ਲਿਖ ਦਿੱਤਾ ਹੈ, ਅਤੇ ਇਹ ਵੀ ਲਿਖ ਦਿੱਤਾ ਤੂੰ ਇੰਨੇ ਸਵਾਸ ਲੈਣੇ ਨੇ, ਉਹ ਵੀ ਗਿਣ ਕੇ ਪਾ ਦਿੱਤੇ ਨੇ ਉੱਥੇ। ਸੋ ਇਹ ਸਾਰਾ ਮਾਰੀ ਕਹਿੰਦੇ ਉਹਨੇ ਕਰ ਦਿੱਤਾ ਹੈ, ਉਹਨੂੰ ਤਾਂ ਪਤਾ ਹੈ। ਅੱਗੇ ਜੀ
ਇਹ ਲੇਖਾ
ਉੱਚੀ ਬੋਲ ਦੇ, ਮੈਂ ਤਾਂ ਕਿੱਥੇ ਪਿਆ, ਤੂੰ ਕਿੱਥੇ? ਮੈਂ ਸਾਹਮਣੇ ਕਰ ਰਿਹਾ ਜੀ, ਸ਼ਾਬਾਸ਼।
ਲਿਖ ਜਾਣੇ ਕੋਏ,
ਸੋ ਕਹਿੰਦੇ ਦੱਸੋ ਸਿੱਧਾ ਮਹਾਰਾਜ ਨੇ ਲਿਖ ਦਿੱਤਾ ਮੱਥੇ ਦੇ ਉੱਤੇ, ਜਿਹੜਾ ਦੱਸੋ ਤਾਂ ਕਿੰਨਾ ਕੁ ਲਿਖਿਆ, ਕਿਸੇ ਦਾ ਤੁਸੀਂ ਦੱਸ ਸਕਦੇ ਹੋ ਵੀ ਕਿਸੇ ਦੇ ਮੱਥੇ ਉੱਤੇ ਕਿੰਨਾ ਕੁ ਲਿਖਿਆ ਲਿਖਿਆ, ਕਿੰਨੇ ਕੁ ਉਹਨੇ ਜਿਹੜਾ ਹੈ ਸਵਾਸ ਲੈਣੇ ਨੇ, ਪੜ੍ਹ ਕੇ ਦੱਸਿਓ। ਉਹ ਅੱਖਰ ਇੱਦਾਂ ਨੇ ਕਿਤੋਂ ਪੜ੍ਹੇ ਨਹੀਂ ਜਾਂਦੇ, ਉਹ ਬੋਲੀ ਉਹ ਹੋਵੇ ਜੇ ਹੋਰ ਹੈ ਪੜ੍ਹੀ ਨਹੀਂ ਜਾਂਦੀ, ਉਹਨੂੰ ਪਤਾ ਹੈ। ਹਾਂਜੀ ਹਾਂਜੀ ਬੋਲੋਗੇ,
ਇਹੋ ਲੇਖਾ
ਲਿਖ ਜਾਣਾ ਹੈ ਕੋਈ,
ਲਿਖ ਜਾਣਾ ਹੈ ਕੋਈ।
ਅੱਗੇ ਜੀ
ਲਿਖਿਆ ਕੀਤਾ ਹੋਏ,
ਇਹ ਜਿਹੜਾ ਲੇਖਾ ਲਿਖਿਆ ਗਿਆ ਮੱਥੇ ਦੇ ਉੱਤੇ, ਸਿੱਧੋ ਦੱਸੋ ਤਾਂ ਭਲਾ ਕਿੰਨਾ ਕੁ ਲਿਖਿਆ ਆ ਉਹ, ਸਾਤੋਂ ਵੀ ਨਹੀਂ ਦੱਸਿਆ ਜਾਂਦਾ। ਫਿਰ ਮਾਰੀ ਕਹੋ ਕਰਤੇ ਕਿ ਕਰਨਾ, ਨਹੀਂ ਸੁਮਾਰ, ਉਹਨੂੰ ਤਾਂ ਪਤਾ ਆਪਣੇ, ਪਰ ਹੋਰ ਨੂੰ ਭਾਈ ਉਹ ਸੁਮਾਰ ਗਿਣਤੀ ਨਹੀਂ ਹੋ ਸਕਦੀ। ਅੱਗੇ ਕੀਤਾ ਤਾਣ,
ਕੀਤਾ ਤਾਣ ਰੂਪ,
ਹੁਣ ਫਿਰ ਮਾਰ ਜੀ ਕਹਿੰਦੇ ਉਹਦਾ ਜਿਹੜਾ ਤਾਣ ਬਲ ਹੈ ਨਾ, ਜਿਹੜਾ ਪਰਮੇਸ਼ਰ ਦਾ ਤਾਣ ਮੀਨਜ ਸ਼ਕਤੀ, ਉਹਦਾ ਬਲ ਹੱਥ ਨੇ, ਇਹਨੂੰ ਪੜ੍ਹਨਾ ਸਵਾਲ ਲਿਹੋ, ਪੜ੍ਹਿਓ ਸਾਰੇ।
ਸਵਾਲ ਲਿਓ
ਕਿਉਂ ਸਾਰੀ ਪੰਕਤੀ ਪਾ ਲਓ ਸਵਾਲ ਲਿਓ ਜਿਹੜਾ ਤਾਣ ਬਾਲਾ ਹੈ ਸਵਾਲਿਓ ਦਾ ਅਰਥ ਹੈ ਸੁੰਦਰਤਾ ਸਵਾਲਿਓ ਦਾ ਅਰਥ ਹੈ ਸਿਫਤ ਉਹ ਪਰਮਿਆਕਾ ਸੁੰਦਰ ਹੈ ਕਿੰਨਾ ਕੁ ਉਹਦਾ ਬਲ ਹੈ ਇਹ ਵੀ ਭਾਈ ਕਿਹਾ ਨਹੀਂ ਜਾ ਸਕਦਾ ਮਾਪਿਆ ਨਹੀਂ ਜਾ ਸਕਦਾ ਸਵਾਲਿਓ ਦੀ ਸਦੀ ਕੀਤੀ ਕਿੰਨੀ ਕੁ ਹੈ ਭਾਈ ਨਹੀਂ ਉਹਦਾ ਕਿਹਾ ਜਾ ਸਕਦਾ ਤਾਣ ਸ਼ਕਤੀ ਬਲ ਬਲ ਦੇ ਨਾਲ ਕਈ ਨਹੀਂ ਜਾ ਸਕਦੇ ਅੱਗੇ ਉਹਦਾ ਸਰੂਪ ਕਿੱਦਾਂ ਦਾ ਸੁੰਦਰ ਹੈ ਉਹਦਾ ਚਿਹਰਾ ਉਹਦਾ ਸਰਗੁਣ ਰੂਪ ਉਹਦੀ ਸੁਣ ਦੱਸੋਗੇ ਕਿੱਦਾਂ ਦਾ ਕਿੰਨਾ ਕੁ ਸੁੰਦਰ ਹੈ ਥੋੜ੍ਹਾ ਜਿਹਾ ਦੱਸਿਆ ਮਹਾਰਾਜ ਨੇ ਸਰਗੁਣ ਰੂਪ ਦਾ ਸੋਹਣੇ ਨੱਕ ਜਿਹਨ ਲੰਬੜੇ ਵਾਲਾ ਦੱਸਿਆ ਉਹਦਾ ਨੱਕ ਬੜਾ ਸੋਹਣਾ ਹੈ ਐਵੇਂ ਨਹੀਂ ਚੀਨਿਆਂ ਵਰਗਾ ਮਿੱਟਾ ਜਿਹਾ ਨਹੀਂ ਹੈਗਾ ਸੋਹਣਾ ਹੈ ਨੱਕ ਜਿਹਨ ਲੰਬੇ ਲੰਬੇ ਵਾਲ ਨੇ ਬਾਂਕੇ ਲੋਇਣ ਦੰਤ ਰੀਸ ਆਲਾ ਨੇਤਰ ਬੜੇ ਸੋਹਣੇ ਨੇ ਰਸਦਾਇਕ ਦੰਦ ਨੇ ਮੋਤੀਆਂ ਦੇ ਦਾਣਿਆਂ ਵਰਗੇ ਦੰਦ ਨੇ ਅਨਾਰਾਂ ਦੇ ਦਾਣਿਆਂ ਵਰਗੇ ਦੰਦ ਨੇ ਉਹਦੇ ਉਹਦਾ ਕੋਈ ਸਰਗੁਣ ਰੂਪ ਮਾਲਣ ਦੱਸਿਆ ਪਰ ਨਿਰਗੁਣ ਰੂਪ ਦਾ ਮਾਲਣ ਕਹਿੰਦੇ ਨਹੀਂ ਬਾਲਣ ਹੋ ਸਕਦਾ ਚਲੋ ਓਕੇ ਜੀ
ਕੇਤੀ ਦਾ ਕੌਣ ਕੂਤ
ਜਿਹੜੀਆਂ ਉਹਦੀ ਦਾਤ ਹੈ ਪਰਮੇਸ਼ਰ ਦੀ ਉਹਨੂੰ ਕੌਣ ਕੋਈ ਜਾਣ ਸਕਦਾ ਕੂਤ ਮੈਨੇ ਹਿਸਾਬੀ ਕੂਤ ਕਹਿੰਦੇ ਨੇ ਜਿਹੜਾ ਹਿਸਾਬ ਕਰੇ ਮਿਣ ਕੇ ਦੱਸਣ ਵਾਲਾ ਮਿਣਤੀ ਕਰਨ ਵਾਲਾ ਐਸਾ ਕੋਈ ਹਿਸਾਬੀ ਨਹੀਂ ਐਸੇ ਕੋਈ ਮਿਲਣ ਵਾਲਾ ਨਹੀਂ ਜਿਹੜਾ ਉਹਦਾ ਮਸ਼ਹਿਰ ਕਰ ਸਕੇ ਉਹਨੂੰ ਮਾਪ ਸਕੇ ਕੂਤ ਨਾਮ ਮਾਪਣ ਵਾਲਾ ਮਸ਼ਹਿਰ ਕਰਨ ਵਾਲਾ ਤੋਲਣ ਵਾਲਾ ਕਹਿ ਲਓ ਅੰਗਰੇਜ਼ੀ 'ਚ ਮਸ਼ਹਿਰ ਕਹਿੰਦੇ ਹੋ ਤੋਲਣ ਨੂੰ ਮਾਪਣ ਵਾਲਾ ਵੀ ਕਿੰਨਾ ਲੰਮਾ ਕਿੰਨਾ ਚੌੜਾ ਉਹਦੀਆਂ ਸਕਦਾ ਹੈ ਐਸਾ ਕੋਈ ਕੂਤ ਨਹੀਂ ਹੈ ਐਸਾ ਕੋਈ ਪਟਵਾਰੀ ਨਹੀਂ ਅੱਗੇ ਜੀ
ਕੀਤਾ ਪਸਾਓ ਇੱਕੋ ਕਵਾਓ
ਹਾਂ ਫਿਰ ਇਹ ਸੰਸਾਰ ਕਿਵੇਂ ਬਣਾਇਆ ਸਿੱਧ ਕਹਿੰਦੇ ਇਹ ਉਹਨੇ ਕਿਸ ਚੀਜ਼ ਤੋਂ ਬਣਾਤਾ ਕਿਹੜੀ ਮਟੀਰੀਅਲ ਤੋਂ ਧਰਤੀ ਬਣਾਈ ਆਕਾਸ਼ ਕਿਸ ਚੀਜ਼ ਤੋਂ ਬਣਾ ਦਿੱਤਾ ਸਮੁੰਦਰ ਕਾਂ ਤੋਂ ਪਾਣੀ ਕਿਸ ਇੰਨੇ ਜੀਵ ਕਿੱਥੋਂ ਬਣਾ ਦਿੱਤੇ ਕਦੋਂ ਬਣਾਏ ਇਕੱਲੇ ਇਕੱਲੇ ਬਣਾਏ ਹੋਣਗੇ ਕਦੇ ਕਨੇਡਾ ਬਣਾਇਆ ਹੋਊ ਕਦੇ ਮਨੀ ਕਦੇ ਇੰਡੀਆ ਬਣਾਇਆ ਐਂ ਬਣਾਏ ਨੇ ਮਹਾਰਾਜ ਜੀ ਸਤਿਗੁਰ ਨੇ ਨਹੀਂ ਨਹੀਂ ਭਾਈ ਕੀਤਾ ਪਸਾਓ ਪਸਾਓ ਨਾ ਪਸਾਰੇ ਦਾ ਘਰ ਦਾ ਪਸਾਰਾ ਕਿਵੇਂ ਕੀਤਾ ਹੈ ਇੱਕੋ ਕਵਾਓ ਕਵਾਓ ਨਾਮ ਹੈ ਫੁਰਨੇ ਦਾ ਇੱਕੋ ਫੁਰਨੇ ਨਾਲ ਬਣਾ ਉਹਦਾ ਫੁਰਨਾ ਹੋਇਆ ਰੱਬ ਪਹਿਲਾਂ ਕਿੰਨੇ ਯੁੱਗ ਇਕੱਲਾ ਹੀ ਰਿਹਾ ਸ੍ਰਿਸ਼ਟੀ ਹੈ ਨਹੀਂ ਸੀ ਇੱਥੇ ਕੁਝ ਵੀ ਨਹੀਂ ਸੀ ਇਕੱਲਾ ਹੀ ਸੀ ਰੱਬ 36 ਯੁੱਗ ਇਕੱਲਾ ਸੁਣ ਅਵਸਥਾ ਵਿੱਚ ਫਿਰ ਉਹਦਾ ਫੁਰਨਾ ਹੋ ਗਿਆ ਮੈਂ ਇੱਕ ਤੋਂ ਦੋ ਹੋ ਜਾਵਾਂ ਫਿਰ ਉਹਨੇ ਸ੍ਰਿਸ਼ਟੀ ਬਣਾ ਦਿੱਤੀ ਫਿਰ ਕੀ ਕਿਵੇਂ ਬਣਾਈ ਤੈ ਸਾਰਾ ਕੁਛ ਬਣ ਗਿਆ ਇਕਦਮ ਆਕਾਸ਼ ਬਣ ਗਈ ਧਰਤੀ ਬਣ ਗਈ ਜੀ ਪੈਦਾ ਹੋ ਗਏ ਸੋ ਫੁਰਨੇ ਮੁਸਲਮਾਨ ਵੀ ਕਹਿੰਦੇ ਨੇ ਇਸੇ ਤਰ੍ਹਾਂ ਵੀ ਉਹਨੇ ਕੁੱਲ ਸ਼ਬਦ ਆਖਿਆ ਅਤੇ ਸ੍ਰਿਸ਼ਟੀ ਬਣ ਗਈ ਅਤੇ ਆਪਾਂ ਫੁਰਨੇ 'ਚ ਕੀ ਕਿਹਾ ਓਅੰਕਾਰ ਕਿਹਾ ਓਅੰਕਾਰ ਕਹਿਣ ਤੋਂ ਹੀ ਸੰਸਾਰ ਬਣ ਗਿਆ ਓਅੰਕਾਰ ਓਅੰਕਾਰ ਕੀ ਆ ਜਨ ਚਿੱਤ ਓਅੰਕਾਰ ਸੈਲ ਯੁਗ ਪਏ ਓਅੰਕਾਰ ਵੇਦ ਨਿਰਮੈ ਓਅੰਕਾਰ ਬਣਾ ਦਿੱਤਾ ਚਲੋ ਅੱਗੇ ਜੀ
ਇਸ 'ਤੇ ਹੋਏ
ਲੱਖਾਂ ਹੀ ਦਰਿਆਓ ਬਣ ਇਹਨੂੰ ਦਰਿਆਓ ਪਾਲਣਾ ਜੇ ਦਰਿਆਓ ਨਹੀਂ ਕਹਿਣਾ
ਦਰਿਆਓ
ਰਾਰੇ ਨੂੰ ਕੀ ਲੱਗਿਆ ਹੈ ਬਿਹਾਰੀ ਵੀ ਕਹਿ ਰਹੇ ਨੇ ਦੇਖੋ
ਬਿਹਾਰੀ
ਕਿਰਪਾ ਕਰ ਰਹੇ ਨੇ ਉਹ ਰਾਰੇ ਦੇ ਸੱਜੇ ਬਿਹਾਰੀ ਆ ਜੇ ਖਿਆਰੀ ਹੁੰਦੀ ਸੋ ਬਿਹਾਰੀ ਬੋਲੋ ਤਿਸਤੇ ਹੋਏ
ਤਿਸਤੇ ਹੋਏ
ਲੱਖ ਦਰਿਆਓ
ਲੱਖ ਦਰਿਆ
ਜੇ ਦਰਿਆਓ ਸਿਹਾਰੀ ਨਾ ਫਿਰ ਇੱਕ ਬਚਨ ਹੋ ਜਾਣਾ ਸੀ ਬਿਹਾਰੀ ਨੇ ਬਹੁਤ ਬਚਨ ਬਣਾ ਦਿੱਤਾ ਉਹ ਤੋਂ ਲੱਖਾਂ ਹੀ ਦਰਿਆਓ ਬਣੇ ਨੇ ਇੱਕ ਫੁਰਨੇ ਤੋਂ ਹੀ ਚਲੋ ਅੱਗੇ
ਕੁਦਰਤ ਕਵਨ ਕਹਾ ਵੀ
ਕੁਦਰਤ ਨਾਮ ਹੈ ਸ਼ਕਤੀ ਦਾ ਪਰਮੇਸ਼ੁਰ ਦੀ ਸ਼ਕਤੀ ਦਾ ਕਵਨ ਮੈਨੇ ਕੌਣ ਕਹਾ ਮੈਨੇ ਕਹਿ ਸਕਦਾ ਜਿੰਨੀ ਰੱਬ ਦੀ ਸ਼ਕਤੀ ਹੈ ਨਹੀਂ ਕਹੀ ਜਾ ਸਕਦੀ ਅੱਗੇ
ਵਾਰਿਆਂ ਨਾ ਜਾਵਾ
ਹਾਂ ਇਹਨੂੰ ਕਿਉਂਕਿ ਇਹ ਪਹਿਲੀ ਵਾਰੀ ਪੜ੍ਹਨ ਲੱਗਾ ਜਿਹੜੇ ਰੋਜ਼ ਜਪ ਸ਼ਬਦ ਦਾ ਪਾਠ ਕਰਦੇ ਨੇ ਪਤਾ ਕਿਉਂ ਕਰਦੇ ਨੇ ਵਾਰਿਆਂ ਨਾ ਜਾਵਾਂ ਵਾਰ ਜਾਵਾਂ ਪੜ੍ਹੀ ਜਾਂਦੇ ਨੇ ਅਰਥ ਬੜਾ ਉਲਟ ਹੋ ਜਾਊਗਾ ਸੋ ਬਿਨਾਂ ਬਿੰਦੀ ਤੋਂ ਪੜ੍ਹੋ ਵਾਰਿਆ ਨਾ ਜਾ ਇੱਕ ਵਾਰ ਵਾਰ ਦੇ ਦੋ ਅਰਥ ਨੇ ਵਾਰ ਨਾਮ ਇੱਕ ਵਾਰੀ ਵੀ ਵਾਰ ਨਾਮ ਵਾਲ ਦਾ ਵਾਲ ਆਪਾਂ ਵਾਲ ਨਹੀਂ ਕਹਿੰਦੇ ਕੀ ਹੈ ਅਰਥ ਹੋਰ ਬਹੁਤ ਨੇ ਵਾਲ ਦੇ ਬਥੇਰੇ ਨਾ ਦੋ ਹੀ ਲਿਖ ਲਓ ਤੁਸੀਂ ਅਜੇ ਸੋ ਉਹਦੀ ਜਿਹਦੀ ਸ਼ਕਤੀ ਆ ਨਾ ਉਹਦਾ ਇੱਕ ਇੱਕ ਵਾਲ ਜਿੰਨਾ ਵੀ ਵਾਰਿਆ ਦਾ ਅਰਥ ਹੈ ਵਰਣਨ ਐਕਸਪਲੇਨ ਕਰਨਾ ਉਹਨੂੰ ਵਰਣਨ ਕਰਨਾ ਉਹਨੂੰ ਤਾਂ ਇੱਕ ਵਾਰੀ ਵੀ ਉਹਨੂੰ ਵਰਣਨ ਨਹੀਂ ਕੀਤਾ ਜਾਵਾਂ ਮੈਨੇ ਜਾਂਦਾ ਅਤੇ ਤੁਸੀਂ ਕਹਿੰਦੇ ਮੈਂ ਉਹ ਤੋਂ ਵਾਰਿਆ ਨਾ ਜਾਵਾਂ ਮੈਂ ਉਹ ਤੋਂ ਵਾਰਿਆ ਆਪਣੇ ਅਰਥ ਬਣਾ ਲਿਆ ਜਾਵਾ ਨਹੀਂ ਪੜ੍ਹਨਾ, ਕੀ ਪੜ੍ਹਨਾ ਹੈ? ਅੱਗੇ ਕੀ ਪੜ੍ਹਦੇ ਹੋ? ਅੱਗੇ ਤੋਂ ਨਿੱਕੀ ਨਹੀਂ ਪੜ੍ਹਨਾ, ਪੜ੍ਹਨਾ ਕੀ ਹੈ? ਪੜ੍ਹ ਕੇ ਸੁਣਾ ਦਿਓ ਫਿਰ। ਇੱਕ ਵਾਰ ਜਿੰਨਾ ਵੀ ਇੱਕ ਵਾਰੀ ਵੀ ਉਹਦਾ ਵਰਣਨ ਕੀਤਾ ਜਾਵਾ ਮੈਨੇ ਜਾਂਦਾ ਨਹੀਂ। ਜੋ
ਭਾਵੇ ਸਾਈ ਭਲੀ ਕਾਰ,
ਜਿਹੜੀ ਮਨ ਤੈਨੂੰ ਕਾਰ ਪਾਉਂਦੀ ਹੈ ਉਹੀ ਚੰਗੀ ਹੈ। ਚਲੋ ਅੱਗੇ ਕਰਦੇ, ਹੁਣ ਕਿਹਦੀ ਵਾਰੀ ਹੈ?
ਸਲਾਮਤ ਨਿਰੰਕਾਰ।
ਹਾਂ, ਪੌੜੀ ਪੂਰਾ ਵਾਹਿਗੁਰੂ ਕਿੱਦਾਂ ਦਾ ਹੈ? ਇਹਨੂੰ ਤੂੰ ਨਹੀਂ ਪੜ੍ਹਨਾ, ਇਹਦੇ ਵੀ ਟਿੱਪੀ ਲਾਈ ਜਾਂਦੇ, ਤੂੰ ਸਦਾ ਕੀ ਪੜ੍ਹਨਾ? ਤੂੰ ਸਦਾ ਸਲਾਮਤ,
ਤੂੰ ਸਦਾ ਸਲਾਮਤ।
ਸਲਾਮਤ ਦਾ ਅਰਥ ਹੁੰਦਾ ਸਥਿਰ। ਹੇ ਮਹਾਰਾਜ, ਤੂੰ ਸਦਕਾਰ, ਤੂੰ ਨਹੀਂ ਜਾਣ ਵਾਲਾ, ਬਾਕੀ ਸਾਰਾ ਸੰਸਾਰ ਜਾਵੇਗਾ, ਤੂੰ ਸਦਾ ਸਥਿਰ ਹੈ। ਚਲੋ ਜੀ, ਇੱਕ ਪੌੜੀ ਰਹਿ ਗਈ ਆ, ਸੰਖ ਵਾਲੀਆਂ ਪੌੜੀਆਂ। ਹੁਣ ਸਿੱਧਾ ਨੇ ਸਵਾਲ ਕੀਤਾ, ਪੌੜੀ ਸ਼ੁਰੂ ਹੋਣ ਤੋਂ ਸਮਝੋ, ਮਹਾਰਾਜ ਜੀ ਇਹ ਜਿਹੜੀ ਇਹ ਸ੍ਰਿਸ਼ਟੀ ਕਿੰਨੇ ਪ੍ਰਕਾਰ ਦੀ ਹੈ? ਕਿੰਨਾ ਤਰ੍ਹਾਂ ਦੀ ਹੈ ਸ੍ਰਿਸ਼ਟੀ? ਦੁਨੀਆ ਕਿੰਨਾ ਪ੍ਰਕਾਰ ਦੀ ਹੈ? ਹੁਣ ਮਹਾਰਾਜ ਕਿੰਨੇ ਪ੍ਰਕਾਰ ਦੀ ਹੈ? ਕੁਝ ਸਤੋਗੁਣੀ ਹੈ, ਕੁਝ ਤਮੋਗੁਣੀ ਹੈ, ਕੁਝ ਰਜੋਗੁਣੀ ਹੈ। ਹਾਂ, ਉਹ ਹੁਣ ਦੱਸ, ਸੁਣੋ ਕਿਹੜੀ ਹੈ?
ਸੰਖ ਜਪ।
ਕੀ ਕਿਹਾ ਕਿਸੇ ਨੇ?
ਅਸੰਖ ਜਪ।
ਹਾਂ,
ਅਸੰਖ
ਭਾਓ। ਭਾਬੇ ਨੂੰ ਕੰਨਾਂ ਲਾ ਕੇ ਭਾਓ ਨਹੀਂ ਕਹਿਣਾ ਜੀ,
ਤੁਸੀਂ
ਹੁਣ ਲੱਗ ਗਿਆ, ਠੀਕ ਹੈ ਜੀ। ਸੰਖ ਦੇਖੋ, ਐਡਾ ਨਾ ਲਾਓ, ਸੰਖ
ਅਸੰਖ,
ਜਿਹੜਾ ਸੰਖ ਹੈ ਨਾ, ਇਹ ਦੁਨੀਆ ਦੀ ਲਾਸਟ ਗਿਣਤੀ ਹੈ। ਇੱਕ ਆ 17 ਜੀਰੂਆਂ, ਇਹਨੂੰ ਕੀ ਕਹਿੰਦੇ ਹੋ ਤੁਸੀਂ? ਇੱਕ ਇੱਕ ਹੋਵੇ 17 ਜੀਰੂਆਂ, ਹੁਣ ਸਾਰੇ ਪੜ੍ਹੇ ਲਿਖੇ ਬੈਠੇ ਹੋ, ਲਾਓ ਇਹਨੂੰ ਸੰਖ ਕਹਿੰਦੇ ਨੇ ਪੰਜਾਬੀ ਵਿੱਚ ਤਾਂ। ਇੱਕ ਇੱਕ ਆ ਜੇ 17 ਜੀਰੀਆਂ ਹੋਣ, ਇਸ ਗਿਣਤੀ ਦਾ ਨਾਂ ਹੈ, ਜਾਂ ਇਹਨੂੰ ਨੀਲ ਵੀ ਕਹਿ ਦਿੰਦੇ ਹੈ। ਸੋ ਇਹ ਗਿਣਤੀ ਹੈ ਇੱਕ ਸੰਖ, ਇਹ ਤੋਂ ਪਰੇ ਕੋਈ ਗਿਣਤੀ ਨਹੀਂ, 17 ਜੀਰੋ ਤੋਂ ਵੱਧ ਕੋਈ ਗਿਣਤੀ ਨਹੀਂ, 18 ਜੀਰੋ ਵਾਲਾ ਕੋਈ ਜਿਹੜਾ ਹੈ ਗਿਣਤੀ ਨਹੀਂ ਆਉਂਦਾ। 17 ਜੀਰੋਆਂ ਹੀ ਸੰਸਾਰ ਵਿੱਚ ਸਭ ਤੋਂ ਲਾਸਟ ਗਿਣਤੀ ਹੈ। ਇਹਨੂੰ ਕੀ ਕਹਿੰਦੇ ਹੋ? ਇੱਕ ਇੱਕ 17 ਜੀਰੋ ਵਾਲੇ ਅੰਗਰੇਜ਼ੀ ਵਾਲੇ ਕੀ ਕਹਿੰਦੇ ਹੋ? ਟ੍ਰਿਲੀਅਨ ਤੋਂ ਬਾਅਦ ਕੁਛ ਹੁੰਦਾ ਹੈ? ਚਲੋ, ਕਹਿੰਦੇ ਕਿਤੇ ਫਿਰ ਯੂਨੀਵਰਸਿਟੀ ਜਾ ਕੇ ਪੁੱਛਾਂਗੇ। ਹੁਣ ਉਹਦੇ ਮੂਹਰੇ ਲੱਗ ਗਿਆ ਐੜਾ, ਕੀ ਨਾ? ਐੜਾ ਜਿਹੜਾ ਨਾ ਗਿਣਿਆ ਜਾਵੇ, ਅਣਗਿਣਤ। ਸੋ ਅਸੰਖ ਦੇ ਅਰਥ ਨੇ ਜੋ ਗਿਣਤੀ ਤੋਂ ਰਹਿਤ ਹੈ। ਉਹ ਕਹਿ ਦੇਣ ਮਾਰ ਜੀ, ਅਸੰਖ ਪੂਜਾ,
ਅਸੰਖ ਪੂਜਾ,
ਅਣਗਿਣਤ। ਇਹ ਸ੍ਰਿਸ਼ਟੀ ਵਿੱਚ ਪੂਜਾ ਕਰਨ ਵਾਲੇ ਲੋਕ ਅਣਗਿਣਤ ਪ੍ਰਕਾਰ ਦੀਆਂ ਪੂਜਾ ਨੇ। ਅਸੰਖ ਤਪ ਤਾਓ,
ਤਪ ਤਾਓ,
ਅਸੰਖ ਦਾ ਅਣਗਿਣਤ ਤਪੀ ਕਰਦੇ ਨੇ, ਤਾਉਂਦੇ ਨੇ ਤਪ ਨੂੰ। ਅਨੇਕ ਪ੍ਰਕਾਰ ਦੇ ਤਪ ਨੇ, ਕੋਈ ਪੁੱਠੇ ਲਟਕਦਾ ਹੈ, ਕੋਈ 12 ਸਾਲ ਖੜ੍ਹੇ ਹੀ ਰਹਿੰਦਾ, ਸੰਗ ਜੀ ਵਾਲਾਂ ਨੂੰ ਬੰਨ੍ਹ ਕੇ ਲਟਕੀ ਜਾਂਦਾ ਹੈ। ਸੋ ਇਉਂ ਅਨੇਕ ਪ੍ਰਕਾਰ ਦੇ ਤਪ ਨੇ, ਹਾਂਜੀ, ਪ੍ਰੇਮ ਨਾਲ ਨੇ, ਪ੍ਰੇਮੀ ਨੇ, ਫਿਰ ਪ੍ਰੇਮ ਵੀ ਕਈ ਪ੍ਰਕਾਰ ਦਾ ਕਰੀ ਜਾਂਦੇ ਨੇ। ਚਲੋ ਅੱਗੇ, ਅਣਗਿਣਤ ਉਹ ਵੀ
ਅਸੰਖ ਗ੍ਰੰਥ।
ਹਾਂ,
ਮੁੱਖ ਵੇਦ
ਪਾਠ, ਅਣਗਿਣਤ ਗ੍ਰੰਥ, ਸਾਰੇ ਗ੍ਰੰਥਾਂ ਦੀ ਗਿਣਤੀ ਨਹੀਂ ਹੋ ਸਕਦੀ, ਅਣਗਿਣਤ ਨੇ। ਐਵੇਂ ਉਹਨਾਂ ਦੇ ਪਾਠ ਕਰਨ ਵਾਲੇ, ਵੇਦਾਂ ਦੇ ਮਠ ਕਰਨ ਵਾਲੇ ਵੀ ਅਣਗਿਣਤ ਨੇ। ਕਿੰਨੇ ਕੁ ਪਾਠੀ ਹੋ ਗਏ ਪਿੱਛੇ, ਕਿੰਨੇ ਕੁ ਹੁਣ ਕਰ ਰਹੇ ਨੇ। ਐਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਪਾਠੀ ਹੋਣਗੇ ਸਾਰੇ, ਕਿੰਨੇ ਕੁ ਪਿੱਛੇ ਹੋ ਗਏ, ਕਿੰਨੇ ਹੋ ਰਹੇ ਨੇ ਅੱਗੇ। ਸੋ ਇਉਂ ਇਹਨਾਂ ਦੀ ਵੀ ਗਿਣਤੀ ਨਹੀਂ ਆਉਂਦੀ। ਹਾਂਜੀ, ਅੱਗੇ ਯੋਗ,
ਸੰਖ ਯੋਗ, ਮਨ ਰਹੇ ਉਦਾਸ
ਨਾ। ਹਾਂ, ਇੱਕ ਤਾਂ ਰਹੇਗਾ ਫਿਰ
ਉਦਾਸ,
ਗੱਲ ਨਹੀਂ ਬਣੀ, ਗਲੇ ਚੋਂ ਬੁਲਾਓ ਕੱਢੋ,
ਰਹੇ,
ਜਿਵੇਂ ਸੋਹਾ ਹੈ ਕਿਹਾ ਸੀ ਨਾ,
ਰਹੇ।
ਆ ਕਿਤੇ ਚਾਰ ਹਾਏ ਵੀ ਲਾ ਲਾ, ਹੈ ਨਾ ਕਦੇ ਕਿਤੇ ਉੱਤੇ, ਉਹ ਕਿਤੇ ਦੀ ਚੱਲਦੀ ਹੈ, ਕਿਤੇ ਗਿਣਤ ਹਾਏ ਲਾ ਲਮ, ਦੋ ਹੀ ਹਾਏ ਲਾਉਣੇ ਨੇ,
ਰਹੇ
ਹੁਣ ਲੱਗੇ ਨੇ। ਅਸੰਖ ਯੋਗ,
ਅਸੰਖ ਯੋਗ,
ਮਨ ਰਹੇ ਉਦਾਸ,
ਮਨ ਰਹੇ ਉਦਾਸ,
ਅਣਗਿਣਤ ਭਾਈ ਯੋਗ ਨੇ, ਯੋਗੀ ਲੋਕ, ਯੋਗ ਕਰਨ ਵਾਲੇ ਜਿਹੜੇ ਅਣਗਿਣਤ ਹੀ ਭਾਈ ਉਦਾਸੀ ਵਿੱਚ ਰਹਿਣ ਵਾਲੇ ਹੈ, ਮੈਨੇ ਰਹਿੰਦੇ ਨੇ ਉਦਾਸੀਨਤਾ ਵਿੱਚ ਰਹਿੰਦੇ ਨੇ। ਅੱਗੇ ਅਸੰਖ
ਭਗਤ, ਅਸਾਨ ਵਿਚਾਰ,
ਬਾਬੇ ਨੂੰ ਬਿਹਾਰੀ ਲਾਓ,
ਵਿਚਾਰ,
ਅਸੰਖ ਭਗਤ,
ਅਸੰਖ ਭਗਤ, ਗੁਣ ਗਿਆਨ ਵਿਚਾਰ,
ਅਣਗਿਣਤ ਕਿਸਮ ਦੇ ਭਗਤ ਨੇ। ਸੋ ਉਹ ਵੀ ਮਾਸੇ ਪਾਤਸ਼ਾਹ ਕਹਿੰਦੇ ਵਿਚਾਰ। ਸੋ ਗੁਣਾਂ ਦੁਆਰਾ ਗਿਆਨਵਾਨ ਹੋ ਕੇ ਉਹਦੀ ਵਿਚਾਰ ਕਰਦੇ ਨੇ, ਹਾਂਜੀ, ਦੁਆਰਾ ਉਹਦੇ ਵਿਚਾਰ ਕਰਦੇ ਨੇ ਉਹਦੇ ਗੁਣਾਂ ਦੀ, ਅਨੇਕਾਂ ਦੇ ਭਗਤ ਨੇ। ਸੋ ਇਹਦੇ ਕੁਝ ਅਰਥ ਕੱਲ੍ਹ ਨੂੰ ਵੀ ਕਰ ਲਾਂਗੇ। ਚਾਰ ਪ੍ਰਕਾਰ ਦੇ ਭਗਤ ਮੰਨੇ ਨੇ, ਕੱਲ੍ਹ ਨੂੰ ਲਿਖ ਲਿਓ, ਟਾਈਮ ਉਹ ਚੱਲਿਆ। ਆਰਤ ਭਗਤ, ਅਰਥਾ ਅਰਥੀ ਭਗਤ, ਆਨੰਦ ਭਗਤ, ਉਹਦੀ ਵਿਆਖਿਆ ਕੱਲ੍ਹ ਨੂੰ ਵੀ ਨਾਲ ਕਰਾਂਗੇ, ਇਹਦੇ ਵਿੱਚ ਵੀ ਕਰ ਲਾਂਗੇ। ਚਲੋ ਅੱਗੇ ਪੈਂਡਿੰਗ ਰੱਖ ਲਓ ਇੰਨਾ
ਕੁ।
ਅਸੰਖ ਦਾਤਾਰ ਅਣਗਿਣਤੀ ਹੀ ਸਤੀਆਂ ਨੇ ਪਤੀ ਵਾ, ਜਿਹਨਾਂ ਨੇ ਆਪਣੇ ਧਰਮ ਨੂੰ ਕਾਇਮ ਰੱਖਿਆ ਹੋਇਆ ਹੈ। ਸੋ ਅਸੰਖ ਦਾਤਾਰ ਅਣਗਿਣਤ, ਸੋ ਚਾਰ ਪ੍ਰਕਾਰ ਦੇ ਦਾਤੇ ਆਸਾ ਦੀ ਵਾਰ 'ਚ ਮੰਨੇ ਨੇ, ਇਹਨਾਂ ਦੀ ਵਿਚਾਰ ਵੀ ਕੱਲ੍ਹ ਨੂੰ ਕਰਾਂਗੇ। ਸਤੀਆਂ ਮਨ ਸੰਤੋਖ ਦੇਣਾ ਕਹਿ ਵਿਚਾਰ, ਦੇ ਮੰਗੈ ਸੈਸਾ ਗੁਣਾ, ਸੋਭ ਕਰੇ ਸੰਸਾਰ। ਚਾਰ ਪ੍ਰਕਾਰ ਦੇ ਦਾਤੇ ਨੇ ਜਿਹਨਾਂ ਦੀ ਯਾਦ ਕਰਾ ਦਿਓ। ਹਾਂਜੀ, ਨਹੀਂ ਵਾਹਿਗੁਰੂ ਸੋਮਵਾਰ ਨੂੰ ਹੋਣ ਤੇ,
ਕੱਲ੍ਹ ਨੂੰ ਤਾਂ ਸ਼ੁੱਕਰਵਾਰ ਆ ਬਾਬਾ,
ਕੱਲ੍ਹ ਨੂੰ ਫਰਾਈਡੇ ਆ ਗਿਆ, ਕੱਲ੍ਹ ਨੂੰ ਛੁੱਟੀ ਦਾ ਅੱਗੇ, ਕਿਉਂਕਿ ਚਾਰ ਬੱਚਿਆਂ ਦੀ ਕੱਲ੍ਹ ਨੂੰ ਕਲਾਸ ਹੋਣੀ, ਕੱਲ੍ਹ ਨੂੰ ਬੱਚੇ ਆਉਣਗੇ ਅਤੇ ਜਿਹੜੀਆਂ ਬੜੀਆਂ ਫੌਜਾਂ ਨੇ ਇਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੀ ਸੰਥਿਆ ਹੈ। ਫਿਰ ਕੰਨ ਚੱਕ ਲਏ, ਦੇਖੋ ਕਹਿੰਦੇ ਛੁੱਟੀ ਤਾਂ ਮਸਾਂ ਮਿਲੀ ਸੀ, ਫਿਰ ਐਡ ਕਰ ਲਿਆ। ਸੋ ਅਸੰਖ ਸੂਰ ਮੋਹ ਪੱਕ ਸਾਰ, ਸੂਰ ਨਾਮ ਸੂਰ ਮੇ ਅਣਗਿਣਤੇ ਬਹਾਦਰ ਨੇ, ਜਿਹੜੀਆਂ ਬਹਾਦਰੀਆਂ ਕਰਦੇ ਨੇ, ਸ਼ਹਾਦਤਾਂ ਪਾਉਂਦੇ ਨੇ, ਧਰਮ ਯੁੱਧ ਜਿੱਤਦੇ ਨੇ, ਅਣਗਿਣਤ ਐਸੇ ਸੂਰਮੇ ਨੇ। ਇਹਨੂੰ ਮੂੰਹ ਨਹੀਂ ਪਾਲਣਾ, ਇਹ ਵੀ ਮੋਹ
ਮੋਹ
ਭਾਖ
ਭਾਖ
ਸਾਰ ਸਾਰ ਨਾਮ ਲੋਹੇ, ਇਹਨਾਂ ਨੇ ਸ਼ਸਤਰ ਕਿਰਪਾਨਾਂ ਤੀਰ ਸਾਰੇ ਲੋਹੇ ਦੇ ਬਣਦੇ ਆ, ਖੰਡੇ ਚੋ ਨੇਜੇ ਆਦਿ ਜਿੰਨੇ ਲੋਹੇ ਸ਼ਸਤਰ ਨੇ ਉਹਨਾਂ ਦੇ ਵਾਰ ਆਪਣੇ ਮੂੰਹ ਦੇ ਉੱਤੇ ਭਖਦੇ ਨੇ, ਸਹਾਰਦੇ ਨੇ। ਭਖਵੇਂ ਨੇ ਭਖਣਾ, ਭਖਣ ਵਾਲੇ ਭਾਵ ਵਿੱਚ ਇਹਨਾਂ ਸਹਾਰਦੇ ਨੇ, ਸ਼ਸਤਰਾਂ ਦੇ ਵਾਰ ਆਪਣੇ ਮੂੰਹ ਦੇ ਉੱਤੇ ਝੱਲਦੇ ਨੇ, ਫਿਰ ਯੁੱਧ ਕਰਦੇ ਰਹਿੰਦੇ ਨੇ ਐਸ। ਹਾਂਜੀ ਅੱਗੇ ਅਣਗਿਣਤੇ ਮੌਨ ਧਾਰਨ ਵਾਲੇ, ਕਈ ਮਾਨਾ ਸਾਹਨੀ ਜੀ ਬੋਲਣਾ, ਸੋ ਮੌਨ ਵੀ ਕਈ ਪ੍ਰਕਾਰ ਦਾ ਕੱਲ੍ਹ ਨੂੰ ਵਿਚਾਰ ਲਾਂਗੇ। ਅਣਗਿਣਤ ਹੀ ਮੌਨ ਧਾਰਨ ਵਾਲੇ ਨੇ, ਹਾਂਜੀ ਲਿਵ ਲਾਏ ਤਾਰ, ਉਹ ਲਿਵ ਇੰਨੀ ਲਾਉਂਦੇ ਨੇ ਜਿਵੇਂ ਤੇਲ ਦੀ ਧਾਰਾ ਟੁੱਟਦੀ ਨਹੀਂ, ਤੇਲ ਦੀ ਧਾਰਾ ਵਾਂਗੂ ਲਿਵ ਲਾ ਕੇ ਮੌਨ ਧਾਰ ਦੇਣੇ ਗਿਣਤੇ ਇੱਦਾਂ ਦੇ ਨੇ। ਅੱਗੇ ਕੁਦਰਤ ਕਵਣ
ਕਵਣ ਕਹਾਂ ਵਿਚਾਰ,
ਕਹਾਂ ਨਹੀਂ ਕਹਿਣਾ ਬਿੰਦੀਆਂ ਫੇਲਾਂ, ਕੁਦਰਤ ਕਵਣ
ਕੁਦਰਤ ਕਵਣ
ਕਹਾਂ ਵਿਚਾਰ,
ਕਹਾਂ ਵਿਚਾਰ
ਰੱਬ ਦੀ ਕੁਦਰਤ ਸ਼ਕਤੀ ਦਾ, ਕਹਾਂ ਮੈਨੇ ਕਹਿ ਸਕਦਾ ਵਿਚਾਰ, ਨਹੀਂ ਕਿਹਾ ਜਾ ਸਕਦਾ ਉਹਦੀ ਸ਼ਕਤੀ ਦਾ। ਸੋ ਇੱਥੇ ਤੱਕ ਜਿਹੜੀ ਸੀ, ਅੱਗੇ ਫਿਰ ਬਿੰਦੀ ਆ ਜਾਂਦੀ ਹੈ। ਚਲੋ ਵਾਰਿਆ ਨਾ ਜਾਵਾ,
ਵਾਰਿਆ ਨਾ ਜਾਵਾ ਇੱਕ ਵਾਰ,
ਸੋ ਵਾਰਿਆ ਵਰਣਨ ਨਹੀਂ ਕੀਤਾ ਜਾਂਦਾ ਇੱਕ ਵਾਰੀ, ਜਾਂ ਇੱਕ ਜਣਾ ਵੀ ਤੇਰਾ ਵਾਰਿਆ ਵਰਣਨ ਨਹੀਂ ਕੀਤਾ ਜਾ ਸਕਦਾ ਤੇਰੀ ਉਹਦੀ ਸ਼ਕਤੀ ਦਾ, ਕੌਣ ਕੋਈ ਵਰਣਨ ਕਰ ਸਕਦਾ ਹੈ। ਹਾਂ ਤੁਧ ਧੱਦੇ ਨੂੰ ਅਕਲਾ, ਜੋ ਤੁਧ ਭਾਵੈ
ਜੋ ਤੁਧ ਭਾਵੇ ਸੀਕਾਰ,
ਤੁਸੀਂ ਭਾਵੇ ਪੜ੍ਹਦੇ ਹੋ ਭਾਵੈ
ਭਾਵੇ
ਬੇਰੀ ਵੈ
ਵੈ,
ਹਾਂ ਤੈਨੂੰ ਪਾਉਂਦਾ ਮਹਾਰਾਜ ਜੀ ਉਹੀ ਕਾਰ ਭਲੀ ਹੈ, ਉਹੀ ਕਿਰਤ ਭਲੀ ਹੈ, ਤੂੰ ਚੱਲ ਗਏ
ਸਦਾ ਸਲਾਮਤ ਨਿਰੰਕਾਰ,
ਹੇ ਨਿਰੰਕਾਰ ਵਾਹਿਗੁਰੂ ਤੂੰ ਸਦਾ ਹੀ ਸਲਾਮਤ ਹੈ ਫਿਰ ਹੈ। ਸੋ ਇੱਥੇ ਤੱਕ ਸੀ ਜੀ, ਸਵੇਰ ਵਾਲਾ 17 ਪੌੜੀਆਂ ਆਪਣੀਆਂ ਹੋ ਗਈਆਂ, ਮਗਲੀਆਂ ਤੁਕਾਂ ਦੋਏ ਪੜ੍ਹ ਦੋ।
ਤੂੰ ਭਾਵੇ ਸਾਈਂ ਭਲੀ ਕਾਰ,
ਅਜੇ ਅਜੇ ਤੂੰ ਵੀ ਪੜ੍ਹੀ ਜਾਂਦੇ ਹੋ ਕਈ, ਤੂੰ 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 ਬਿਨਾਂ ਟਿੱਪੀ ਤੋਂ, ਤੂੰ ਜੋ ਤੁਧ ਭਾਵੈ
ਜੋ ਤੁਧ ਭਾਵੇ
ਸਾਈ ਭਲੀ, ਭਾਵੇ ਫੇਰ ਕਹਿ ਤਾ ਕਹੀਆਂ ਨੇ,
ਜੋ ਤੁਧ ਤੁਧ ਭਾਵੇ
ਸਾਈ ਭਲੀ ਕਾਰ,
ਸਾਈ ਭਲੀ ਕਾਰ
ਤੂੰ ਸਦਾ ਸਲਾਮਤ
ਸਲਾਮਤ
ਨਿਰੰਕਾਰ
ਨਿਰੰਕਾਰ।
ਸੋ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।